ਡੇਰਾ ਭੰਨਾ ਆਨੰਦ ਕਰਹੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਸੰਤੋ ਸੁਖ ਹੋਵਾ ਸਭ ਥਾਈ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚਵ ਖਾਨਾ ਹਰ ਨਾਨਕ ਸਾਚਵ ਖਾਨਾ ਸੁਭਾਵ ਸੰਗਤ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਸਰਵਣ ਕਰ ਰਹੇ ਸੀ ਅੱਜ ਆਪਾਂ ਪਹਿਲੇ ਦਿਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਇੱਕ ਜ਼ਰੂਰੀ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਆ ਕਿ ਇੱਕ ਸਕਾਰਪੀਓ ਗੱਡੀ ਐਮ ਪੀ ਨੰਬਰ ਜੋ ਪੰਡਾਲ ਦੇ ਪਿੱਛੇ ਗੱਡੀ ਖੜੀ ਆ ਜਿਸ ਵੀ ਕਿਸੇ ਵੀਰ ਦੀ ਹੋਵੇ ਉਹ ਆਪਣੀ ਗੱਡੀ ਪਾਰਕਿੰਗ ਦੇ ਵਿੱਚ ਖੜੀ ਕਰਨ ਫਿਰ ਦੁਬਾਰਾ ਬੇਨਤੀ ਕਿ ਸਕਾਰਪੀਓ ਗੱਡੀ ਐਮ ਪੀ ਨੰਬਰ ਪੰਡਾਲ ਦੇ ਪਿੱਛੇ ਖੜੀ ਆ ਜਿਸ ਵੀ ਕਿਸੇ ਵੀਰ ਦੀ ਹੋਵੇ ਉਹਨਾਂ ਨੂੰ ਬੇਨਤੀ ਕਿ ਉਹ ਪਾਰਕਿੰਗ ਦੇ ਵਿੱਚ ਗੱਡੀ ਨੂੰ ਲੈ ਕੇ ਜਾਣ ਆਓ ਆਪਾਂ ਸਾਰੇ ਰਲ ਮਿਲ ਕੇ ਕੁਝ ਸਮਾਂ ਕੀਰਤਨ ਦੀ ਹਾਜ਼ਰੀ ਭਰੀਏ ਜੀ ਜੋ ਜੋ ਜਪੈ ਇਸ ਕੀ ਗੱਤ ਹੋਵੇ ਜੀ ਜੋ ਜੋ ਜਪੈ ਇਸ ਕੀ ਗੱਤ ਹੋਵੇ ਜੋ ਜੋ ਜਪੈ ਇਸ ਕੀ ਗੱਤ ਹੋਵੇ ਜੋ ਜੋ ਜਪੈ ਇਸ ਕੀ ਗੱਤ ਹੋਵੇ ਜੀ ਹਰ ਹਰ ਨਾਮ ਨਿਤ ਰਸਨ ਖਾਣੀ ਜੀ ਹਰ ਹਰ ਨਾਮ ਨਿਤ ਰਸਨ ਖਾਣੀ ਹਰ ਹਰ ਨਾਮ ਹਾਂ ਹਰ ਹਰ ਨਾਮ ਨਿਤ ਰਸਨ ਬਖਾਣੀ ਓ ਹਰ ਹਰ ਨਾਮ ਨਿਤ ਰਸਨ ਬਖਾਣੀ ਜੀ ਜੋ ਇਸ ਕੀ ਗੱਲ ਹੋਵੇ ਜੋ ਜੋ ਜਪੈ ਇਸ ਕੀ ਗੱਲ ਹੋਵੇ
ਸਾਧ ਕੀ ਬਾਣੀ ਗੁਰ ਸਰਭਾਈ
ਹਰ ਹਰ ਨਾਮ ਨਿਤ ਰਸਨ ਬਖਾਣੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਮਿਆ ਅਕਾਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਤਿਸ ਕੀ ਗੱਲ ਹੋਵੇ ਜੋ ਜੋ ਜਪੈ ਤਿਸ ਕੀ ਗੱਲ ਸੰਸਾ ਨਹੀਂ ਅੰਤ ਪਰਮ ਗਤ ਪਾਏ ਉਹ ਮਨ ਨੂੰ ਸਮਝਾਈਏ ਜੀ ਬਾਣੀ ਦੇ ਸਮਝਾਈਏ ਜੀ ਬਾਣੀ
ਮਨ ਨੂੰ ਸਮਝਾਈਏ ਜੀ ਪਾਣੀ
काफी समय तो धन श्री गुरु ग्रंथ साहिब महाराज जी की पावन हजूरी विच बैठ के आप सारे रल मिल के कीर्तन की हाजरी भर रहे सी। सुभाव जिन्निया भी संगतां बैठिया ने कोई भी वांझा ना रवे, सारे गज वज के फतेह बुलाओ। वाहेगुरु जी का खालसा, वाहेगुरु जी की फतेह। अज लुधियाणे शहर दीआं संगतां नूं तीन दिन का गुरु मान्यो ग्रंथ चेतना समागम प्राप्त होया। अज आप पहले दिन दियां हाजरियां भर रहे हैं। सब तो पहली बेनती जड़ी संगत आ रही है, जल्दी जल्दी गुरु साहब जी नूं नमस्कार करके सो जिथे जिथे जगह मिलती प्यार दे नाल सजो। लंगर वाले सेवादारा नूं बेनती है कि भाई जितना समा दीवान चलेगा हुण लंगर बंद कर दिओ, क्योंकि दीवान की समाप्ति तो बाद संगतां नूं प्रशादा पानी छकाया जावे। जिन्नी संगत लंगर विच बैठी है जां जिहड़े पंडाल तो बाहर इधर उधर घूम रहे ने, उन्हां सारिआं नूं बेनती सारे जल्दी जल्दी पंडाल विच आ के सजो। आओ जिन्ना कु समा आपां नूं प्राप्त होया इस समय तो पूरा पूरा लाभ प्राप्त करिए, क्योंकि समा थोड़ा हुंदा, इस करके बार बार बेनती करनी पैंदी है। एकाग्रता बनाओ ते आपां नूं इह चाहीदा जिन्ना क समा आपां नूं मिलिया वध तो वध इस समय तो लाभ लईए, वध तो वध आपां कुछ समझ सकीए, क्योंकि इत्थे आपां समझ लैण वास्ते सच्चा ज्ञान प्राप्त करन वास्ते आउने आ। ਤੇ ਜੇ ਇੱਥੇ ਆ ਕੇ ਵੀ ਪ੍ਰਸ਼ਾਦਾ ਪਾਣੀ ਛਕਿਆ ਜਿਹੋ ਜੇ ਆਏ ਉਹੋ ਜੇ ਵਾਪਸ ਚਲੇ ਗਏ, ਫਿਰ ਤੇ ਕੋਈ ਆਉਣ ਦਾ ਫਾਇਦਾ ਨਹੀਂ। ਪ੍ਰਬੰਧਕ ਵੀਰਾਂ ਨੇ ਉਦਮ ਉਪਰਾਲਾ ਕੀਤਾ, ਕਿੱਡਾ ਵੱਡਾ ਪ੍ਰਬੰਧ ਕੀਤਾ ਇਹਨਾਂ ਨੇ, ਤੇ ਆਪਾਂ ਸਾਰਿਆਂ ਨੂੰ ਇਹ ਬੈਠਣ ਦਾ ਸਮਾਂ ਮਿਲਿਆ ਤੇ ਆਪਾਂ ਨੂੰ ਚਾਹੀਦਾ ਜਿੰਨਾ ਸਮਾਂ ਆਪਾਂ ਬੈਠੀਏ ਮਨ ਨੂੰ ਇਕਾਗਰ ਕਰਕੇ ਕੁਝ ਨਾ ਕੁਝ ਆਪਾਂ ਇੱਥੋਂ ਸਮਝ ਕੇ ਜਾਈਏ, ਕਿਉਂਕਿ ਮਨ ਨੂੰ ਸਮਝਾਉਣ ਵਾਸਤੇ ਸੱਚੇ ਗਿਆਨ ਦੀ ਲੋੜ ਆ। ਤੇ ਜਦੋਂ ਮਨ ਸਮਝ ਗਿਆ ਫਿਰ ਮਹਾਰਾਜ ਜੀ ਕਹਿੰਦੇ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਮਨ ਨੂੰ ਸਮਝਾਉਣ ਵਾਸਤੇ ਸੱਚੇ ਗਿਆਨ ਦੀ ਲੋੜ ਆ, ਤੇ ਸੱਚਾ ਗਿਆਨ ਕਿੱਥੋਂ ਮਿਲਣਾ? ਸਾਡਾ ਗੁਰੂ ਕੀ ਆ? ਸਾਡਾ ਗੁਰੂ ਹੀ ਗਿਆਨ ਆ। ਅਸੀਂ ਦੇਹਾਂ ਦੇ ਪੁਜਾਰੀ ਨਹੀਂ, ਨਾ ਅਸੀਂ ਦਖਤਾਂ ਦੇ ਪੁਜਾਰੀ ਆ, ਸਾਡਾ ਗੁਰੂ ਗਿਆਨ ਆ। ਤੇ ਆਪਾਂ ਇੱਥੇ ਆ ਕੇ ਗਿਆਨ ਪ੍ਰਾਪਤ ਕਰਨਾ ਵਾ, ਤੇ ਜਿਹੜਾ ਪਿਆਰਿਓ ਗਿਆਨ ਉਹ ਵੇਖਣ ਦਾ ਵਿਸ਼ਾ ਨਹੀਂ ਹੁੰਦਾ, ਗਿਆਨ ਸਮਝਣ ਦਾ ਵਿਸ਼ਾ ਹੁੰਦਾ। ਤੇ ਜਿਹੜਾ ਸੱਚੇ ਗਿਆਨ ਨੂੰ ਪ੍ਰਾਪਤ ਕਰੇਗਾ ਭਾਵ ਕੀ ਸਮਝੇਗਾ, ਆਪਾਂ ਸਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਪੜ ਰਹੇ ਸੀ ਨਾ, ਸਾਰਿਆਂ ਨੇ ਰਲ ਮਿਲ ਕੇ ਸ਼ਬਦ ਪੜਿਆ ਤੇ ਰਹਾਉ ਦੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ। ਜਪੈ ਤੋਂ ਭਾਵ ਜਾਣ ਸਮਝ, ਜਿਹੜਾ ਜਿਹੜਾ ਵੀ ਇਹ ਗੁਰਬਾਣੀ ਨੂੰ ਭਾਵ ਸੱਚੇ ਗਿਆਨ ਨੂੰ ਸਮਝੇਗਾ ਜੋ ਜੋ ਜਪੈ ਤਿਸ ਕੀ ਗਤ ਹੋਵੇ, ਕਹਿੰਦੇ ਫਿਰ ਉਹਦੀ ਗਤੀ ਹੋਵੇਗੀ। ਤੇ ਗਤੀ ਕਿਹਦੀ ਹੋਣੀ ਆ? ਜਿਹੜਾ ਸਮਝੇਗਾ, ਜਿਹੜਾ ਜਾਣੇਗਾ। ਜੋ ਜੋ ਜਪੈ ਤਿਸ ਕੀ ਗਤ ਹੋਵੇ ਭਾਵ ਕੀ ਉਹਦਾ ਜਿਹੜਾ ਮਨ ਵਾ ਉਹ ਗਤੀਸ਼ੀਲ ਹੋਵੇਗਾ, ਉਹਦਾ ਮਨ ਤੁਰੇਗਾ। ਕਈਆਂ ਦੇ ਹੁਣ ਜਿਹੜੀ ਸੁਰਤ ਆ, ਕਈਆਂ ਦੇ ਮਨ ਖੜੇ ਹੋਏ ਨੇ ਕਿਉਂਕਿ ਉਹਨਾਂ ਕੋਲ ਗਿਆਨ ਨਹੀਂ, ਤੇ ਜਿਨ੍ਹਾਂ ਕੋਲੋਂ ਗਿਆਨ ਆ ਪਿਆਰਿਓ ਉਹਨਾਂ ਦੇ ਮਨ ਤੁਰਦੇ ਨੇ, ਉਹਨਾਂ ਦੇ ਮਨ ਸਪੀਡ ਵਿੱਚ ਚੱਲਦੇ ਨੇ, ਕਿਉਂਕਿ ਉਹਨਾਂ ਕੋਲ ਸੱਚਾ ਗਿਆਨ ਆ। ਜੋ ਜੋ ਜਪੈ ਤਿਸ ਕੀ ਗਤ ਹੋਵੇ, ਫਿਰ ਮਹਾਰਾਜ ਜੀ ਕਹਿੰਦੇ ਹਰ ਹਰ ਨਾਮ ਨਿਤ ਰਸਨ ਬਖਾਣੀ। ਉਹਨਾਂ ਨੂੰ ਸਾਰਾ ਕੁਝ ਪਤਾ ਕਿਉਂਕਿ ਉਹਨਾਂ ਦੇ ਕੋਲ ਸੱਚਾ ਗਿਆਨ ਆ, ਉਹ ਬੋਲਦੇ ਵੀ ਚੰਗਾ ਨੇ। ਤੇ ਸਾਧ ਸੰਗਤ ਜੀ ਜਿਹੜਾ ਜਿਹੜਾ ਵੀ ਇਹ ਗੁਰਬਾਣੀ ਨੂੰ ਇਹ ਸੱਚੇ ਗਿਆਨ ਨੂੰ ਸਮਝੇਗਾ, ਫਿਰ ਮਹਾਰਾਜ ਜੀ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਵਿਖਾਣੀ। ਤੇ ਇੱਥੇ ਆਪਾਂ ਪਿਆਰਿਓ ਸਮਝ ਲੈਣ ਵਾਸਤੇ, ਸਮਝਣ ਵਾਸਤੇ ਇੱਥੇ ਆਉਂਦੇ ਹਾਂ। ਤੇ ਪਿਆਰਿਓ ਗਿਆਨ ਨੂੰ ਕੋਈ ਵੀ ਸਮਝ ਸਕਦਾ ਵਾ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਹੇ। ਕਹਿੰਦੇ ਸ਼ਰਤਾ ਕੀ ਚਿਤ ਲਾ ਕੇ ਕੋਈ ਗਾਵੈ ਕੋ ਸੁਣੈ, ਭਾਵੇਂ ਕੋਈ ਹੋਵੇ, ਭਾਵੇਂ ਅਮੀਰ ਹੋਵੇ ਗਰੀਬ ਹੋਵੇ, ਭਾਵੇਂ ਰਾਜਾ ਹੋਵੇ ਭਿਖਾਰੀ ਹੋਵੇ, ਕੋਈ ਹੋਵੇ, ਭਾਵੇਂ ਕੋਈ ਉੱਚੀ ਜਾਤ ਦਾ ਨੀਵੀਂ ਜਾਤ ਦਾ, ਜਾਤਾਂ ਤੇ ਭਾਵੇਂ ਸਾਡੇ ਲੋਕਾਂ ਨੇ ਬਣਾਈਆਂ ਨੇ, ਕੋਈ ਵੀ ਹੋਵੇ। ਗੁਰੂ ਜੀ ਕਹਿੰਦੇ ਨੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ। ਕਹਿੰਦੇ ਨਾਮ ਦੇ ਨਾਲ ਚਿਤ ਜੋੜੇ, ਨਾਮ ਤੋਂ ਭਾਵ ਹੈ ਗਿਆਨ। ਸੱਚੇ ਗਿਆਨ ਦੇ ਨਾਲ ਜਿਹੜਾ ਚਿਤ ਜੋੜੇਗਾ, ਭਾਵ ਕੀ ਜਿਹੜਾ ਸਮਝੇਗਾ, ਜਿਹੜਾ ਇਹ ਸੱਚੇ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੇਗਾ, ਫਿਰ ਮਹਾਰਾਜ ਜੀ ਕਹਿੰਦੇ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਹੇ। ਕਹਿੰਦੇ ਫਿਰ ਸੰਸੇ ਵਾਲੀ ਗੱਲ ਨਹੀਂ, ਉਹਦੀ ਜ਼ਰੂਰ ਗਤੀ ਹੋਵੇਗੀ, ਭਾਵ ਕਿ ਉਹਦਾ ਮਨ ਜ਼ਰੂਰ ਤੁਰੇਗਾ। ਪਰ ਸ਼ਰਤ ਦਾ ਚਿਤ ਲਾ ਕੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ। ਕੋਈ ਗਾਵੈ ਕੋ ਸੁਣੈ, ਕੋਈ ਗਾਵੈ ਕੋ ਸੁਣੈ, ਗਾਵੈ ਕੋ ਸੁਣੈ, ਕੋਈ ਗਾਵੈ ਹਰ ਨਾਮਾ चित लाए, कहो कबीर संसा नहीं अंत परम गत पाहे। सो आओ जड़ी संगत नमस्कार करने वाली उन्होंने बेनती जल्दी जल्दी नमस्कार करके जिथे जिथे जगह मिलती प्यार नाल सजो। लंगर वाले सेवादारा बेनती पाई जितना समा दीवान चलेगा लंगर बंद कर दियो। आओ आप सारे रल मिल के जिन्ना क समा आप प्राप्त होया इस समय तो पूरा पूरा लाहा प्राप्त करिए। भाई साहब जी पासों गुरमत दियां विचारां सरवण करिए। वाहेगुरु जी का खालसा वाहेगुरु जी की फतेह। We'll be right back. ਧੰਨ ਵਾਹਿਗੁਰੂ ਸਾਹਿਬ ਜੀ। ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ, ਜਿਨ ਨਾਮ ਸੇ ਭੋਏ ਭਾਰਤੀਏ, ਆਪ ਲੀਏ ਲੜ ਲਾਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੀ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਪਰਵਤਗਾਰ ਅਪਾਰ ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਜਿਨੇ ਪਛਾਤਾ ਸੱਚ ਚੁੰਮਾ ਪੈਰ ਹੂੰ, ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀ ਜੈ ਬੰਦਗੀ, ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈ ਦੀਜੇ ਬੰਦਗੀ, ਆਓ ਸਾਰੇ ਰਲ ਮਿਲ ਕੇ ਕੁਝ ਸਮਾਂ ਹਾਜ਼ਰੀ ਭਰੀਏ। ਅੱਜ ਪਹਿਲੇ ਦੀਵਾਨ ਵਿੱਚ ਹਾਜ਼ਰ ਹੋਏ ਹਾਂ, ਸੰਗਤ ਲਗਾਤਾਰ ਅਜੇ ਆ ਰਹੀ ਹੈ, ਜਿਹੜੇ ਬਾਹਰ ਆਵਾਜ਼ ਸੁਣਦੇ ਹੈ ਸਭ ਨੂੰ ਬੇਨਤੀ ਹੈ ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ। ਕੁਝ ਵੀਰਾਂ ਨੇ ਸੰਗਤ ਦੇ ਸਹਿਯੋਗ ਨਾਲ ਰਲ ਮਿਲ ਕੇ ਉਦਮ ਕੀਤਾ ਹੈ, ਮਿਹਨਤ ਕੀਤੀ ਹੈ, ਕਈ ਮਹੀਨੇ ਲਾਏ ਹੈ, ਕਈ ਦਿਨ ਲਾਏ ਹੈ, ਬੜੀਆਂ ਛੁੱਟੀਆਂ ਕੀਤੀਆਂ, ਸੁਪਨਾ ਲਿਆ ਹੈ ਕਿ ਪ੍ਰੋਗਰਾਮ ਕਰਾਉਣਾ ਹੈ ਤੇ ਉਹ ਸੁਪਨਾ ਅੱਜ ਸਾਕਾਰ ਹੋ ਰਿਹਾ। ਹਮੇਸ਼ਾ ਵੱਡਾ ਸੋਚਣਾ ਚਾਹੀਦਾ, ਫਿਰ ਹੌਲੀ ਹੌਲੀ ਵੱਡਾ ਹੁੰਦਾ ਵੀ ਹੈ, ਜੋ ਸੋਚਦੇ ਹੋ ਉਦਾਂ ਦਾ ਕੁਛ ਹੋਣਾ ਸ਼ੁਰੂ ਹੁੰਦਾ, ਜੋ ਸੋਚੀਏ ਇਕੱਲਾ ਸੋਚਣਾ ਹੀ ਨਹੀਂ ਹੁੰਦਾ, ਉਹ ਕਰਨ ਵਾਲੇ ਪਾਸੇ ਕੰਮ ਵੀ ਸਟਾਰਟ ਕਰਨਾ ਪੈਂਦਾ। ਪੜ੍ਹੇ ਲਿਖੇ ਸਮਝਦੇ ਹੋ, ਕਈ ਏਦਾਂ ਦੀ ਥਿਊਰੀ ਦਿੰਦੇ ਨਾ ਵੀ ਅੱਜ ਕੱਲ੍ਹ ਜੋ ਸੋਚੋਗੇ ਹੋ ਜਾਏਗਾ, ਜੋ ਸੋਚੋਗੇ ਹੋ ਜਾਏਗਾ, ਸੋਚਣ ਦੇ ਨਾਲ ਨਾਲ ਕਰਨ ਨਾਲ ਹੋਣਾ। ਬੰਦਾ ਸੋਚੇ ਵੀ ਐਤਕੀ ਮੇਰਾ 40 ਮਣ ਝਾੜ ਨਿਕਲੇਗਾ 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 ਨਿਕਲੇਗਾ, ਫਸਲ ਬੀਜਣ ਵਾਲੇ ਪਾਸੇ ਤੁਰਿਆ ਹੀ ਨਹੀਂ, ਏਦਾਂ ਹੀ ਥੋੜਾ ਹੋਏਗਾ, ਘਰ ਬੈਠਾ ਸੋਚੀ ਜਾ ਐਤਕੀ ਮੇਰੀ ਸਵਿਫਟ ਗੱਡੀ ਆਏਗੀ ਗੱਡੀ ਆਏਗੀ ਗੱਡੀ ਆਏਗੀ ਗੱਡੀ ਆਏਗੀ, ਇਹ ਕਿਹੜਾ ਲੌਜਿਕ ਹੋਇਆ, ਕਿਹੜਾ ਕਾਨੂੰਨ ਹੈ, ਕਿਹੜਾ ਲੋ ਹੈ, ਇੱਦਾਂ ਦਾ ਕਿਹੜਾ ਨਿਯਮ ਹੈ। ਜ਼ਰੂਰ ਸਵਿਫਟ ਆਏਗੀ, ਤੂੰ ਸੋਚੀ ਜਾ ਸਵਿਫਟ ਆਏਗੀ, ਪਰ ਲਿਆਉਣ ਲਈ ਜਿਹੜਾ ਕੰਮ ਹੈ ਉਹ ਵੀ ਤਾਂ ਤੈਨੂੰ ਆਪ ਹੀ ਕਰਨਾ ਪੈਣਾ, ਜੋ ਹੈ ਉਹ ਹੈ, ਇਕੱਲਾ ਸੋਚ ਕੇ ਨਹੀਂ ਕਰਕੇ ਕਰਨਾ। ਇਸੇ ਕਰਕੇ ਕਹੀਦਾ ਰੱਬ ਤੇਰੇ ਵਿੱਚ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ, ਇਹਦਾ ਮਤਲਬ ਕਰਨਾ ਵੀ ਤੈਨੂੰ ਆਪੇ ਹੀ ਪੈਣਾ ਹੈ, ਇਹ ਕਰਨ ਵਾਲਾ ਰਾਹ ਹੈ, ਸੋਚਣ ਵਾਲਾ ਨਹੀਂ ਸਿਰਫ ਸੋਚ। ਬਹੁਤੀ ਦੁਨੀਆ ਸੋਚ ਹੀ ਰਹੀ ਹੈ, ਫਲਾਣੇ ਥਾਂ ਤੇ ਧਰਮ ਸਥਾਨ ਤੇ ਚੱਲੋ ਅਰਦਾਸ ਕਰਾਓ, ਫਲਾਣੇ ਥਾਂ ਤੇ ਮੱਥਾ ਟੇਕ ਲਓ ਤੇ ਸੋਚੋ ਵੀ ਆਹ ਹੋਵੇ ਆਹ ਹੋਵੇ ਆਹ ਹੋਵੇ,
ਪਰ ਧਿਆਨ ਕਾਹਦੇ ਵੱਲ ਦੇਣਾ ਚਾਹੀਦਾ ਹੈ? ਕਰਨ ਵੱਲ। ਕਰਨਾ ਕਿੱਦਾਂ ਤੇ ਕਰਨਾ ਸਾਨੂੰ ਹੀ ਪੈਣਾ, ਭਾਵੇਂ ਅੱਜ ਕਰੀਏ ਭਾਵੇਂ ਕੱਲ ਕਰੀਏ ਨਾ ਕਰੀਏ ਭਾਵੇਂ ਸਾਰੀ ਜ਼ਿੰਦਗੀ ਨਾ ਕਰੀਏ, ਜਿੱਦਣ ਹੋਏਗਾ ਕਰਨ ਨਾਲ। ਅੱਜ ਤੱਕ ਜੋ ਹੋਇਆ ਲੋਕਾਂ ਦੇ ਕੀਤਿਆਂ ਹੀ ਹੋਇਆ, ਬਿਨਾਂ ਕੀਤਿਆਂ ਅੱਜ ਤੱਕ ਹੋਇਆ ਨਹੀਂ। ਸੋਚੀ ਜਾਓ ਇੰਡੀਆ ਅਮਰੀਕਾ ਬਣ ਜਾ, ਇੰਡੀਆ ਅਮਰੀਕਾ ਬਣ ਜਾ, ਇੰਡੀਆ ਬਣ ਜਾ, ਬਣੇਗਾ ਜੇ ਬਣਾਉਣਾ ਚਾਹਾਂਗੇ, ਜੇ ਬਣਾਉਣਾ। ਉਹ ਵੀ ਬੰਦਿਆਂ ਨੇ ਬਣਾਇਆ, ਇਹ ਵੀ ਬਣ ਸਕਦਾ। ਉਹ ਵੀ ਤਰੱਕੀਆਂ ਬੰਦਿਆਂ ਨਾਲ ਹੀ ਹੋਈਆਂ। ਤਾਂ ਕਰਕੇ ਸੁਪਨੇ ਲੈਣ ਲੈਂਦੇ ਆ ਬੰਦੇ ਵੀ ਕਰਾਂਗੇ, ਪ੍ਰੋਗਰਾਮ ਕਰਾਉਣਾ ਹੈ, ਸੁਪਨਾ ਲਓ, ਫਿਰ ਉਹਦੇ ਲਈ ਮਿਹਨਤ ਕਰੋ ਤੇ ਇੱਕ ਨਾ ਇੱਕ ਦਿਨ ਜੋ ਸੋਚਿਆ ਹੁੰਦਾ ਉਹ ਪ੍ਰਤੱਖ ਹੋ ਜਾਂਦਾ। ਸੋ ਵੀਰਾਂ ਦੀ ਮਿਹਨਤ ਨੂੰ ਦੂਰ ਪੈ ਰਿਹਾ ਹੈ, ਸੰਗਤ ਦਾ ਸਹਿਯੋਗ ਹੈ, ਰਲ ਕੇ ਆਪਾਂ ਕੁਝ ਸਮਾਂ ਗੱਲਬਾਤ ਕਰੀਏ, ਗੁਰਬਾਣੀ ਨੂੰ ਸਮਝੀਏ, ਨਵੇਂ ਐਂਗਲ ਤੋਂ ਸੋਚਣ ਦੀ ਕੋਸ਼ਿਸ਼ ਕਰੀਏ। ਹਰ ਬੰਦੇ ਨੂੰ ਸੋਚਣ ਦਾ ਹੱਕ ਹੁੰਦਾ ਹੈ, ਇਹ ਹੱਕ ਉਹਨੂੰ ਕੁਦਰਤ ਦਿੰਦੀ ਹੈ, ਦਿਮਾਗ ਦਿੱਤਾ ਹੈ। ਹਰ ਬੰਦੇ ਦਾ ਆਪਣਾ ਆਪਣਾ ਓਪੀਨੀਅਨ ਹੁੰਦਾ ਹੈ, ਹਰ ਬੰਦਾ ਵੱਖਰੇ ਆਪੋ ਆਪਣੇ ਪੁਆਇੰਟ ਆਫ ਵਿਊ ਤੋਂ ਸੋਚ ਸਕਦਾ ਹੈ, ਹਰ ਬੰਦੇ ਦਾ ਨਜ਼ਰੀਆ ਵੱਖਰਾ ਹੈ। ਸੋ ਆਪੋ ਆਪਣੇ ਤਰੀਕੇ ਨਾਲ ਸੋਚਣਾ ਹਰ ਇੱਕ ਦਾ ਕੁਦਰਤੀ ਹੱਕ ਹੈ, ਕੁਦਰਤੀ ਹੱਕ ਹੈ। ਸੋ ਆਓ ਆਪਾਂ ਰਲ ਕੇ ਸੋਚੀਏ, ਸਮਝੀਏ, ਵਿਚਾਰੀਏ। ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਤੇਰੀ ਪਨਾਹ ਹਾਂ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। ਸ਼ੇਖ ਫਰੀਦ ਹੈ ਖੈਰ ਤੀਜੇ ਬੰਦਗੀ, ਬੰਦਗੀ ਮੰਗੀ ਤੇ ਬੰਦਗੀ ਦਾ ਅਰਥ ਹੁੰਦਾ ਅਧੀਨਗੀ, ਅਧੀਨਗੀ। ਬੰਦਗੀ ਦਾ ਅਰਥ ਸਿੱਧਾ ਜੇ ਕਰੀਏ, ਇਦੂ ਵੀ ਸੌਖਾ ਕਰ ਲਈਏ, ਬੰਦ ਰਹਿਣਾ, ਬੰਦ ਰਹਿਣਾ। ਜਿਹੜਾ ਬੰਦਾ ਕਾਨੂੰਨ ਦੇ ਵਿੱਚ ਬੰਦ ਰਿਹਾ ਸਾਰੀ ਜ਼ਿੰਦਗੀ, ਉਹਨੇ ਕਾਨੂੰਨ ਨਹੀਂ ਤੋੜਿਆ, ਉਹਨੂੰ ਸਜ਼ਾ ਮਿਲੇਗੀ ਕੋਈ ਕਾਨੂੰਨ ਵੱਲੋਂ? ਸਜ਼ਾ ਕਿਹਨੂੰ ਮਿਲਦੀ ਹੈ? ਜਿਹੜਾ ਕਾਨੂੰਨ ਨੂੰ ਤੋੜਦਾ। ਇੱਥੇ ਜਿਹੜੀ ਬੰਦਗੀ ਦਾ ਅਰਥ ਇਹ ਹੈ ਕਿ ਮੈਂ ਤੇਰੇ ਕਾਨੂੰਨ ਦੇ ਵਿੱਚ ਰਵਾਂ, ਤੇਰੇ ਨਿਯਮ ਦੇ ਵਿੱਚ ਰਵਾਂ, ਮੈਂ ਬੰਦ ਰਵਾਂ, ਮੈਂ ਮਨ ਮਰਜ਼ੀ ਆਨਾ ਕਰਾਂ, ਮੈਂ ਮਾਨਾ ਹੀ ਆਨਾ ਕਰਾਂ, ਜਿਹੜਾ ਨਿਯਮ ਹੈ ਮੈਂ ਨਿਯਮ ਦੇ ਵਿੱਚ ਰਵਾਂ। ਇੱਥੇ ਇਹ ਮੰਗਿਆ ਜਾ ਰਿਹਾ, ਨਿਯਮ ਤੋੜਾਂਗਾ ਤੇ ਸਜ਼ਾ ਭੋਗਾਂਗਾ। ਜਿਹੜੇ ਨਿਯਮ ਤੋਂ ਉਲਟ ਚੱਲ ਰਹੇ ਨੇ ਦੁਖੀ ਹੋ ਰਹੇ ਨੇ, ਤੇ ਜਿਹੜੇ ਬੰਦ ਰਹਿੰਦੇ ਆ ਸੁਖੀ ਹੋ ਰਹੇ। ਵੀਰੋ ਇੱਧਰ ਸੁਣੋ ਬਈ, ਕਨੇਡਾ ਜਾਓ, ਕਨੇਡਾ ਦੇ ਕਾਨੂੰਨ ਵਿੱਚ ਬੰਦ ਰਹਿਣਾ ਤੇ ਕਨੇਡਾ ਦਾ ਕਾਨੂੰਨ ਤੁਹਾਨੂੰ ਤੰਗ ਨਹੀਂ ਕਰੇਗਾ। ਇਸੇ ਤਰ੍ਹਾਂ ਜਦੋਂ ਜੰਮੇ ਆ ਇੱਥੇ, ਕੁਦਰਤ ਦੇ ਕਾਨੂੰਨ ਦੇ ਵਿੱਚ ਬੰਦ ਰਹਿਣਾ ਹੈ, ਕੁਦਰਤ ਦਾ ਕਾਨੂੰਨ ਤੋੜਾਂਗੇ ਤੇ ਅਸੀਂ ਤੰਗ ਹੋਵਾਂਗੇ। ਬੰਦਗੀ ਮੰਗਣ ਵਾਲੇ ਦਰਖਤ ਪੱਟ ਰਹੇ ਹੈ, ਬੰਦਗੀ ਮੰਗਣ ਵਾਲੇ ਪਾਣੀ ਦਾ ਖਿਆਲ ਨਹੀਂ ਰੱਖਦੇ, ਨਿਯਮ ਸਾਰੇ ਤੋੜ ਕੇ ਕਹਿੰਦੇ ਆ ਮੈਨੂੰ ਬੰਦਗੀ ਦੇ ਦੇ, ਤੇ ਬੰਦਗੀ ਕਿਹੜੀ? ਕਹਿੰਦੇ ਵਾਹਿਗੁਰੂ 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 ਵਾਹਿਗੁਰੂ। ਨਿਯਮਾਂ ਚ ਬੰਦ ਰਹਿਣਾ ਬੰਦਗੀ ਹੈ, ਕੁਦਰਤ ਦੇ ਨਿਯਮ ਨਾ ਤੋੜੀਏ। ਜੇ ਇਹਨਾਂ ਗੱਲਾਂ ਦੀ ਸਮਝ ਹੁੰਦੀ ਨਾ ਪਿਆਰਿਓ, ਜਿਹੜੇ ਝਰਨੇ ਕੁਦਰਤੀ ਵਗਦੇ ਸੀ ਅੱਜ ਵੀ ਲੁਧਿਆਣੇ ਵਿੱਚ ਵਗਦੇ ਹੋਣੇ ਸੀ, ਜਿਹੜੀਆਂ ਨਦੀਆਂ ਲੰਘਦੀਆਂ ਸੀ ਅੱਜ ਵੀ ਲੰਘਦੀਆਂ ਹੋਣੀਆਂ ਸੀ, ਜੇ ਬੰਦਗੀ ਦਾ ਅਰਥ ਸਮਝ ਆਉਂਦਾ। ਦਰਖਤ ਪੱਟ ਕੇ ਬੰਦਾ ਚੌਂਕੜਾ ਮਾਰ ਕੇ ਬਹਿ ਗਿਆ, ਕਹਿੰਦਾ ਮੈਂ ਰੱਬ ਰੱਬ ਕਰਨ ਲੱਗਾ, ਕਹਿੰਦਾ ਰੱਬ ਨੂੰ ਖੋਜ ਕਰਨ ਲੱਗਾ। ਹਰ ਨਿਯਮ ਨੂੰ ਤੋੜ ਕੇ, ਕੁਦਰਤ ਦੇ ਸਾਰੇ ਨਿਯਮ ਤੋੜ ਕੇ ਤੇ ਬੰਦਗੀ ਦੀ ਦਾਤ ਮੰਗਦਾ। ਇਹ ਕੀ ਅਰਥ ਬਣਿਆ? ਬੰਦਗੀ ਦਾ ਅਰਥ ਲਾਅ ਆਫ ਨੇਚਰ ਦੇ ਵਿੱਚ ਰਹਿਣਾ ਹੈ। ਮੈਂ ਲਾਅ ਆਫ ਨੇਚਰ ਹੈ ਜਿਹੜਾ, ਮੈਂ ਉਹਦੇ ਅੰਡਰ ਚੱਲਣਾ, ਬਾਹਰ ਨਾ ਜਾਵਾਂ। ਇਹ ਹੈ ਜਾ ਕੇ ਵੇਖ ਲਓ ਬਾਹਰ, ਚਲੋ ਜਾਓ ਬਾਹਰ। ਜਿਹੜਾ ਗਿਆ ਉਹਨੂੰ ਸਜ਼ਾ ਮਿਲੇਗੀ, ਚਾਹੇ ਤੂੰ ਹੋਵੇਂ ਚਾਹੇ ਮੈਂ ਹੋਵਾਂ। ਲਾਅ ਆਫ ਨੇਚਰ ਤੋੜਿਆ ਨਹੀਂ ਤੇ ਸਜ਼ਾ ਮਿਲੀ। ਮੈਂ ਤੋੜਦਾ, ਮੈਂ ਤੋੜਾਂ ਨਾ, ਮੈਂ ਗਲਤੀਆਂ ਕਰਦਾ, ਮੈਂ ਅੱਗੇ ਤੋਂ ਕਰਾਂ। ਬੰਦਗੀ ਦਾ ਅਰਥ ਇਹ, ਮੈਂ ਬੰਦ ਰਹਾਂ ਜੋ ਤੂੰ ਹੁਕਮ ਬਣਾ। ਹੁਕਮ ਕਹਿੰਦੇ ਆ ਜੀ ਇਹਨੂੰ ਸਾਰੇ ਨੂੰ, ਆਪਾਂ ਇਹਨੂੰ ਨਿਯਮ ਵੀ ਕਹਿ ਸਕਦੇ ਹਾਂ, ਇਹਨੂੰ ਹੁਕਮ ਵੀ ਕਹਿ ਸਕਦੇ ਹਾਂ, ਇਹਨੂੰ ਲਾਅ ਵੀ ਕਹਿ ਸਕਦੇ ਹਾਂ, ਇਹਨੂੰ ਕੁਦਰਤ ਵੀ ਕਹਿ ਸਕਦੇ ਹਾਂ, ਜੋ ਮਰਜ਼ੀ ਕਹਿਣਾ ਕਹਿ ਲਓ, ਪਰ ਇਹਦੇ ਅੰਡਰ ਚੱਲੋ, ਇਹਦੇ ਵਿੱਚ ਰਹੋ, ਬਾਹਰ ਬਾਹਰ ਚੱਲੋ। ਬਾਹਰ ਜਾਵਾਂਗੇ ਦੁਖੀ ਹੋਵਾਂਗੇ। ਸਾਨੂੰ ਗੁਰਬਾਣੀ ਕੁਦਰਤ ਦੇ ਕਾਨੂੰਨ ਵਿੱਚ ਚੱਲਣ ਲਈ ਤਾਕੀਦ ਕਰਦੀ, ਉਹੀ ਰੱਬ ਦੇ ਵਿੱਚ ਅੰਡਰ ਚੱਲਣਾ। ਰੱਬ ਕਿੱਥੇ ਵੱਸਦਾ ਪਿਆਰੇ? ਉਹ ਕੁਦਰਤ ਤੋਂ ਬਾਹਰ ਹੈ ਕਿ ਕੁਦਰਤ ਦੇ ਵਿੱਚ ਹੈ? ਗੱਜ ਕੇ ਗੱਜ ਕੇ ਤੇ ਫਿਰ ਕੁਦਰਤ ਦੇ ਅੰਦਰ ਚੱਲਣਾ, ਰੱਬ ਦੇ ਅੰਦਰ ਚੱਲਣਾ ਨਾ ਹੋਇਆ। ਲਾਅ ਆਫ ਨੇਚਰ ਦੇ ਵਿੱਚ ਚੱਲਣਾ, ਉਹ ਜਿਹੜਾ ਨੇਚਰ ਹੈ ਉਹ ਕੁਦਰਤ ਹੈ, ਜਿਹੜਾ ਲਾਅ ਹੈ ਉਹੀ ਨਿਯਮ ਹੈ, ਉਹੀ ਪਰਮਾਤਮਾ, ਤੇ ਉਹਦਾ ਅੰਤ ਹੈ ਕਿ ਉਸ ਕਾਨੂੰਨ ਦਾ ਬੇਅੰਤ। ਹੋਰ ਕਿਹਾ, ਜਿੰਨਾ ਸੌਖਾ ਸਮਝ ਸਕਦੇ ਹਾਂ ਉਨਾ ਸੌਖਾ ਸਮਝੋ, ਤੇ ਜਿਹੜੇ ਉਹਦੇ ਨਿਯਮਾਂ ਵਿੱਚ ਚੱਲੇ ਹੈ, ਜਿਨ ਗੁਰਮੁਖ ਨਾਮ ਧਿਆਇਆ, ਜਿਨ੍ਹਾਂ ਨੇ ਧਿਆਨ ਚ ਰੱਖਿਆ ਨਾਮ। ਨਾਮ ਮਤਲਬ ਨਿਯਮ, ਲੋ ਨੇਮ, ਨਾਮ। ਨਾਮ ਨੇ ਸਭ ਕੁਝ ਬਣਾਇਆ, ਨਿਯਮ ਹੀ ਹੈ ਲਾਅ ਆਫ ਨੇਚਰ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਭ ਕੁਝ ਕਿੰਨੇ ਬਣਾਇਆ? ਨਾਮ ਨੇ। ਨਾਮ ਕੀ ਹੈ? ਨਿਯਮ। ਜਿਨ੍ਹਾਂ ਦੇ ਧਿਆਨ ਚ ਹੈ ਨਿਯਮ, ਏਦਾਂ ਕਹਿ ਲਓ ਵੀ ਕਾਨੂੰਨ ਧਿਆਨ ਚ ਹੈ ਜਿਨ੍ਹਾਂ ਦੇ, ਕਿੰਨੇ ਸੌਖੇ ਰਹੇ। ਕੈਨੇਡਾ ਦਾ ਕਾਨੂੰਨ ਕੈਨੇਡਾ ਚ ਜਾਣ ਵਾਲੇ ਬੰਦੇ ਦੇ ਧਿਆਨ ਚ ਰਹੇਗਾ, ਤਾਂ ਹੀ ਕੈਨੇਡਾ ਚ ਸੁਖੀ ਵਸੂ। ਬਾਈ ਇਦਾਂ ਹੀ ਅਸੀਂ ਕੁਦਰਤ ਦਾ ਕਾਨੂੰਨ ਆਪਣੇ ਸੁਰਤ ਚ ਰੱਖਣਾ, ਤੇ ਜਿਹੜੇ ਧਿਆਨ ਚ ਰੱਖਣਗੇ, ਕੋਈ ਕੈਨੇਡਾ ਜਾ ਕੇ ਕੈਨੇਡਾ ਦਾ ਕਾਨੂੰਨ ਨਾ ਭੁੱਲੇ, ਉਹ ਕੈਨੇਡਾ ਸੁਖੀ ਰਹੇਗਾ। ਜਿਹੜਾ ਧਰਤੀ ਤੇ ਆ ਕੇ ਧਰਤੀ ਦਾ ਕਾਨੂੰਨ ਨਾ ਭੁੱਲਿਆ, ਉਹ ਇੱਥੇ ਸੁਖੀ ਰਹੇਗਾ। ਉੱਥੇ ਤੇ ਮਾਫ਼ੀ ਵੀ ਮਿਲ ਸਕਦੀ ਬੰਦਾ ਕਾਨੂੰਨ ਤੋੜ ਦੇਵੇ, ਇੱਥੇ ਨਹੀਂ ਮਿਲਦੀ। ਜਿਨ ਗੁਰਮੁਖ ਨਾਮ ਧਿਆਇਆ, ਮੱਥਾ ਟੇਕਣ ਵਾਲਿਆਂ ਨੇ ਛੇਤੀ ਛੇਤੀ ਟੇਕਣਾ ਮੱਥਾ, ਲੰਮੀਆਂ ਅਰਦਾਸਾਂ ਨਾ ਕਰਿਓ, ਸਪੀਡ ਨਾਲ ਮੱਥਾ ਟੇਕ ਟੇਕ ਲੰਘੀ ਜਾਇਓ, ਤਾਂ ਜੋ ਸਾਰੀ ਸੰਗਤ ਫਿਰ ਮੱਥਾ ਟੇਕ ਲੈ। ਆਉਣ ਵਾਲਿਆਂ ਦਾ ਰਸ਼ ਬਹੁਤ ਜ਼ਿਆਦਾ।
ਜਿਨ ਗੁਰਮੁਖ ਨਾਮ ਧਿਆਇਆ, ਜਿਨ ਗੁਰਮੁਖ ਨਾਮ ਧਿਆਇਆ, ਗੁਰਮੁਖ ਨਾਮ। आप
Yeah.
ਬੰਗ ਵੀਰਾ ਖੈਰ ਬੰਗ ਵੀਰਾ ਖੈਰ ਬੰਗ ਵੀਰਾ ਖੈਰ ਬੰਗ ਵੀਰਾ ਪਾਦੇ ਖੈਰ
ਇੱਕੇ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰਾਂ ਨੂੰ ਕਹਾਂਗਾ ਜੇ ਰਸਤੇ ਚ ਹੀ ਬਹਾ ਲਓ ਤੇ ਸੌਖੇ ਰਹਾਂਗੇ। ਸੰਗਤ ਅਜੇ ਆ ਵੀ ਰਹੀ ਹੈ ਪਰ ਰਾਹ ਚ ਬਹਿ ਜਾਣਗੇ ਨਾਲੇ ਜਗ੍ਹਾ ਕੰਮ ਆ ਜਾਣੀ। ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਵੀਰਾਂ ਨੂੰ ਵੀਰਾਂ ਵਾਲੇ ਪਾਸੇ ਰਸਤੇ ਚ ਹੀ ਬਹਾ ਲਓ। ਦੂਰੋਂ ਮੱਥਾ ਟੇਕ ਲਓ ਜੀ ਇੱਕ ਵਾਰੀ, ਜਿੰਨੇ ਖੜੇ ਹੋ ਮੱਥਾ ਟੇਕ ਲਓ, ਫਿਰ ਨੇੜੇ ਆ ਕੇ ਟੇਕ ਲਿਓ। ਪਹਿਲਾਂ ਦੂਰੋਂ ਟੇਕ ਲਓ ਫਿਰ ਨੇੜਿਓਂ ਟੇਕ ਲਿਓ ਆ ਕੇ, ਫਿਰ ਨਮਸਕਾਰ ਨੇੜੇ ਇੱਥੇ ਹੀ ਬਿਠਾ ਲਓ ਜਿੱਥੇ ਖੜੇ ਹੈ, ਇੱਥੇ ਹੀ ਬਿਠਾ ਲਓ, ਬਸ ਇੱਥੇ ਹੀ ਬਿਠਾ ਲਓ, ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ। ਭੈਣਾਂ ਵਾਲੇ ਪਾਸੇ ਭੈਣਾਂ ਨੂੰ ਬਿਠਾਓ, ਵੀਰਾਂ ਵਾਲੇ ਪਾਸੇ ਵੀਰਾਂ। ਸਾਰੇ ਇਲਾਕਾ ਨਿਵਾਸੀ, ਸ਼ਹਿਰ ਨਿਵਾਸੀ ਸੰਗਤਾਂ ਕੁਝ ਪਿੰਡਾਂ ਚੋਂ ਵੀ ਆਏ ਹੋਣੇ ਆ, ਦੂਰ ਦੁਰਾਡਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹਾਂ ਤੇ ਆਪਾਂ ਸਾਰੇ ਰਲ ਕੇ ਕੁਝ ਚਿਰ ਲਾਹਾ ਲਈਏ। ਮੈਂ ਵੇਖਿਆ ਸਾਰੇ ਕੰਮਾਂ ਕਾਰਾਂ ਵਾਲੇ ਹੈ, ਕਿੰਨੇ ਵੀਰ ਹੋਣਗੇ ਜਿਹੜੇ ਨਿੱਕੀਆਂ ਨਿੱਕੀਆਂ ਫੈਕਟਰੀਆਂ ਚਲਾਉਂਦੇ, ਘਰਾਂ 'ਚ ਇੱਕ ਇੱਕ ਮਸ਼ੀਨ ਰੱਖੀ, ਕਈ ਨਿੱਕੀਆਂ ਨਿੱਕੀਆਂ ਸ਼ੋਪਾਂ ਚਲਾਉਂਦੇ, ਕੋਈ ਵੱਡੀਆਂ ਦੁਕਾਨਦਾਰੀਆਂ ਵਾਲਾ। ਕੰਮਾਂ 'ਚੋਂ ਸਮੇਂ 'ਚੋਂ ਸਮਾਂ ਕੱਢ ਕੇ ਤੁਸੀਂ ਆਪ ਸਾਰੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀ ਭਰਨ ਆਉਂਦੇ ਹੋ। ਕੋਈ ਬੰਦਾ ਰੁਪਈਆ ਰੁਪਈਆ ਇਕੱਠਾ ਕਰਦਾ, ਯਾਰ ਪੰਡਾਲ ਲਾਈਏ, ਤਿਆਰੀ ਕਰੀਏ, ਲਾਈਟਾਂ ਲਾਈਏ, ਸਾਊਂਡ ਸਿਸਟਮ ਕਰੀਏ, ਸਾਰਾ ਪ੍ਰਬੰਧ ਕਰੀਏ, ਫਿਰ ਇੰਨੀ ਸੰਗਤ ਦੇ ਆਉਣ ਵਾਸਤੇ ਪ੍ਰਸ਼ਾਦਾ ਵੀ ਚਾਹੀਦਾ, ਲੰਗਰ ਪਾਣੀ ਵੀ ਚਾਹੀਦਾ। ਕਈ ਇੱਦਾਂ ਦੇ ਵੀ ਵਿੱਚ ਹੋਣਗੇ ਜਿਹੜੇ ਲੁਧਿਆਣੇ ਦੇ ਵਿੱਚ, ਕਈ ਇੱਦਾਂ ਦੇ ਸਿੰਪਲ ਸਾਦੇ ਜਿਹੇ ਲੋਕ ਹੈ ਕਿ ਅਗਲਾ ਲੰਗਰ 'ਚ ਹੀ ਆਇਆ, ਪ੍ਰਸ਼ਾਦਾ ਛਕਿਆ ਅਤੇ ਉੱਥੋਂ ਹੀ ਵਾਪਸ। ਪ੍ਰਸ਼ਾਦਾ ਪਾਣੀ ਛਕਣ ਤੱਕ ਹੀ ਹੁੰਦੀ ਗੱਲ ਕਈਆਂ ਦੀ, ਪਰ ਕਈ ਵੀਰ ਭਰਾ ਸਮਝਣਾ ਚਾਹੁੰਦੇ ਆ। ਸੋ ਮੈਂ ਆਪ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਪਹਿਰੇਦਾਰਾਂ ਨੇ ਵੀ ਪਿੱਛੇ ਵੀ ਤਿੰਨ ਚਾਰ ਚਲੇ ਜਾਣ, ਪੰਜ ਸੱਤ ਪਿੱਛੇ ਵੀ ਜਾਇਓ, ਆਉਣ ਵਾਲਿਆਂ ਨੂੰ ਉੱਥੇ ਹੀ ਬਿਠਾਈ ਜਾਏ। ਤਕਰੀਬਨ ਹੀ ਆ ਹੀ ਗਈ ਸੀ ਸੰਗਤ, ਥੋੜ੍ਹੇ ਬਹੁਤ ਰਹਿ ਗਏ ਹੋਣਗੇ, ਹੁਣ ਉਹਨਾਂ ਨੂੰ ਤਾਂ ਪਿੱਛੇ ਬਹਿਣਾ ਹੀ ਪੈਣਾ। ਮੈਂ ਵੇਖਦਾ ਹੁੰਦਾ ਕਈ ਅੜੀ ਕਰ ਲੈਂਦੇ ਵੀ ਇੱਥੇ ਬਿਠਾਓ ਅੱਗੇ, ਤੇ ਜਦੋਂ ਸੇਵਾਦਾਰ ਕਹਿਣ ਵੀ ਪਿੱਛੇ ਲੰਘੋ, ਕਈ ਅੱਖਾਂ ਕੱਢਣ ਲੱਗ ਜਾਂਦੇ ਵੀ ਪਿੱਛੇ ਕਿਉਂ ਕਰਦੇ ਸਾਨੂੰ ਤੁਸੀਂ। ਪਰ ਉਹਨਾਂ ਨੂੰ ਇਹ ਸੋਚਣਾ ਵੀ ਜੇ ਆਉਣਾ ਪਿੱਛੋਂ ਹੈ ਤੇ ਬਹਿਣਾ ਵੀ ਫਿਰ ਪਿੱਛੇ ਹੀ ਪੈਂਦਾ। ਫਿਰ ਜੇ ਅਸੀਂ ਬਿੱਲ ਨਾਲ ਆਈਏ, ਬਿੱਲ ਨਾਲ ਜਗ੍ਹਾ ਮੰਨ ਕੇ ਬੈਠੀਏ, ਕੋਸ਼ਿਸ਼ ਕਰੀਏ। ਸੋ ਟਿਕਾ ਬਣਾ ਕੇ ਰੱਖਿਓ, ਪੰਡਾਲ ਦੇ ਸਟੇਜ ਦੇ ਪਿਛਲੇ ਪਾਸੇ ਵੀ ਕੋਈ ਆਵਾਜ਼ ਨਾ ਆਵੇ, ਪਿੱਛੇ ਵੀ ਖਿਆਲ ਰੱਖਿਓ, ਇੱਧਰਲੇ ਪਾਸੇ ਵੀ ਸੇਵਾਦਾਰ ਕੋਈ ਹਿਲਜੁਲ ਨਾ ਹੋ। ਸ਼ਹਿਰਾਂ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਹੁੰਦੀ ਹੈ ਦੀਵਾਨਾਂ 'ਚ। ਮੈਨੂੰ 20 ਸਾਲ ਸੰਗਤ ਵਿੱਚ ਹਾਜ਼ਰੀ ਭਰਦਿਆਂ ਹੋਏ ਹੈ, ਲੁਧਿਆਣੇ ਵਿੱਚ ਵੀ ਜੇ ਜ਼ਿਆਦਾ ਨਹੀਂ ਤੇ ਘੱਟ ਤੋਂ ਘੱਟ 4 ਵਾਰੀ ਤੇ ਇਦਾਂ 4-5 ਵਾਰ ਦੀਵਾਨ ਲਾਏ ਹੈ, 5-4 ਲਾਏ ਹੋਣਗੇ। ਮੰਡੀ ਗਿੱਲ ਰੋਡ ਤੇ ਅਨਾਜ ਮੰਡੀ ਹੈ ਜਿਹੜੀ, ਇੱਧਰ ਵੀ ਗਰਾਊਂਡ ਸੀ, ਇੱਕ ਕਾਲਜ ਸੀ, ਉੱਥੇ ਵੀ ਲੱਗੇ ਸੀ। ਪਰਲੇ ਪਾਸੇ ਸ਼ਹਿਰ ਦੇ ਮੰਡੀ ਬਣੀ ਹੈ ਜਿਹੜੀ ਜਲੰਧਰ ਰੋਡ ਤੇ ਹੈ, ਉੱਧਰ ਵੀ ਲੱਗੇ ਸੀ। ਪਿੱਛੇ ਜੇ ਡਬਲ ਰੋਡ ਜਿਹੜਾ ਨਿਕਲ ਰਿਹਾ ਬਾਈਪਾਸ ਹੈ ਜਿਹੜਾ, ਇਹਦੇ ਉੱਤੇ ਵੀ ਪੰਡਾਲ ਲੱਗਾ ਸੀ। ਇੱਕ ਇੱਕ ਦੀਵਾਨ ਵੀ ਘੱਟ ਤੋਂ ਘੱਟ 3-4 ਵਾਰ ਲੱਗਾ, 10-12 ਵਾਰ ਤੇ ਮੈਂ ਲੁਧਿਆਣੇ ਚ ਆਇਆ। ਸੋ ਵੱਡੀ ਜਿਹੜੀ ਸ਼ਹਿਰਾਂ ਦੀ ਪ੍ਰੋਬਲਮ ਹੁੰਦੀ ਹੈ, ਸ਼ਾਇਦ ਇੱਥੇ ਨਾ ਆਵੇ, ਪਹਿਲਾਂ ਆਈ ਜਾਂਦੇ ਹੈ 9 ਵੱਜਦੇ ਨੂੰ, ਫਿਰ ਉਦੋਂ ਬਾਅਦ ਜਾਈ ਜਾਂਦੇ। ਸ਼ਹਿਰਾਂ ਚ ਇੱਦਾਂ ਵੀ ਚਲੋ ਮੱਥਾ ਟੇਕ ਲਿਆ, ਨਮਸਕਾਰ ਹੋ ਗਈ, ਕੀਰਤਨ ਕਰ ਰਿਹਾ ਕੋਈ ਕਰੇ, ਕੋਈ ਰਾਗੀ ਲੱਗਾ, ਕੋਈ ਢਾਡੀ ਲੱਗਾ, ਕੋਈ ਪ੍ਰਚਾਰਕ ਲੱਗਾ, ਕੋਈ ਕਥਾਵਾਚਕ ਲੱਗਾ, 10-15 ਮਿੰਟ ਬੈਠੋ, ਚਲੋ ਜੀ ਚੱਲੀਏ। ਸਾਡੇ ਬੰਦੇ ਵੀ ਸਾਦੇ ਹੀ ਆ, ਮੈਨੂੰ ਲੱਗਦਾ ਲੰਗਰ ਵੀ ਇਹਨਾਂ ਨੇ ਕੋਈ ਛੋਲੇ ਪੂੜੀਆਂ ਦਾ ਨਹੀਂ ਲਾਇਆ ਹੋਣਾ, ਸਿੱਧਾ ਸਾਦਾ ਜਿਹਾ ਲੰਗਰ ਪ੍ਰਸ਼ਾਦਾ, ਦਾਲ ਸਬਜ਼ੀਆਂ ਹੋਣਗੀਆਂ, ਸਿੱਧਾ ਸਾਦਾ ਸਿਸਟਮ। ਤੇ ਕੋਸ਼ਿਸ਼ ਕਰੋ ਕਿ ਬੈਠਿਆ ਜਾਏ। ਉਹਦੇ ਨਾਲ ਪ੍ਰੋਬਲਮ ਇਹ ਹੁੰਦੀ ਹੈ ਵੀ ਕਈ ਹੁੰਦੇ ਆ ਵੀ ਚਲੋ ਅੱਧਾ ਘੰਟਾ ਹਾਜ਼ਰੀ ਭਰਾਂਗੇ, ਕੱਲ ਆਪਾਂ ਫਿਰ ਦੁਕਾਨ ਖੋਲਣੀ ਹੈ। ਹੁਣ ਇਹਨਾਂ ਦਾ ਕੀ ਪਤਾ ਲੱਗਦਾ ਵੀ ਲੱਗੇ ਹੋਏ ਬੰਦੇ 11 ਵਜੇ ਤੱਕ ਹੀ ਲੱਗੇ ਰਹਿਣ, ਵੀ ਇਹਨਾਂ ਦਾ ਕੀ ਪਤਾ ਹੈ, ਇੱਦਾਂ ਹੁੰਦਾ ਨਾ ਦਿਮਾਗ 'ਚ। ਫਿਰ ਵਿੱਚ ਵਿਚਾਲੇ ਕਈ ਘੁੰਮਦੇ ਫਿਰਦੇ ਆਏ ਦੁਕਾਨ ਤੇ ਬੈਠੇ, ਹੁਣ ਆਪਾਂ ਚਾਲਾ ਪਾਉਂਦੇ। ਉਹਦੇ ਨਾਲ ਇਹ ਹੁੰਦਾ ਵੀ ਡਿਸਟਰਬੈਂਸ ਬਹੁਤ ਹੁੰਦੀ ਹੈ। ਉਹਦੇ ਨਾਲ ਜਿਹੜੇ ਕਈ ਟਕਾ ਨਾਲ ਬੈਠੇ ਹੁੰਦੇ ਆ ਨਾ, ਕਈ ਮੈਨੂੰ ਵਿੱਚ ਬੰਦੇ ਬੈਠੇ ਦਿਸਦੇ ਆ ਵਿੱਚੋਂ, ਕਿਉਂਕਿ ਮੈਂ ਕਈ ਬੰਦਿਆਂ ਨੂੰ ਵੇਖਦਾ ਹੁੰਦਾ ਬੈਕ ਆਪਣੀ ਰੀੜ ਦੀ ਹੱਡੀ ਸਿੱਧੀ ਕਰਕੇ ਏਦਾਂ ਬੈਠੇ ਹੁੰਦੇ, ਪੂਰੇ ਪੂਰਾ ਵੇਖ ਕੇ ਪਤਾ ਲੱਗ ਜਾਂਦਾ, ਚਮਕ ਹੁੰਦੀ ਹੈ ਉਹਨਾਂ ਵਿੱਚ। ਵੈਸੇ ਆਦਤ ਵੀ ਪਾ ਕੇ ਰੱਖੋ, ਜਦੋਂ ਤੁਸੀਂ ਨੋਰਮਲ ਕਿਸੇ ਜਗ੍ਹਾ ਬਹਿਣਾ ਹੈ, ਜਦੋਂ ਕਿਤੇ ਵੀ ਜਾਣਾ ਹੈ, ਤੇ ਆਪਣੀ ਬੈਕ ਨੂੰ ਸਿੱਧੀ ਕਰ ਲਿਓ, ਬੈਕ ਏਦਾਂ ਪੂਰੀ ਸਿੱਧੀ ਕਰਕੇ, ਤੇ ਗਰਦਨ ਥੋੜੀ ਜਿਹੀ ਤਾਂ ਰੱਖਿਓ, ਏਦਾਂ ਨਾ ਕਰਿਓ, ਐ ਰੱਖਿਓ, ਤੇ ਚਿਹਰੇ ਤੇ ਥੋੜੀ ਜਿਹੀ ਸਮਾਈਲ ਲੈ ਆਇਓ। ਅਗਲੇ ਬੰਦੇ ਨੂੰ ਤੇਰਾ ਕੰਮ ਕਰਨਾ ਹੀ ਪੈਣਾ, ਤਜਰਬਾ ਕਰਕੇ ਵੇਖੀ, ਐ ਕਰੀ, ਐ ਨਾ ਵਿੱਚ ਹੀ ਵੜਦੀਆਂ, ਏਦਾਂ ਵੜ ਜਾਂਦੇ ਥੱਲੇ ਨੂੰ ਘੁਸੜੀ ਜਾਂਦੇ। ਸਾਡੇ ਬਾਬੇ ਵੀ ਥੱਲੇ ਨੂੰ ਵੜੀ ਜਾਂਦੇ ਬੰਦਿਆਂ ਤੋਂ, ਉਹਨੂੰ ਕਹਿਣਗੇ ਬੰਦਗੀ ਵਾਲੀ ਰੂਹ ਹੈ, ਜ਼ਿਆਦਾ ਹੀ ਵਿੱਚ ਨੂੰ ਵੜੀ ਜਾ, ਥੱਲੇ ਨੂੰ ਆ ਮੋਢੇ ਹੀ ਗਈਆਂ ਤੇ ਤਾਂ ਚੜ ਜਾਂਦੇ ਆ। ਕਈ ਏਦਾਂ ਹੀ ਆਪਣੇ ਆਪ ਨੂੰ ਉਹਨਾਂ ਦਾ ਸਰੀਰ ਹੀ ਇਹੋ ਜਿਹਾ ਬਣਾ ਲਿਆ, ਢਿੱਲੜ ਜਿਹਾ ਤੇ ਆ ਐ ਜੇ ਏਦਾਂ ਹੀ ਹਰ ਵੇਲੇ ਕਰੀਏ, ਏਦਾਂ ਨਹੀਂ। ਸਾਡੇ ਗੁਰੂ ਸਾਹਿਬ ਸਾਨੂੰ ਕਾਇਮ ਕਾਇਮ ਕਰਦੇ, ਸਾਨੂੰ ਤਿੱਖੇ ਬਣਾਇਆ, ਖੁੰਡੇ ਨਹੀਂ ਬਣਾਇਆ, ਤੈਨੂੰ ਹਮੇਸ਼ਾ ਕਾਇਮ ਕਾਇਮ ਰਹਿਣਾ ਪਏਗਾ। ਸੋ ਕਈ ਬੰਦਿਆਂ ਨੂੰ ਮੈਂ ਵੇਖਦਾ ਵੀ ਐ ਐਕਟਿਵ ਹੋ ਕੇ, ਜੇ ਪਿੱਛੇ ਵੀ ਜਗ੍ਹਾ ਮਿਲੇ, ਮਾੜੀ ਮਾੜੀ ਆਵਾਜ਼ ਵੀ, ਜਿੱਥੇ ਸਾਊਂਡ ਸਿਸਟਮ ਵੀ ਬਹੁਤਾ ਚੰਗਾ ਨਾ ਹੋਵੇ, ਉੱਥੇ ਵੀ ਉਹ ਕੋਸ਼ਿਸ਼ ਕਰਦੇ ਹੁੰਦੇ ਆ ਵੀ ਅਸੀਂ ਟਕਾ ਨਾਲ ਬੈਠੀਏ, ਸੁਣੀਏ। ਤਾਂ ਕਰਕੇ ਮੈਂ ਆਪ ਸਾਰਿਆਂ ਵੀਰਾਂ ਨੂੰ ਹੱਥ ਜੋੜ ਕੇ, ਭੈਣਾਂ ਨੂੰ ਵੀ ਕਰਦਿਆਂ ਬੇਨਤੀ, ਸਾਰਿਆਂ ਨੂੰ ਬੇਨਤੀ ਕਰਾਂ ਵੀ ਆਪਾਂ ਬਹੁਤਾ ਲੰਮਾ ਚਿਰ ਨਹੀਂ, ਪਰ ਜਿੰਨਾ ਕੁ ਚਿਰ ਸਮਝਣਾ ਕੋਸ਼ਿਸ਼ ਕਰਨੀ। ਵੇਖੋ ਤੁਹਾਡਾ ਦਿੱਤਾ ਅਸੀਂ ਲੋਕ ਖਾਂਦੇ ਹਾਂ, ਤੁਹਾਡੀਆਂ ਦਿੱਤੀਆਂ ਸੰਗਤਾਂ ਦੀਆਂ ਦਿੱਤੀਆਂ ਗੱਡੀਆਂ 'ਚ ਬੈਠਦੇ ਹਾਂ, ਸੰਗਤਾਂ ਦੇ ਬਾਜੇ ਦਿੱਤੇ ਹੋਏ ਵਜਾਉਂਦੇ ਹਾਂ। ਕਿਸੇ ਨੇ ਆਖਿਆ ਚੋਲਾ ਲਓ ਜੀ, ਕਿਸੇ ਨੇ ਕਿਹਾ ਦਸਤਾਰ ਮੈਂ ਤੁਹਾਨੂੰ ਭੇਂਟ ਕਰਨੀ ਹੈ, ਬੜਾ ਸਤਿਕਾਰ ਵੀ ਦਿੰਦੀ ਸੰਗਤ, ਪਿਆਰ ਵੀ ਦਿੰਦੀ। ਤੇ ਸਾਡੇ ਵਰਗਿਆਂ ਦਾ ਫਰਜ਼ ਬਣਦਾ ਵੀ ਜਿੰਨੀ ਸਾਡੇ ਸਮਝ ਆਵੇ ਇਮਾਨਦਾਰੀ ਦੇ ਨਾਲ ਆਪਣੀ ਗੱਲ ਸਟੇਜ 'ਤੇ ਕਰੀ, ਹਰ ਗੱਲ ਦੀ ਜਵਾਬਦੇਹੀ ਵੀ ਤਿਆਰ ਰੱਖੀਏ। ਜੇ ਕੋਈ ਗੱਲ ਸਟੇਜ ਤੇ ਕਹਿੰਦੇ ਆ ਉਹਦੇ ਜਵਾਬਦੇਹ ਵੀ ਹੋਣਾ ਪੈਂਦਾ। ਹੁਣ ਜਿਹੜੇ ਬੰਦੇ ਲੁਧਿਆਣੇ ਦੇ ਇਲਾਕੇ 'ਚ ਵੀ ਤੁਸੀਂ ਨੈੱਟ ਤੇ ਵੀ ਬੜਾ ਸੁਣਿਆ ਹੋਣਾ ਹੈ, ਗਲਤ ਪ੍ਰਚਾਰ ਕਰਦੇ ਆ, ਸਹੀ ਨਹੀਂ ਪ੍ਰਚਾਰ ਕਰਦੇ, ਗਲਤ ਕਰਦੇ ਆ, ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ, ਤੁਹਾਡੇ ਵੀਰ ਭਰਾ ਕੋਈ ਸੰਗੀ ਸਾਥੀ ਕੋਈ ਰਿਸ਼ਤੇਦਾਰ ਜਿਹੜਾ ਇੱਦਾਂ ਕਹਿੰਦਾ ਤੇ ਉਹਨੂੰ ਕਹਿਣਾ ਵੀ ਤੂੰ ਸੁਣ ਤੇ ਸਹੀ ਬਹਿ ਕੇ, ਤੂੰ ਇੱਕ ਦਿਨ ਸੁਣਿਆ ਫਿਰ ਤੂੰ ਦੂਜੇ ਦਿਨ ਵੀ ਸੁਣ, ਤੂੰ ਤੀਜਾ ਦੀਵਾਨ ਵੀ ਸੁਣ, ਤੂੰ ਕੱਟਿਆ ਕਟਾਇਆ ਅੱਧਾ ਮਿੰਟ ਨਾ ਸੁਣ, ਤੂੰ ਪੂਰਾ ਦੀਵਾਨ ਸੁਣ। तिने दिन सुन लाए इथे दे प्रबंधक तुहाडे सामने केसरी पग्गां बन्नी फिरदे सारे इन्हां प्रबंधकां नाल संपर्क बनाओ तुसी कहो भी जे दवान लवाए है जे तुसी प्रबंध कीता जे लंगर लाया ते तुसी भाई साहब होणा नाल साडी मुलाकात कराओ असी तीन दवान सुने आ साडे मन दा डाउट है साडा शंका है साडा सवाल है ते अपने सवालां दी लिस्ट बनाओ एक सवाल दो दस पंद्रह जिन्हें तू सुने इत्थे दवान सुनेगा लिस्ट बना फिर प्रबंधकां नूं नाल लैके एक दो चार जने आउणगे तैनूं मैनूं मिलाणगे गल करो मेरे नाल बह के सही तरीके नाल वी आ साडा डाउट सी तुसीं इदां दस्सिया असीं इदां समझदे आ हो सकदा भरावा तूं ठीक होवें ते मैं मन लांगा वी तैनूं गल ज्यादा क्लिक करगी ते जे लगदा होएगा मैं समझा सकदा होया ते समझावांगा ते बाकी जिन्हें इदां कहना भी मैं नहीं तेरे नाल वसदी तेरी खांदे दी दाड़ी हिलदी है उहदा असीं कुछ कर नहीं उहनूं असीं समझा नहीं सकते पर जिहड़ा जेन्युइन बंदा है जिहड़ा समझना चाहुंदा जिहड़ा माड़ा जिहा भी दिमाग चलाउंदा अपना पक्की गल है जी जिहड़ा बंदा किसे धिर नाल नहीं जुड़िया किसे जथेबंदी नाल किसे संप्रदान तो उपर उठ के दवान सुणदा असीं खुद संप्रदाई रहे हां मैं खुद संप्रदा वे जथेबंदियां च रहा जिन्ना चिर असीं उह मनौत सोच लैंदे हां साडी जथेबंदी इदां कहिंदी अज तक मैं इदां सुणिया है पुराणा सुणिया मेरे दिमाग दा ढक्कण बन जांदा है ऐसा ढक्कण लगदा है मुड़ के नवीं चीज उहदे च पैंदी होई नहीं ढक्कण कहदा ला लिया अपना पुराना जिहड़ा सुणिया होया पुराणियां मनौतां मेरे दिमाग ते ढक्कण लग जांदा ते जे मैं उह ढक्कण लावां वी मैं सुणा ते सही अपनी जथेबंदी दी सोच अपनी संपर्दा दी सोच परे रख के मैं ओपन माइंड दे नाल सुना ते फिर कई गल्लां समझ आ सकदियां हन 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 पर जे असीं इह मन के चलीए भी अज तक ते मैं ऐ सुनिया पुराणा इदां सुनिया इदां किवें हो सकदा फिर नहीं कुछ बन सकदा फिर नहीं बन सकदा पर सानू अपनियां मनौतां छड के अपने आप नूं खुला दिमाग रख के अपना ओपन माइंड रख के सुनना चाहिदा समझना चाहिदा ते मैनू 99% ये भरोसा है फिर कन्विंस होएगा ही होएगा बंदा ये नहीं हो सकता ना होएगा क्योंकि गुरमत की दलील है ना जिहड़ी गुरमत की दलील है जिहड़ी बड़ी कमाल दी इसे करके ते डर मारदा प्यारे जेड़े बंदे राह रोकदे आ जेड़े बंदे प्रोग्राम करन नहीं दिंदे उहनां नूं प्रॉब्लम किस गल दी उहनां नूं पता है भी जे सुनणगे ते कन्विंस हो जाणगे उहदे नाल चंगा भी हो नहीं ना दिओ होएगा इदां ते आपे ही नुकसान होएगा फिर खतरा इसे गल दा ही है सो टिक के आप सारिआं नूं मेरी बेनती है जरूरी नहीं कि मैं 100% सही हाँ पर ध्यान नाल सुनोगे जे तुहानूं कोई गलती लगे ते तुसीं दसणा नोट करना घर जाके दुबारा नोट करना लिख के रखना फिर मैनूं दसणा सो आओ हुण आपां ध्यान नाल समझण दी खेचल करीए आपां इक शब्द इत्थे पढ़िआ है तेरी पनाह खुदाए तूं बख्शंदगी शेख फरीदा खैर तीजा बंदगी सानू बंदगी दी दात मिले बंदगी दा अर्थ जेड़ा साडे दिमाग च इकदम केड़ा आउंदा बंदगी किवें हुंदी है भला जिवें आपां हुण सारे जणे शब्द पढ़दे पढ़दे कर रहे की करदे सी भला आपां सारे की करते वाहेगुरु 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 यह की करते बंदगी बंदगी की दात मिल गई यही बंदगी है क्यों प्यारे हो अच्छा जे ये बंदगी है फिर असी तो सिर से आप ही बह गए पता क्यों साडा काम ही ये आखो सतना तू ऑटोमोबाइल तू तू मोबाइल का काम करदा तू कोई होर काम कर फैक्ट्री चलाना है तेरी निकी जी मशीन है तेनू 12-12 घंटे उत्थे काम करना पैंदा ते साडी ड्यूटी की है सवेरे भी करके आए हैं ਦੁਪਹਿਰੇ ਵੀ ਪ੍ਰੋਗਰਾਮ ਉੱਥੇ ਵੀ ਵਾਹਿਗੁਰੂ ਵਾਹਿਗੁਰੂ, ਸ਼ਾਮ ਨੂੰ ਆਇਆ ਫਿਰ ਬੰਦਗੀ, ਫਿਰ ਬੰਦਗੀ ਵਾਲੀ ਰੂਹ ਦੇ ਚਰਨੀ ਪਵਾਣੇ ਪੈਣਗੇ ਤੇਰੇ ਤੋਂ, ਤੇ ਇੰਨੀ ਹੋਣੀ ਨੀ ਆਖੋ ਕਿਉਂ ਪਿਆਰਿਆ, ਇੰਨੀ ਹੋਣੀ ਨੀ, ਕਿੰਨਾ ਸੌਖਾ ਹੈ ਲੋਕਾਂ ਦੇ ਸਿਰ ਤੇ ਬਹਿਣਾ, ਹਰ ਇੱਕ ਦੇ ਉੱਤੇ ਬਹਿਣਾ। ਮੈਂ ਆਪੇ ਹੀ ਖਾਸ ਹੋ ਗਿਆ ਫਿਰ, ਜਿੰਨੇ ਅਸੀਂ ਸਟੇਜ ਤੇ ਚਿੱਟੇ ਚੋਲਿਆਂ ਵਾਲੇ ਬੈਠੇ ਹਾਂ, ਚਾਹੇ ਚਿੱਟੇ ਪਾਲੀਏ, ਚਾਹੇ ਪਾਲੀਏ, ਚਾਹੇ ਜਿਹੜੇ ਮਰਜ਼ੀ ਬੰਨ ਕੇ ਬਹਿ ਜਾਈਏ ਇੱਥੇ, ਅਸੀਂ ਤੇ ਜੇ ਇਹਦਾ ਅਰਥ ਹੀ ਹੈ ਤੇ ਕੁਮਾਰੀ ਆਪਣੇ ਭਾਂਡੇ ਨੂੰ ਕਹਿੰਦੇ ਸਲਾਂਦੀ ਹੈ, ਮੇਰਾ ਕੰਮ ਹੈ, ਮੈਂ ਆਪਣਾ ਆਪਣੇ ਆਪ ਨੂੰ ਮਾੜਾ ਕਿਉਂ ਕਰਾਂ। ਮੈਂ ਕਹਿਣਾ ਵੀ ਠੀਕ ਹੀ ਹੈ, ਬੰਦਗੀ ਬੜੀ ਜ਼ਰੂਰੀ ਹੈ, ਬੰਦਗੀ ਬੜੀ ਜ਼ਰੂਰੀ ਹੈ, ਬੰਦਗੀ ਬੜੀ ਜ਼ਰੂਰੀ ਹੈ, ਬੰਦਗੀ ਬੜੀ ਜ਼ਰੂਰੀ ਹੈ। ਤੇ ਉਦੋਂ ਬਾਅਦ ਫਿਰ ਬੰਦਗੀ, ਤੇ ਸਾਡੇ ਵਰਗੇ ਜਿਹੜੇ ਗੁਰਦੁਆਰਿਆਂ ਚ ਰਹਿੰਦੇ ਆ ਉਹਨਾਂ ਨੂੰ ਘੱਟ ਤੋਂ ਘੱਟ ਕਿੰਨੇ ਕੁ ਵਜੇ ਉੱਠਣਾ ਪੈਂਦਾ ਜੀ? ਗੁਰਦੁਆਰੇ ਵਿੱਚ ਸੰਗਤ ਆਉਣ ਲੱਗ ਜਾਂਦੀ ਹੈ, ਸਾਡੇ ਵਰਗਿਆਂ ਨੂੰ ਕਿੰਨੇ ਕੁ ਵਜੇ ਉੱਠਣਾ ਪੈਂਦਾ? 4 ਵਜੇ, 3 ਵਜੇ ਉੱਠਣਾ ਹੀ ਪੈਣਾ। ਜਦੋਂ ਰਹਿਣਾ ਗੁਰਦੁਆਰੇ ਤੇ ਉੱਠਣਾ ਨਹੀਂ, ਫਿਰ ਮੈਂ ਤੇ ਆਪੇ ਹੀ ਕਹਿਣਾ ਉੱਠਣਾ ਵੀ ਮੈਨੂੰ ਰੋਜ਼ ਪੈਂਦਾ ਹੀ ਆ, ਮੇਰਾ ਕੰਮ ਹੈ। ਮੈਂ ਤੇ ਕਹਿਣਾ ਹੀ ਆ ਵੀ ਉੱਠ ਕੇ ਬੰਦਗੀ ਨਾ ਕੀਤੀ, ਤੇਰਾ ਤੇ ਧਾਰ ਹੈ, ਤੂੰ ਤੇ ਗੰਦਗੀ ਦਾ ਕੀੜਾ ਹੈ, ਤੂੰ ਤੇ ਕਰਦਾ ਹੀ ਨਹੀਂ, ਬਾਕੀ ਤੇ ਕੋਈ ਕਰਦਾ ਹੀ ਨਹੀਂ। ਕਿੰਨੇ ਕੁ ਬੰਦੇ ਕਰਨ ਵਾਲੇ ਹੋਣਗੇ ਲੁਧਿਆਣੇ ਚ ਤੁਹਾਨੂੰ ਲੱਗਦਾ ਹੈ? ਜੇ ਲੱਖ ਬੰਦਾ ਲੁਧਿਆਣੇ ਚ ਰਹਿੰਦਾ ਹੈ ਤੇ 400-500 ਹੋਣਾ ਜਿਹੜਾ ਕਰਨ ਵਾਲਾ ਹੋਏਗਾ, ਬਾਕੀ ਨਹੀਂ ਕਰਦੇ। ਪਰ ਬੰਦਗੀ ਇੱਦਾਂ ਹੀ ਹੁੰਦੀ ਹੈ, ਇਹੋ ਹੀ ਬੰਦਗੀ। ਮੈਂ ਫੇਰ ਅਰਜ਼ ਕਰਦਾ, ਮੈਂ 20 ਸਾਲ ਤੋਂ ਜਦੋਂ ਵੀ ਦੀਵਾਨ ਚ ਗਿਆ ਮੈਂ ਸਿਮਰਨ ਇੱਦਾਂ ਕਰਦਾ ਵੀ ਆ ਤੇ ਸੰਗਤ ਨੂੰ ਕਰਾਉਂਦਾ ਵੀ। ਵੈਸੇ ਵੀ ਜੇ ਮੈਨੂੰ ਕੋਈ ਬੰਦਾ ਸਲਾਹ ਲਵੇ, ਮੈਨੂੰ ਪੁੱਛੇ ਵੀ ਭਾਈ ਸਾਹਿਬ ਅਸੀਂ ਅੱਖਾਂ ਬੰਦ ਕਰਕੇ ਇੱਦਾਂ ਅੱਧਾ ਘੰਟਾ ਬਹਿੰਦੇ ਹਾਂ, ਤੇ ਮੈਂ ਕਹਾਂਗਾ ਬਹੁਤ ਚੰਗਾ, ਸ਼ਾਬਾਸ਼ ਬੈਠਿਆ ਕਰ। ਰੀੜ ਦੀ ਹੱਡੀ ਬੈਕ ਨੂੰ ਸਿੱਧੀ ਰੱਖਣ ਦੀ ਆਦਤ ਪਾ। ਜਿਹੜੇ ਬੰਦੇ ਨੂੰ ਤੁਹਾਡੇ ਚ ਹੁਣ ਆਦਤ ਨਹੀਂ ਉਹਦੀ ਦਰਦ ਹੋਣ ਲੱਗ ਜਾਣੀ, ਜਿਹਨੂੰ ਪ੍ਰੈਕਟਿਸ ਅੱਧੇ ਘੰਟੇ ਦੀ ਰੋਜ਼, ਉਹਨੇ ਐ ਬਹਿਣਾ ਸਿੱਧਾ, ਸਰਕੂਲੇਸ਼ਨ ਉਹਦਾ ਬਲੱਡ ਦਾ ਐ ਚੱਲਦਾ ਪੂਰਾ ਸਿਰ ਤੋਂ ਲੈ ਕੇ ਉੱਪਰ ਤੋਂ ਥੱਲੇ ਤੱਕ ਨਾ ਸਰਕੂਲੇਸ਼ਨ ਪਈ ਹੈ 2-2 ਮਿੰਟ ਦੀ, ਉਹ ਬੈਕ ਸਿੱਧੀ ਕਰਕੇ ਏਦਾਂ ਬਹਿ ਜਾਂਦਾ। ਰੋਜ਼ ਬੈਠੋ, ਪ੍ਰੈਕਟਿਸ ਕਰੋ, ਵਾਹਿਗੁਰੂ 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 ਕਰੋ, ਰਾਮ ਰਾਮ ਕਰ ਲਓ, ਜਿਹੜਾ ਸ਼ਬਦ ਆਉਂਦਾ ਕਰ ਲੈ, ਨਹੀਂ ਤੇ ਸਾਹ ਅੰਦਰ ਜਾਂਦਾ ਬਾ ਅਪ ਡਾਊਨ ਆਪਣੇ ਸਾਹ ਨੂੰ ਵੇਖਦਾ ਰਹੇ। ਇਹ ਬਹੁਤ ਚੰਗਾ ਮੈਡੀਟੇਸ਼ਨ ਹੈ, ਇਹ ਕੰਸਨਟ੍ਰੇਟ ਕਰੇਗਾ ਤੇਰਾ ਮਾਇੰਡ, ਇਕਾਗਰਤਾ ਵਧੇਗੀ ਤੇਰੀ, ਬ੍ਰੇਨ ਇੱਕਦਮ ਰਿਲੈਕਸ ਹੋਏਗਾ। 15 ਮਿੰਟ ਅੱਧਾ ਘੰਟਾ ਮੈਡੀਟੇਸ਼ਨ ਕਰਨਾ ਬਹੁਤ ਚੰਗਾ, ਪਰ ਬੰਦਗੀ ਇਹਨੂੰ ਨਹੀਂ ਕਹਿੰਦੇ, ਇਹ ਬੰਦਗੀ। ਸਾਜ਼ਾਂ ਨਾਲ ਕਰ ਲਓ, ਜਿਨ੍ਹਾਂ ਕੋਲ ਸਾਜ਼ ਹੈ, ਢੋਲਕੀਆਂ ਚਿਮਟਿਆਂ ਨਾਲ ਜੋੜੀ ਲੈ ਕੇ ਟੱਲੀਆਂ ਲੈ ਕੇ ਕਰ ਲਓ, ਪਰ ਬੰਦਗੀ ਇਹਨੂੰ ਨਹੀਂ ਕਹਿੰਦੇ, ਇਹਨੂੰ ਬੰਦਗੀ ਨਹੀਂ ਕਹਿੰਦੇ। ਇਹਦਾ ਨਹੀਂ ਨਾਮ, ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ, ਖੇ ਹੋ ਗਏ ਜਿਹਨਾਂ ਨਾਮ ਛੱਡਤਾ, ਜਿਹਨਾਂ ਬੰਦਗੀ ਛੱਡਤੀ ਉਹ ਖੇ ਹੋ ਗਏ। ਪਰ ਹੁਣ ਇੱਥੇ ਸੋਚਣਾ ਪੈਣਾ ਵੀ ਉਹਨਾਂ ਕੰਟਰੀਆਂ ਦਾ ਕੀ ਕਰੀਏ ਜਿਹੜੇ ਰੱਬ ਨੂੰ ਨਹੀਂ ਮੰਨਦੇ, ਉਹਨਾਂ ਦੇਸ਼ਾਂ ਦਾ ਕੀ ਕਰੀਏ। ਬੜੇ ਦੇਸ਼ ਆ, ਬਾਹਰਲਿਆਂ ਦੇਸ਼ਾਂ ਵਿੱਚ ਬੜੀ ਦੁਨੀਆਂ ਇੱਦਾਂ ਦੀ ਹੈ, ਉਹ ਕਿੱਦਾਂ ਚੱਲਦਾ ਫਿਰ? ਖੇ ਹੋ ਗਏ ਬਾਹਰ ਦੇ ਪਿਆਰਿਓ। ਸਾਡੇ ਨਾ ਪੰਗਾ ਇਹ ਹੈ ਕਿ ਇੱਕ ਸ਼ਬਦ ਦੇ ਕਈ ਵਾਰੀ 4-4 ਅਰਥ ਹੁੰਦੇ ਆ। ਜਿੱਦਾਂ ਹੁਣ ਆਪਾਂ ਕਿੰਨੀ ਵਾਰੀ ਸਟੇਜ ਤੇ ਗੱਲ ਕਰਦੇ ਹਾਂ, ਧਿਆਨ ਨਾਲ ਸੁਣੋ। ਆਪਾਂ ਕਹਿੰਦੇ ਹਾਂ ਅੱਜ ਵੱਟ ਬਹੁਤ ਲੱਗਿਆ, ਸ਼ਬਦ ਹੈ ਵੱਟ। ਕਈ ਵਾਰੀ ਆਪਾਂ ਕਹਿੰਦੇ ਹਾਂ ਦੁੱਧ ਵੱਟ ਖਾ ਗਿਆ, ਮਤਲਬ ਦੁੱਧ ਕੀ ਹੋ ਗਿਆ ਜੀ, ਖਰਾਬ ਹੋ ਗਿਆ। ਇਹ ਕਈ ਵਾਰੀ ਆਪਾਂ ਕਹਿੰਦੇ ਹਾਂ ਕੱਪੜੇ ਤੇ ਵੱਟ ਪੈ ਗਿਆ, ਵੱਟ ਕੇ ਚਪੇੜ ਮਾਰੀ, ਹੋਈ ਗੱਲ। ਵੱਟ ਵੱਟ ਤੇ ਤੁਰਿਆ ਜਾਂਦਾ, ਵੱਟ ਵੱਟ ਤੇ ਤੁਰਿਆ ਜਾਂਦਾ, ਦੁੱਧ ਵੱਟ ਖਾ ਗਿਆ, ਅੱਜ ਵੱਟ ਬਹੁਤ ਲੱਗਿਆ ਹੈ ਤੇ ਤੇਰੇ ਵੱਟ ਕੇ ਚਪੇੜ। ਸ਼ਬਦ ਵੱਟ ਹੈ ਪਰ ਹੈ ਕੋਈ ਮੇਲ ਇੱਕ ਕੀ ਤੇ ਦੂਜਾ ਕੀ ਮੇਲ ਹੈ ਕੋਈ? ਹੁਣ ਜਿਹੜੇ ਪੜ੍ਹੇ ਲਿਖੇ ਆਪਾਂ ਆਮ ਗੱਲ ਕਹਿ ਦਿੰਦੇ ਹਾਂ ਆਈ ਲਵ ਡੋਗ, ਇਹਦਾ ਅਰਥ ਕੀ ਹੈ? ਮੈਂ ਬੋਲੋ ਯਾਰ, ਮੈਂ ਕੁੱਤੇ ਨੂੰ ਬਹੁਤ ਪਿਆਰ ਕਰਦਾ। ਆਈ ਲਵ ਚਿਕਨ, ਇਹਦਾ ਮਤਲਬ ਇਹ ਬਣਿਆ ਵੀ ਮੈਂ ਮੁਰਗੇ ਨੂੰ ਪਿਆਰ ਕਰਦਾ। ਜੇ ਆਈ ਲਵ ਡੋਗ ਬਣਿਆ ਤੇ ਆਈ ਲਵ ਚਿਕਨ ਦਾ ਅਰਥ ਤੇ ਇਹੀ ਬਣਨਾ ਚਾਹੀਦਾ ਵੀ ਮੈਂ ਮੁਰਗੇ ਨੂੰ ਪਿਆਰ ਕਰਦਾ। ਪਰ ਉਹਦਾ ਉਹਦਾ ਮਤਲਬ ਕਹਿਣ ਦਾ ਇਹੀ ਹੁੰਦਾ ਜਿਹੜਾ ਬੰਦਾ ਐ ਰੇੜੀ ਕੰਨੀ ਵੇਖ ਕੇ ਕਵੇ ਵੀ ਆਈ ਲਵ ਚਿਕਨ, ਆਪਾਂ ਕਹਾਂਗੇ ਵਿਚਾਰਾ ਕਿੰਨਾ ਪ੍ਰੇਮੀ, ਮੁਰਗੇ ਦਾ ਪ੍ਰੇਮੀ ਹੈ। ਬੋਲੋ, ਪਹਿਲਾ ਕੁੱਤੇ ਨੂੰ ਸਾਂਭਣਾ ਚਾਹੁੰਦਾ ਹੈ ਤੇ ਦੂਜਾ ਮੁਰਗੇ ਨੂੰ। ਬੋਲੋ ਬੋਲੋ, ਪਰ ਹੈ ਰਲ ਦੀ ਗੱਲ, ਕੋਈ ਲੱਗਦੀ ਹੈ ਵੀ ਨੇੜੇ ਤੇੜੇ ਗੱਲ, ਇੱਕ ਦਾ ਅਰਥ ਕੀ ਹੈ ਦੂਜੇ ਦਾ ਅਰਥ ਕੀ ਹੈ? ਜੇ ਤੁਸੀਂ ਇੱਕ ਸ਼ਬਦ ਸੁਣ ਲਿਆ ਵੀਰੋ, ਜੇ ਤੁਸੀਂ ਪੂਰੀ ਪਿਕਚਰ ਨਾ ਵੇਖੀ, ਜੇ ਤੁਸੀਂ ਪੂਰੀ ਗੱਲ ਨਾ ਸਮਝ ਸਕੇ ਤੇ ਕਿੱਡਾ ਇੱਧਰ ਸੁਣੀ ਜਾਓ ਜੇ ਕਿੱਡਾ ਵੱਡਾ ਭੁਲੇਖਾ ਪੈ ਸਕਦਾ ਹੈ। ਤੁਸੀਂ ਕਿਸੇ ਬੰਦੇ ਨੂੰ ਆਈ ਲਵ ਡੋਗ ਕਹਿੰਦਿਆਂ ਵੇਖਿਆ ਤੇ ਕੋਈ ਬੰਦਾ ਕਹਿ ਰਿਹਾ ਸੀ ਆਈ ਲਵ ਚਿਕਨ, ਤੁਹਾਨੂੰ ਭੁਲੇਖਾ ਕਿੱਦਾਂ ਪੈ ਸਕਦਾ ਹੈ? ਵੀ ਇਹਦਾ ਮਤਲਬ ਇਹ ਬੰਦਾ ਇਹਨੂੰ ਵੀ ਬੜਾ ਪਿਆਰ ਕਰਦਾ ਹੈ ਤੇ ਮੁਰਗੇ ਨੂੰ ਵੀ ਬੜਾ, ਭੁਲੇਖਾ ਕਿੱਦਾਂ ਪੈ ਗਿਆ? ਸ਼ਬਦ ਇੱਕੋ ਹੀ ਹੈ, ਕਿੱਥੇ ਵੱਟ ਵੱਟ ਤੁਰਨਾ ਤੇ ਕਿੱਥੇ ਦੁੱਧ ਦਾ ਵੱਟ ਖਾਣਾ, ਕਿੱਥੇ ਕੱਪੜੇ ਤੇ ਵੱਟ ਪੈਣਾ, ਕਿੱਥੇ ਢਿੱਡ ਚ ਵੱਟ ਪੈਣਾ, ਕਿੱਥੇ ਵੱਟ ਕੇ ਚਪੇੜ ਮਾਰਨੀ, ਸ਼ਬਦ ਤੇ ਇੱਕੋ ਹੀ ਹੈ, ਭੁਲੇਖਾ ਕਿੱਡਾ ਹੈ? ਫਟਾਫਟ ਸਟਾਰਟ ਕਰੋ, ਕੀ ਕੰਪਿਊਟਰ ਵੀ ਸਟਾਰਟ ਹੁੰਦਾ ਤੇ ਗੱਡੀ ਵੀ ਸਟਾਰਟ ਹੁੰਦੀ ਹੈ, ਕੀ ਸਟਾਰਟ? ਭੁਲੇਖਾ ਪੈ ਨਹੀਂ ਸਕਦਾ, ਭੁਲੇਖਾ ਨਹੀਂ ਪੈ ਸਕਦਾ। ਵਿੰਡੋ ਖੋਲੋ, ਕਿਹੜੀ? ਕੰਪਿਊਟਰ ਦੀ ਵੀ ਵਿੰਡੋ ਹੀ ਹੁੰਦੀ ਹੈ, ਵਿੰਡੋ ਓਪਨ ਕਰ ਦੇ ਤੇ ਘਰ ਚ ਲੱਗੀ ਵੀ ਵਿੰਡੋ ਹੀ ਹੁੰਦੀ ਹੈ, ਕਿਹੜੀ ਵਿੰਡੋ ਬਈ? ਭੁਲੇਖਾ ਪੈਂਦਾ ਕਿ ਨਹੀਂ ਪੈਂਦਾ ਪਿਆਰਿਓ? ਏਦਾਂ ਹੀ ਹੈ ਬਾਣੀ ਵਿੱਚ, ਜਦੋਂ ਆਇਆ ਬੰਦਗੀ ਸਾਡੇ ਵਾਲਿਆਂ ਨੂੰ ਇਹ ਲੱਗਾ ਵੀ ਅੱਖਾਂ ਬੰਦ ਕਰਕੇ ਵਾਲੀ ਹੈ, ਆਖੋ ਸਤਨਾਮ ਹੈ, ਟੋਟਲ ਉਲਟ, ਸਾਰਾ ਹੀ ਉਲਟ ਹੈ, ਸਾਡੇ ਅਰਥ ਹੋਰ ਕੱਢ ਲਏ। ਸਰਬ ਸਾਂਝਾ ਅਰਥ ਕਿੱਦਾਂ ਹੋਊ ਜਿਹੜੇ ਸਾਰੀ ਦੁਨੀਆ ਕਵੇ ਵੀ ਹਾਂ ਇਹ ਸਰਬ ਸਾਂਝੀ ਹੈ ਗੁਰਬਾਣੀ, ਇਹਨੂੰ ਕੋਈ ਵੀ ਸਮਝ ਸਕਦਾ, ਸਾਰੀ ਦੁਨੀਆ ਦੇ ਉੱਤੇ ਲਾਗੂ ਹੋਵੇ ਸੱਚ, ਉਹਨੂੰ ਕਹਿੰਦੇ ਆ ਜੀ ਜਿਹੜਾ ਸਾਰੀ ਦੁਨੀਆ ਤੇ ਲਾਗੂ ਹੋਵੇ, ਉਹ ਸਾਰੇ ਸਮਾਜ ਵਿੱਚ ਸਾਰੀ ਦੁਨੀਆ ਤੇ ਇਕੱਲਾ ਤੇਰਾ ਸੱਚ, ਸੱਚ ਜਿਹੜਾ ਹੁੰਦਾ ਹੈ ਯੂਨੀਵਰਸਲ ਹੁੰਦਾ ਹੈ। ਸੱਚ ਇਕੱਲੇ ਬੰਦੇ ਦਾ ਕਿੱਦਾਂ ਹੋ ਗਿਆ? ਸਾਡਾ ਸੱਚ ਤੇ ਇਹ ਹੈ, ਪਰ ਉਹ ਸੱਚ ਸਾਰੀ ਦੁਨੀਆ ਤੇ ਲਾਗੂ ਹੀ ਨਹੀਂ ਹੁੰਦਾ। ਜਿੰਨੀ ਨਾਮ ਵਸਾਰਿਆ ਸੇ ਹੋਦ ਦੇਖੇ, ਅਗਲਾ ਕਹਿੰਦਾ ਸਾਡੀ ਕੰਟਰੀ ਚ ਕਿਉਂ ਭੱਜੇ ਆਉਂਦੇ ਹੋ, ਖੇ ਨਾਲੇ ਸਾਨੂੰ ਦੱਸ ਦਿਓ, ਅਸੀਂ ਤੇ ਨਾਮ ਜਪਦੇ ਨਹੀਂ, ਤੇ ਤਰਲੇ ਕਰਦੇ ਹੋ ਵੀ ਜਪਾਨ ਜਾਣਾ, ਜਪਾਨ ਦਾ ਵੀਜ਼ਾ ਮਿਲ ਜੇ, ਤੇ ਤੂੰ ਖੇ ਜਿਹੜੇ ਹੋਏ ਫਿਰਦੇ ਨੇ ਇਹਨਾਂ ਚ ਕਰਨ ਕੀ ਆਇਆ? ਆਖੋ ਸਤਨਾਮ, ਕਿਉਂ ਪਿਆਰਿਓ? ਜਿਹੜੇ ਖੇ ਹੋ ਗਏ ਇਹਨਾਂ ਚ ਕਰਨ ਕੀ ਆਏ ਹੋ? ਜੇ ਖੇ ਦਾ ਅਰਥ ਹੈ ਵੀ ਖੇ ਹੋ ਜਾਂਦਾ ਬੰਦਾ, ਫਿਰ ਸਾਡੇ ਕੋਲੇ ਕਰਨ ਕੀ ਆਏ ਹੋ? ਅਸੀਂ ਤੇ ਜਪਦੇ ਨਹੀਂ, ਜੇ ਖੇ ਹੈ ਕੀ ਕਰਦੇ ਹੋ ਸਾਡੇ ਕੋਲ? ਇਹਦਾ ਅਰਥ ਇਹ ਹੈ ਸਾਰਿਆਂ ਤੇ ਕਿੱਦਾਂ ਲਾਗੂ ਹੁੰਦਾ। ਤਾਂ ਕਰਕੇ ਸਾਨੂੰ ਇਹ ਭੁਲੇਖਾ ਆਪਣੇ ਦਿਮਾਗ ਚੋਂ ਕੱਢਣਾ ਪੈਣਾ ਹੈ ਪਿਆਰਿਓ। ਅੱਖਾਂ ਬੰਦ ਕੇ ਬੰਦਾ ਬੰਦ ਕਰਕੇ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜੋ ਕਰਨਾ ਕਰ ਲੈ, ਇਹ ਮੈਡੀਟੇਸ਼ਨ ਹੈ, ਜਸਟ ਮੈਡੀਟੇਸ਼ਨ, ਇਕਾਗਰਤਾ ਵਾਸਤੇ, ਇਦੂ ਵੱਧ ਨਹੀਂ। ਬੰਦਗੀ ਦਾ ਅਰਥ ਹੈ ਕੁਦਰਤ ਦੇ ਨਿਜਮਾਂ ਦੇ ਵਿੱਚ ਰਹਿ ਕੇ ਮੈਂ ਧਰਤੀ ਨੂੰ ਸਵਰਗ ਬਣਾਵਾਂ, ਮੈਂ ਨਿਜਮਾਂ ਨੂੰ ਤੋੜਾਂ ਨਾ, ਕੁਦਰਤ ਦੇ ਨਿਜਮਾਂ ਦੇ ਵਿੱਚ ਚੱਲਾਂ, ਵਿੱਚ ਚੱਲਾਂ। ਤੇ ਜਦੋਂ ਅਸੀਂ ਨਿਜਮ ਤੋੜਾਂਗੇ ਪਿਆਰਿਓ, ਜਵਾਬ ਦੇਣਾ ਗੱਜ ਕੇ, ਬਰਸਾਤ ਪੈਣ ਵਾਸਤੇ ਦਰਖਤਾਂ ਨੂੰ ਵਧਾਉਣਾ ਇਹ ਕੁਦਰਤ ਦਾ ਨਿਯਮ ਹੈ ਕਿ ਨਹੀਂ ਹੈ? ਗੱਜ ਕੇ ਜੇ ਦਰਖਤ ਵਧਾਈਏ ਤੇ ਬਰਸਾਤਾਂ ਵਧਣਗੀਆਂ ਕਿ ਨਹੀਂ ਵਧਣਗੀਆਂ? ਲੁਧਿਆਣੇ ਨੂੰ ਆਪਾਂ ਹਰਾ ਭਰਾ ਕਰ ਦਿਓ, ਇੱਕ ਬੰਦਾ ਪੰਜ ਪੰਜ ਦਰਖਤ ਲਾਵੇ, ਲੁਧਿਆਣੇ ਦੀ ਪਾਪੂਲੇਸ਼ਨ ਕਿੰਨੀ ਹੈ? ਬੋਲੋ, ਦੋ ਨਹੀਂ ਨਹੀਂ ਪਾਪੂਲੇਸ਼ਨ ਬੋਲੋ, ਲੁਧਿਆਣੇ ਦੀ ਪਾਪੂਲੇਸ਼ਨ ਕਿੰਨੀ ਕੁ ਹੋਊ ਆਈਡੀਆ ਤੇ ਦਿਓ ਹੈ। ਕੋਈ 40 ਲੱਖ ਕਹਿੰਦਾ, ਕੋਈ 50, ਕੋਈ 20, ਇੱਕ ਕਹਿੰਦਾ 2.5 ਕਰੋੜ। ਕਿੱਡੇ ਸਾਬੀ ਬੰਦੇ ਸਾਡੇ। ਕੋਈ ਬੰਦਾ ਇੱਥੇ ਬਾਹਰਲਾ ਆਇਆ ਹੋਵੇ ਹਿੰਦੂ ਵੀਰ ਸਾਡਾ, ਕਹੇਗਾ ਯਾਰ ਬੜੇ ਦਿਮਾਗੀ ਨੇ ਬੰਦੇ, ਕਿੱਡੇ ਹੀ ਨੌਲੇਜ ਰੱਖਦੇ ਨੇ ਹਨਾ। ਇੱਕ ਸਿੱਧਾ ਹੀ 5-50, ਇੱਕ 2.5 ਕਰੋੜ, ਇੱਕ 20। ਚਲੋ ਹੁਣ ਇਹਦੇ ਜਿਹੜੇ ਜਿਹੜੇ ਆ ਕੋਈ ਲੀਡਰ ਫੀਡਰ ਬੈਠਾ ਹੋਵੇ ਉਹ ਦੱਸੇ, ਉਹ ਕੱਲਾ ਕੱਲਾ ਵਾਰਡ ਦਾ ਪਤਾ ਵਾ 4-4 ਲੱਖ, 16 ਲੱਖ। ਓਹੋ ਵਾਹ ਦਿਮਾਗੀਓ, 40 ਤੋਂ 16। ਕੱਲ ਨੂੰ ਪਤਾ ਕਰਕੇ ਆਇਓ ਫਿਰ ਦੱਸਾਂਗੇ। ਅੱਛਾ ਚਲੋ 16 ਮੰਨੋ, 16 ਮੈਨੂੰ ਠੀਕ ਲੱਗਦੀ ਹੈ, 16 ਠੀਕ ਲੱਗਦੀ। ਚਲੋ 16 ਦੇ ਜੇ 5-5 ਦਰਖਤ ਲਾਣ, 16 5 80 ਲੱਖ ਦਰਖਤ ਹੋ ਗਿਆ। ਇੱਕ ਬੰਦਾ 5 ਦਰਖਤ ਲਾਇਆ, 80 ਨਹੀਂ ਜਗ੍ਹਾ ਮਿਲਦੀ, ਵੱਡਾ ਗਮਲਾ ਲਿਆ ਕੇ ਲਾਵਾਂਗੇ, ਵੱਡਾ ਵੱਡਾ 5-5 ਦਰਖਤ ਲਾ ਦਿਓ। 16 ਲੱਖ 80 ਲੱਖ ਦਰਖਤ ਜੇ ਲੁਧਿਆਣੇ ਦੇ ਵਿੱਚ ਇੱਕ ਸਾਲ ਚ ਲੱਗ ਜਾਏ, ਬਰਸਾਤ ਲੁਧਿਆਣੇ ਚ ਵਧੇਗੀ ਕਿ ਨਹੀਂ ਵਧੇਗੀ? ਬੋਲੋ ਗੱਜ ਕੇ, ਵਧੂਗੀ। ਇਹ ਕੀ ਹੈ ਜੀ? ਨਿਯਮ, ਕੁਦਰਤ ਦਾ ਕਾਨੂੰਨ। ਤੇ ਨਿਯਮ ਤੋੜਤਾ, ਬਰਸਾਤ ਲਈ ਕੀ ਚਾਹੀਦਾ ਸੀ? ਦਰਖਤ ਜ਼ਿਆਦਾ ਚਾਹੀਦੇ ਸੀ। ਇਨਵਾਇਰਮੈਂਟ ਏਦਾਂ ਦਾ ਰਿਹਾ ਨੀ, ਸਾਰੇ ਦਾ ਸਾਰਾ ਆਕਸੀਜਨ ਦੀ ਮਾਤਰਾ ਘਟ ਗਈ ਤੇ ਬਰਸਾਤ ਹਟ ਗਈ। ਸਾਰਾ ਲੁਧਿਆਣਾ ਬੰਦਗੀ ਕਰੋ, ਵਾਹਿਗੁਰੂ 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 ਵਾਹਿਗੁਰੂ, ਸਾਰਾ ਹੀ ਲੁਧਿਆਣਾ ਕਰੇ। ਸਮਾਗਮ ਰੱਖ ਲਈਏ, ਦਿਨ ਰਾਤ ਚੱਲੇ ਇੱਕ ਸਾਲ, 8-8 ਘੰਟੇ ਦਾ ਸਿਮਰਨ। ਆਈ ਜਾਓ, ਹਾਜ਼ਰੀਆਂ ਭਰੀ ਜਾਓ, ਲੁਧਿਆਣਾ ਏਦਾਂ ਕਰੇ ਤੇ ਦਰਖਤ ਪਟਿਆਲਾ ਲਾ ਦੇਵੇ, ਮੀਂਹ ਕਿੱਥੇ ਪਊ? ਲੁਧਿਆਣੇ ਕਿਉਂ ਨੀ ਬੰਦਗੀ ਦੇ ਲੁਧਿਆਣਾ ਕਰਦਾ, ਪਟਿਆਲੇ ਕਿਉਂ ਨਹੀਂ? ਨਿਯਮ ਫੋਲੋ, ਲੁਧਿਆਣਾ ਪਟਿਆਲਾ ਕਰ ਗਿਆ। ਇਸੇ ਕਰਕੇ ਤੇ ਕਹਿ ਰਿਹਾ ਵੀ ਜਿਹੜੇ ਲੋਕੀ ਨਾਸਤਕ ਨੇ ਉਹਨਾਂ ਕੰਟਰੀਆਂ ਦੇ ਵਿੱਚ ਕੁਦਰਤ ਦਿਆਲ ਹੈ, ਉੱਥੇ ਬਰਸਾਤਾਂ ਵੀ ਪੈ ਰਹੀਆਂ, ਹਵਾ ਵੀ ਠੀਕ ਹੈ, ਹਰ ਚੀਜ਼ ਸਹੀ ਕਿਉਂ ਹੈ? ਨਿਯਮ ਦੇ ਵਿੱਚ ਚੱਲਣਾ ਬੰਦਗੀ ਸੀ, ਉਹ ਅਸੀਂ ਛੱਡਤੀ ਤੇ ਜੋਗੀਆਂ ਵਾਲੀ ਫੜ ਲਈ ਇੱਦਾਂ ਅੱਖਾਂ ਕਰ। ਕਹਿੰਦੇ ਦਸਮ ਦੁਆਰ ਖੋਲ ਕੇ ਹਟਣਾ ਹੈ ਆਖੋ ਸਤਨਾਮ। ਅੱਜ ਨਾ ਸਾਡੇ ਇੱਥੇ ਭੈਣ ਜੀ, ਮੈਂ ਘਰ ਗਿਆ, ਉਹਨਾਂ ਮੈਨੂੰ ਸਵਾਲ ਪੁੱਛਿਆ ਬਈ ਦਸਮ ਦੁਆਰ ਤੇ ਆਉਂਦਾ ਹੈ, ਬਾਣੀ ਚ ਲਿਖਿਆ। ਇਹ ਉਹ ਭੁਲੇਖੇ ਨੇ ਜਿਹੜੇ ਬੜੇ ਜ਼ਰੂਰੀ ਹੈ ਕੱਢਣੇ, ਜਿਹਨਾਂ ਤੇ ਸਵਾਲ ਤਿਆਰ ਹੁੰਦੇ ਨੇ ਤੇ ਕਰੋ, ਦਿਮਾਗ ਚ ਕਰੋ ਸਵਾਲ ਪੈਦਾ, ਜਿੱਦਣ ਮਿਲੋਗੇ ਪੁੱਛੋ। ਤੇ ਤੈਨੂੰ ਮੈਂ ਜਿਹੜਾ ਸਵਾਲ ਪੁੱਛਣਾ ਉਹ ਜਿਹੜਾ ਤੂੰ ਜਵਾਬ ਦੇਣਾ ਉਹ ਸੱਚ ਸਾਰਿਆਂ ਤੇ ਲੱਗਣਾ ਚਾਹੀਦਾ। ਇਹ ਤੇ ਇਹ ਕਹਿ ਕੇ ਖੇੜਾ ਨਹੀਂ ਛੱਡਣ ਛੱਡਣ ਦੇਣਾ ਮੈਂ ਤੈਨੂੰ, ਬਈ ਮੈਂ ਤੇ ਮਹਾਂਪੁਰਖਾਂ ਤੋਂ ਸੁਣਿਆ, ਇੰਨਾ ਕਹਿ ਕੇ ਨਹੀਂ, ਤੇ ਜਿਹਦੇ ਤੋਂ ਮਰਜ਼ੀ ਸੁਣਿਆ। ਜਿਹੜਾ ਸੱਚ ਸਾਰਿਆਂ ਤੇ ਲਾਗੂ ਨਹੀਂ ਹੁੰਦਾ ਉਹ ਜਿੰਨੇ ਮਰਜ਼ੀ ਕਿਹਾ ਹੋਵੇ ਅਸੀਂ ਨਹੀਂ ਮੰਨਣਾ, ਕੋਈ ਕਵੇ ਅਸੀਂ ਨਹੀਂ ਮੰਨਣਾ। ਤੂੰ ਜਿਹੜੇ ਮਰਜ਼ੀ ਬਾਬੇ ਦਾ ਨਾਂ, ਬਾਬੇ ਨੇ ਕਿਹਾ ਉਹਦੀ ਰਿਕਾਰਡਿੰਗ ਵੀ ਲਿਆ ਕੇ ਮੈਨੂੰ ਸੁਣਾ ਦੇ ਵੀ ਉਹ ਆਹ ਕਹਿ ਰਿਹਾ, ਮੈਂ ਉਹਦੀ ਗੱਲ ਨੂੰ ਨਹੀਂ ਮੰਨਣਾ। ਉਹ ਸੱਚ ਜਿਹੜਾ ਸਾਰਿਆਂ ਤੇ ਲਾਗੂ ਹੋ ਸਕੇ, ਜਿਹੜਾ ਯੂਨੀਵਰਸਲ ਹੋਵੇ। ਸੱਚ 2-4 ਬੰਦਿਆਂ ਦਾ ਥੋੜਾ ਹੁੰਦਾ, 2-4 ਲੱਖ ਦਾ ਥੋੜਾ ਹੁੰਦਾ, ਸੱਚ ਸਾਰਿਆਂ ਦਾ ਹੁੰਦਾ, ਸਭ ਤੇ ਲਾਗੂ ਹੋ, ਇਹ ਚੇਤਾ ਰੱਖਿਓ। ਹੁਣ ਭੈਣ ਜੀ ਮੇਰੇ ਨਾਲ ਗੱਲ ਕਰਦੇ ਸੀ, ਦੀਵਾਨ ਸੁਣਦੇ ਆ, ਮੈਨੂੰ ਨਹੀਂ ਲੱਗਦਾ ਕੋਈ ਦੀਵਾਨ ਸਾਡਾ ਛੱਡਦੇ ਹੋਣਗੇ, ਪਰ ਇਹ ਸਵਾਲ ਦਿਮਾਗ 'ਚ ਕਿਉਂ ਆਉਂਦਾ ਭਲਾ? ਇਸ ਕਰਕੇ ਆਉਂਦਾ ਹੈ, ਇਹ ਸਾਡੇ ਅੰਦਰ ਬਚਪਨ ਤੋਂ ਵੜਿਆ ਹੋਇਆ ਤੇ ਦਲੇਰੀ ਬੜੀ ਕਰਨੀ ਪੈਣੀ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਤੇ ਸਮਝ ਕੇ ਆਪਣੇ ਦਿਮਾਗ ਕੱਢਣ ਵਾਸਤੇ ਬੜੀ ਦਲੇਰੀ ਕਰਨੀ ਪੈਣੀ, ਨਹੀਂ ਤੇ ਇਹ ਗੱਲਾਂ ਸਾਡੇ ਦਿਮਾਗ 'ਚ ਅੰਦਰ ਤੱਕ ਬੜੀਆਂ ਹੋਈਆਂ, ਇਹ ਨਿਕਲਣੀਆਂ ਬਹੁਤ ਔਖੀਆਂ। ਤੇ ਜਦੋਂ ਮੈਨੂੰ ਭੈਣ ਜੀ ਸਵਾਲ ਕਰਦੇ ਸੀ, ਮੇਰੇ ਦਿਮਾਗ 'ਚ ਜਾ ਰਿਹਾ ਸੀ ਵੀ ਇਹ ਗੱਲ ਸਟੇਜ ਤੇ ਥੋੜੀ ਕਰ ਲਈਏ ਤੇ ਪਤਾ ਨਹੀਂ ਕਿੰਨਿਆਂ ਕਿਤੇ ਦਿਮਾਗ 'ਚ ਇੱਦਾਂ ਦੇ ਕੁਐਸਚਨ ਆਉਂਦੇ ਆ। ਬੰਦਾ ਨਾਲੇ ਕੰਮ ਕਰ ਰਿਹਾ ਨਾਲੇ ਸੋਚ ਰਿਹਾ ਯਾਰ ਮੇਰਾ ਦਸਵਾਂ ਦੁਆਰ ਕਿਵੇਂ ਖੁੱਲੂ, ਤੇ ਮੇਰੇ ਵਰਗਾ ਬੰਦਾ ਜਿੱਦੇ ਇੱਕ ਦਿਨ ਮਿਲਦਾ ਹੈ ਬਸ ਐਂ ਜੇ ਕਰਕੇ। ਇੱਕ ਤੇ ਬੰਦਗੀ ਵਾਲੇ ਮੂੰਹ ਬੜਾ ਭੈੜਾ ਜਿਹਾ ਬਣਾ ਕੇ ਰੱਖਦੇ ਨੇ ਨਾ ਵੀ ਐਂ ਕਰਕੇ ਵੀ ਮੇਰਾ ਰੰਗ ਜਿਹਾ ਪਤਾ ਲੱਗੇ, ਖਿੜਿਆ ਖਿੜਿਆ ਨਹੀਂ ਦਿਸੂ, ਤਿਊੜੀਆਂ ਪਾ ਕੇ ਰੱਖਦੇ ਵੀ ਇਹਦੀ ਬੰਦਗੀ ਬਹੁਤ ਹੈ। ਤੇ ਉਹ ਫਿਰ ਜਦੋਂ ਇਹੋ ਜਿਹੀ ਗੱਲ ਛੱਡ ਦਿੰਦਾ ਹੈ ਵਾਹ ਜੀ ਰੂਹਾਨੀ ਝਲਕਾਂ ਖੇੜਾ ਹੀ ਖੇੜਾ ਲੈ ਗਏ ਮਹਾਰਾਜ ਰਾਤ ਪਤਾ ਨੀ ਕਿੱਥੇ ਕਿੱਥੇ ਦਰਸ਼ਨ ਕਰਾਏ। ਬੰਦਾ ਬਈ ਬੰਦਾ ਸੋਚਦਾ ਬਈ ਯਾਰ ਅਸੀਂ ਤੇ ਐਵੇਂ ਹੀ ਤੁਰੇ ਫਿਰਦੇ ਹਾਂ, ਲਾਹਾ ਤੇ ਆ ਲੈ ਰਹੇ ਦਸਮ ਦੁਆਰ ਖੋਲੀ ਬੈਠੇ ਨੇ ਆਪਣਾ ਖੁੱਲਿਆ ਪਿਆ ਕਹਿੰਦੇ। ਜਿੰਨੇ ਦਸਮ ਦੁਆਰ ਖੋਲਣ ਵਾਲੇ ਨੇ ਕੁਦਰਤ ਦਾ ਨਿਯਮ ਫੋਲੋ ਨਹੀਂ ਕਰਦੇ। ਜਿੰਨੇ ਏਦਾਂ ਦੇ ਬੰਦੇ ਹੋਣਗੇ ਤੁਸੀਂ ਵੇਖੋਗੇ ਉਹ ਤੋੜੀ ਬੈਠੇ ਆ ਨਿਯਮ। ਜੇ ਸਾਰਿਆਂ ਨੂੰ ਏਦਾਂ ਸਿਖਾ ਦਈਏ ਵੀ ਏਦਾਂ ਬਹਿਣਾ ਏਦਾਂ ਕਰਨਾ ਏਦਾਂ ਕਰਨਾ, ਤੁਸੀਂ ਵੇਖੋਗੇ ਜਿਹੜੀਆਂ ਕੰਟਰੀਆਂ ਇੰਨੀਆਂ ਸੋਹਣੀਆਂ ਸੀ ਜਿਹੜੇ ਆਫ ਨੇਚਰ ਨੂੰ ਸਮਝ ਕੇ ਚੱਲ ਰਹੇ ਸੀ, ਸੱਤਿਆ ਨਾਸ ਹੋ ਜਾਏਗਾ ਸਾਡੇ ਵਾਂਗ ਹਾਲ ਹੋ ਜਾਣਾ। ਇਹ ਬੰਦੇ ਕਾਨੂੰਨ ਬਹੁਤ ਵਧੀਆ ਕਾਨੂੰਨ ਬਹੁਤ ਵਧੀਆ ਮੂੰਹ ਤੋਂ ਕਹਿੰਦੇ ਆ ਪਰ ਕਾਨੂੰਨ ਨੂੰ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ। ਹੁਕਮ ਹੁਕਮ ਹੀ ਨਿਯਮ ਹੈ, ਲੋ ਹੈ, ਕਾਨੂੰਨ ਹੈ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ। ਹੁਣ ਜਿਹੜੇ ਬੰਦੇ ਕਹਿੰਦੇ ਹੈ ਵਾਰ ਹੁਣ ਜਦੋਂ ਬਾਣੀ ਚ ਦਸਮ ਦੁਆਰ ਆਇਆ ਵੀ ਰੋਜ਼ ਤੇ ਅਸੀਂ ਪੜ੍ਹਦੇ ਹਾਂ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਰੋਜ਼ ਆਨੰਦ ਸਾਹਿਬ ਚ ਪੜ੍ਹਦੇ ਹਾਂ। ਲੋ ਇੱਕ ਵਾਰ ਸੁਣੀਏ ਬੰਦਗੀ
ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।
ਕਿੰਨਾ ਇਹ ਟਿਊਨ ਇਹ ਸ਼ਬਦ ਸਾਡੀ ਸੁਰਤ ਚ ਦੱਸੇ ਆਨੰਦ ਆਉਂਦਾ ਨਾ ਜੀ ਪਿਆਰਿਓ ਬੋਲੋ। ਜਿਹੜਾ ਕੋਈ ਮੁਸਲਮਾਨ ਵੀਰ ਬੈਠਾ ਹੋਵੇ ਜਿਹਨੂੰ ਕਦੇ ਨਹੀਂ ਸੁਣਿਆ ਉਹਨੂੰ ਨਹੀਂ ਪ੍ਰੋਪਰ ਸਮਝ ਪੈਣੀ, ਪਰ ਜੇ ਉਹਨਾਂ ਦੀ ਜਿਹੜੀ ਉਹ ਨਮਾਜ਼ ਅਦਾ ਕਰਨ ਵਾਲੀ ਜਿਹੜੀ ਆਵਾਜ਼ ਆਉਂਦੀ ਹੁੰਦੀ ਹੈ ਜੇ ਉਹ ਬੋਲੇ ਉਹਨੂੰ ਉਹਦਾ ਬੜਾ ਸਵਾਦ ਆਉਂਦਾ। ਉਹ ਸੇਵ ਮਾਇੰਡ ਵਿੱਚ ਹੁੰਦਾ ਆ ਰੋਜ਼ ਪੜ੍ਹਦੇ ਆ ਸੇਵ ਹੋ ਗਿਆ। ਇਸੇ ਤਰ੍ਹਾਂ ਜਿੱਦਾਂ ਇਹ ਆਵਾਜ਼ ਸਾਡੀ ਇਹ ਸ਼ਬਦ ਦਿਮਾਗ 'ਚ ਸੇਵ ਹੋਏ ਹੈ ਰਿਲੈਕਸ ਹੋ ਜਾਂਦਾ ਮਨ ਸ਼ਾਂਤ ਹੋ ਜਾਂਦਾ। ਇੱਦਾਂ ਦੇ ਜਿਹੜੇ ਸ਼ਬਦ ਨੇ ਬਈ ਇਹ ਤ੍ਰਿਕੁਟੀ ਖੁੱਲਦੀ ਹੈ ਜੀ ਦਸਮ ਦੁਆਰ ਹੈ ਜੀ ਵਾਜੇ ਵੱਜਦੇ ਹੈ ਜੀ ਲਾਈਟਾਂ ਦਿਸਦੀਆਂ ਜੀ ਦਿਸਣ ਲੱਗ ਜਾਣਗੀਆਂ ਇਹ ਸਾਡੇ ਦਿਮਾਗ ਵਿੱਚ ਸੇਵ ਹੋ ਗਏ ਤੇ ਹਜ਼ਾਰਾਂ ਬੰਦੇ ਇਹ ਕੁਝ ਕਰ ਰਹੇ ਹੈ ਅੱਖਾਂ ਬੰਦ ਕਰ ਕਰਕੇ ਜ਼ੋਰ ਲਾ ਰਹੇ ਹੈ ਕਿਵੇਂ ਸਾਹ ਚਾੜੀਏ ਕਿੱਥੇ ਚਾੜੀਏ ਕਿਵੇਂ ਚੜਨਗੇ। ਬੰਦਿਆਂ ਨੇ ਕਈਆਂ ਨੇ 12:30 ਉੱਠ ਕੇ ਕੰਮਾਂ ਕਾਰਾਂ ਨੂੰ ਛੱਡ ਕੇ ਕਈਆਂ ਨੇ ਕੰਮ ਕਾਰ ਛੱਡਤੇ ਕਈ 2-2 ਸਾਲ ਦਾ ਬਾਬਿਆਂ ਦੇ ਡੇਰਿਆਂ 'ਚ ਰਹਿ ਕੇ ਕੋਰਸ ਕਰਦੇ ਆ ਕਹਿੰਦੇ ਸਾਹ ਚਾੜ ਕੇ ਹੀ ਥੱਲੇ ਆਉਣਾ ਘਰੇ ਆਵਾਂਗੇ ਸਾਹ ਚਾੜ ਕੇ ਬ੍ਰਹਮ ਗਿਆਨੀ ਬਣ ਕੇ ਆਵਾਂਗੇ ਅਸੀਂ ਸੰਤ ਦੀ ਉਪਾਧੀ ਲੈ ਕੇ ਆਵਾਂਗੇ। ਅੱਖਾਂ ਬੰਦ ਕਰ ਕਰਕੇ ਬਹੁਤ ਜ਼ੋਰ ਲਾਉਂਦੇ ਆ ਕਰਦੇ ਆ ਤੇ ਜੇ ਕੋਈ 3-4 ਵਜੇ ਉੱਠਣ ਲੱਗਦਾ ਹੈ ਜੇ ਕੋਈ ਤਿਆਰ ਪਰ ਤਿਆਰ ਹੋ ਵੀ ਜਾਂਦਾ ਹੈ ਉਹ ਮੁੜ ਕੇ ਫਿਰ ਆਲੇ ਦੁਆਲੇ ਵਾਲਿਆਂ ਨੂੰ ਨਹੀਂ ਜਿਉਣ ਦਿੰਦਾ ਕਹਿੰਦੇ ਤੁਸੀਂ ਤੇ ਸਾਰੇ ਪਾਪੀ ਵੀ ਤੁਰੇ ਫਿਰਦੇ ਹੋ ਬੰਦਾ ਤੇ ਤੁਹਾਡੇ 'ਚ ਮੈਂ ਹੀ ਹਾਂ ਆਖੋ
ਸਤਨਾਮ
ਬੰਦਾ ਮੈਂ ਹੀ ਹਾਂ ਗੱਲਾਂ ਬਾਕੀ ਐਵੇਂ ਹੀ ਹੋ ਤੂੰ ਮਰਿਆਦਾ 'ਚ ਨਹੀਂ ਤੂੰ ਤੂੰ ਐਂ ਨਹੀਂ ਸਾਰਾ ਦਿਨ ਲੜਦਾ ਫਿਰਦਾ ਲੋਕਾਂ ਸਾਰਾ ਦਿਨ ਝਗੜਦਾ ਰਹਿੰਦਾ। ਜਿੱਥੇ ਜਾਊ ਭੋਗ ਤੇ ਗਿਆ ਉੱਥੇ ਕਲੇਸ਼ ਪਾ ਲੈਂਦਾ, ਜੰਮੇ ਤੇ ਗਿਆ ਉੱਥੇ ਲੜਾਈ ਪਾ ਲੈਂਦਾ, ਮਰੇ ਤੇ ਗਿਆ ਉੱਥੇ ਕਲੇਸ਼ ਪਾ ਲੈਂਦਾ, ਹਰ ਜਗ੍ਹਾ ਝਗੜਾ ਕਰਦਾ ਰਹਿੰਦਾ। ਅਸੀਂ ਬੰਦਗੀ ਕਰਦੇ ਹਾਂ, ਤੁਸੀਂ ਪਾਪੀ ਤੁਰੇ ਫਿਰਦੇ ਹਾਂ, ਬਾਕੀ ਦੁਨੀਆ ਐਵੇਂ ਤੁਰੀ ਫਿਰਦੀ। ਮੈਂ ਫੇਰ ਦੁਬਾਰਾ ਵਿੱਚ ਦੀ ਕਹਿ ਦਿਆਂ, ਅੱਖਾਂ ਬੰਦ ਕਰਕੇ ਅੱਧਾ ਘੰਟਾ ਬਹਿਣਾ ਮਾੜਾ ਨਹੀਂ, ਘੰਟਾ ਬੈਠ, ਜਿਹੜਾ ਪ੍ਰੈਕਟਿਸ ਕਰ ਸਕਦਾ ਜਿਹਦੇ ਕੋਲ ਟਾਈਮ ਵੀ ਹੋਵੇ ਉਹ ਬੈਠੇ, ਪਰ ਇਹਨੂੰ ਬੰਦਗੀ ਨਾ ਕਹੇ। ਇਹ ਤੂੰ ਆਪਣਾ ਅਭਿਆਸ ਕਰਦਾ, ਆਪਣੀ ਇਕਾਗਰਤਾ ਵਧਾ ਰਿਹਾ, ਆਪਣੇ ਆਪ ਨੂੰ ਰਿਲੈਕਸ ਕਰਦਾ, ਬੰਦਗੀ ਇਹਨੂੰ ਨਹੀਂ ਕਹਿੰਦੇ। ਇਹ ਨਹੀਂ ਬੰਦਗੀ, ਇਹ ਜੋਗੀਆਂ ਯੋਗ ਮਤ ਜਿਹੜਾ ਹੈ ਉਹਦੇ ਵਿੱਚ ਇੱਦਾਂ ਹੁੰਦਾ। ਹੁਣ ਸੁਣੋ, ਹੁਣ ਜੋਗੀ ਵੀ ਕਹਿੰਦੇ ਐ ਕਿ ਦਸਵਾਂ ਦਵਾਰ ਖੋਲਣਾ, ਤੇ ਗੁਰਬਾਣੀ ਦੇ ਵਿੱਚ ਵੀ ਆਇਆ ਵੀ ਦਸਵਾਂ ਦਵਾਰ, ਦਸਵਾਂ ਗੁਪਤ ਹੈ, ਨੌ ਦੁਆਰੇ ਪ੍ਰਗਟ ਨੇ। ਤੇ ਜਦੋਂ ਸਾਡੇ ਬੰਦਿਆਂ ਨੇ ਇਹਨੂੰ ਸਮਝਿਆ, ਆਪਾਂ ਸਿੱਖਾਂ ਨੇ, ਮੈਂ ਕਿਹਾ ਵੀ ਵੱਟ ਤੇ ਤੁਰਨਾ ਤੇ ਵੱਟ ਲੱਗਣਾ ਇਹਦਾ ਬੜਾ ਫਰਕ ਹੈ, ਦਿਨ ਰਾਤ ਦਾ ਫਰਕ ਹੈ। ਆਈ ਲਵ ਡੌਗ ਤੇ ਆਈ ਲਵ ਚਿਕਨ, ਇਹ ਬਿਲਕੁਲ ਆਪੋਜਿਟ ਗੱਲ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਦੱਸਿਆ ਦਸਵਾਂ ਦਵਾਰ ਇਹਦੇ ਵਿੱਚ, ਤੇ ਜੋਗੀਆਂ ਵਾਲੇ ਦੱਸੇ ਦਸਵਾਂ ਦਵਾਰ ਵਿੱਚ, ਦਿਨ ਰਾਤ ਦਾ ਫਰਕ ਹੈ, ਆਪੋਜਿਟ ਹੈ ਗੱਲ ਪੂਰੀ ਦੀ। ਪਰ ਜੇ ਤੂੰ ਉਹਦਾ ਅਰਥ ਇਹ ਸਮਝ ਗਿਆ, ਫਿਰ ਸਾਰੀ ਜ਼ਿੰਦਗੀ ਬੋਝ ਬਣਾ ਕੇ ਫਿਰਦਾ ਰਹੀ, ਤੇਰੀ ਜਾਨ ਛੁੱਟਣੀ ਹੈ। ਆਪੋ ਸਤਨਾਮ। ਇਹ ਨਹੀਂ, ਆਹ ਜਿਹੜਾ ਦਸਵਾਂ ਦਵਾਰ ਹੈ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਹੈ, ਇਹ ਤੁਹਾਡੇ ਚ ਬੜੇ ਖੋਲੀ ਬੈਠੇ ਐ, ਤੇ ਬੜਿਆਂ ਨੇ ਖੋਲ ਲੈਣਾ, ਬੜਿਆਂ ਨੇ ਖੋਲ ਲੈਣਾ, ਬੜਾ ਕੁਝ ਇਹਦੇ ਵਿੱਚ ਕਹਿੰਦੇ, ਬੜਾ ਕੁਝ। ਹੁਣ ਤੁਸੀਂ ਮੈਨੂੰ ਜਵਾਬ ਦੇਣਾ, ਨੌ ਦੁਆਰੇ ਪ੍ਰਗਟ ਨੇ ਸਾਡੇ, ਨੌ ਦੁਆਰੇ ਜਿਹੜੇ ਨੇ ਪ੍ਰਗਟ ਨੇ, ਤੇ ਦਸਵਾਂ ਗੁਪਤ ਹੈ, ਖੁੱਲ ਜਾਂਦਾ ਉਹ ਹੈ ਫਿਰ ਕੀ? ਨੌ ਦੁਆਰੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ। ਇਹ ਵੀ ਤੀਸਰੇ ਪਾਤਸ਼ਾਹ ਦਾ ਸ਼ਬਦ, ਇਹ ਵੀ ਸੁਣ ਲਓ ਇੱਕ ਵਾਰ, ਧਿਆਨ ਨਾਲ ਸੁਣਿਓ, ਇਕਾਗਰਤਾ ਰੱਖਿਓ ਬਣਾ ਕੇ, ਫਾਰਮੂਲੇ ਸਮਝ ਚ ਆ ਜਾਣ, ਸਾਰੀ ਫਿਲਾਸਫੀ ਸਮਝ ਚ ਆ ਜਾਊ। ਜਿੱਦਣ ਅਸਲੀ ਭਗਤੀ ਦੀ ਸਮਝ ਆਈ, ਫਿਰ ਪਤਾ ਲੱਗਣਾ ਵੀ ਸਰਕਾਰਾਂ ਥਰ ਥਰ ਕਿਉਂ ਕੰਬਦੀਆਂ। ਉਹ ਜੇ ਗੁਰੂ ਸਾਹਿਬ ਆ ਭਗਤੀਆਂ ਕਰਦੇ ਕਰਾਉਂਦੇ ਰਹੇ, ਏਦਾਂ ਬਿਠਾਇਆ, ਸਿੱਖਾਂ ਨੂੰ ਬਿਠਾਇਆ, ਸਾਰੇ ਆਨੰਦਪੁਰ ਦੇ ਵਿੱਚ ਬੈਠੇ ਅੱਖਾਂ ਬੰਦ ਕਰਕੇ, ਫਿਰ ਪੰਗਾ ਕਾਹਦਾ ਸਰਕਾਰਾਂ ਨਾਲ? ਸਰਕਾਰਾਂ ਕਿਉਂ ਕਹਿਣਗੀਆਂ ਵੀ ਇਹਨਾਂ ਦੇ ਬੱਚੇ ਸ਼ਹੀਦ ਕਰੋ? ਇਹਦੇ ਨਾਲ ਪ੍ਰੋਬਲਮ ਕੀ ਹੈ? ਤੁਸੀਂ ਜਵਾਬ ਦਿਓ, ਜਿੰਨੇ ਤੁਸੀਂ ਬੈਠੇ ਹੋ ਅੱਖਾਂ ਕਰ ਲਈਏ ਬੰਦ, ਚੱਲਣ ਦਿਓ ਵਾਹਿਗੁਰੂ ਵਾਹਿਗੁਰੂ, ਲੁਧਿਆਣੇ 'ਚ ਚੱਲਣ ਦਿਓ, 12 ਵਜੇ ਤੱਕ ਦੀਵਾਨ ਚੱਲਦਾ ਹੈ ਤੁਹਾਡੇ, ਇਹ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਆਪਾਂ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਤੇ ਲੁਧਿਆਣੇ ਦੀ ਲੀਡਰਸ਼ਿਪ ਨੂੰ ਕੀ ਪ੍ਰੋਬਲਮ ਹੈ? ਅਗਲਾ ਕਹਿੰਦਾ ਰੱਬ ਰੱਬ ਕਰਦੇ ਨੇ ਸੰਗਤਾਂ ਨੂੰ, ਕਰਾਉਂਦੇ ਨੇ, ਲੁਧਿਆਣੇ ਦੇ ਲੀਡਰਾਂ ਨੂੰ ਮੇਰੇ ਨਾਲ ਕੋਈ ਪ੍ਰੋਬਲਮ ਹੋ ਸਕਦੀ? ਬੋਲੋ ਗੱਜ ਕੇ ਵੀਰੋ, ਨਹੀਂ ਕੋਈ ਪ੍ਰੋਬਲਮ। ਪਰ ਆਪਾਂ ਇਹ ਕਰਦੇ ਹਾਂ, ਆਪਾਂ ਜੇ ਇੱਥੇ ਵਿਚਾਰ ਕਰੀਏ ਵੀ ਲੀਡਰ ਲੁੱਟ ਕੇ ਖਾ ਗਏ, ਗ੍ਰਾਂਟਾਂ ਸਹੀ ਨਹੀਂ ਕਰਦੇ, ਜ਼ਿੰਮੇਵਾਰੀਆਂ ਸਹੀ ਨਹੀਂ ਨਿਭਾਉਂਦੇ, ਜੇ ਆਪਾਂ 10-15 ਤੁਹਾਡੇ ਲੁਧਿਆਣੇ ਦੇ ਇਸ਼ੂ ਜੇ ਸਟੇਜ ਤੇ ਵਿਚਾਰ ਦਈਏ, ਤੇ ਦੱਸੋ ਫਿਰ MLA ਦੀਆਂ ਚੀਕਾਂ ਨਿਕਲਣਗੀਆਂ ਕਿ ਨਹੀਂ ਨਿਕਲਣਗੀਆਂ? ਫਿਰ ਕਹੂਗੇ ਨਹੀਂ ਇਹ ਕਿੱਥੋਂ ਆ ਗਿਆ ਸਵਾਲ ਪੁੱਛਣ ਵਾਲਾ, ਕਿਹੜੀ ਬੰਦਗੀ ਹੈ? ਆਖਾਂ ਜੀਵਾਂ ਸੱਚ ਕਵਾਂ ਤੇ ਸਵਾਦ ਬੜਾ ਆਉਣਾ, ਵਿਸਰੇ ਮਰ ਜਾਓ, ਆਖਣ ਔਖਾ
ਸਾਚਾ ਨਾਉ।
ਲਓ ਹੁਣ ਸਾਰੇ ਬੋਲੋ ਵਾਹਿਗੁਰੂ
ਵਾਹਿਗੁਰੂ
ਵਾਹਿ, ਬੋਲੋ ਬੋਲੋ
ਵਾਹਿਗੁਰੂ ਵਾਹਿਗੁਰੂ,
ਭੈਣਾ ਵੀ ਪੜੋ, ਰੁਕੋ ਹੁਣ ਜਵਾਬ ਦਿਓ ਕਿੰਨਾ ਕੁ ਔਖਾ। ਪਰ ਜਿੰਨੇ ਵਾਹਿਗੁਰੂ ਵਾਹਿਗੁਰੂ ਕਰਦੇ ਤੁਸੀਂ, ਤੁਹਾਡੇ ਇਲਾਕੇ ਦਾ ਮੇਅਰ ਹੋਵੇ, ਜਿਹੜਾ ਹੋਵੇ, ਜਿਹੜੀਆਂ ਜਿਹੜੀਆਂ ਗਲਤੀਆਂ ਕਰਦਾ, ਕੱਲ ਤੁਸੀਂ ਮੂੰਹ ਤੇ ਕਹਿ ਕੇ ਆਇਓ, ਜਿਹੜੀਆਂ ਗ੍ਰਾਂਟਾਂ ਖਾ ਗਏ, ਜਿੰਨਾ ਪੈਸਾ ਤੈਨੂੰ ਲੱਗਦਾ ਵੀ ਖਾਧਾ ਹੈ, ਮੂੰਹ ਤੇ ਕਹਿ ਕੇ ਆਇਓ, ਆਖਣ ਔਖਾ ਇੱਥੇ ਪੰਗਾ ਪੈਣਾ, ਆ ਹੈ ਭਗਤੀ ਆ ਔਖਾ। ਕਿਹੜੀ ਭਗਤ ਹੈ? ਭਗਤੀ ਹੈ ਜਿਹੜੀ ਪਾਪੀ ਨੂੰ ਨਹੀਂ ਪਾਉਂਦੀ ਵੀਰੋ, ਬਾਣੀ ਚਾਹੁੰਦਾ ਪਾਪੀ ਭਗਤ ਨਾ
ਪਾਵੇ।
ਧਿਆਨ ਨਾਲ ਸੁਣਿਓ, ਹਾਜ਼ਰ ਹੋ ਗਏ,
ਕਬੀਰ ਪਾਪੀ ਭਗਤ ਨਾ ਪਾਵੇ, ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੇ ਜਹਿ ਬੇਗੰਧ ਤਹਿ ਜਾਏ।
ਮੇਰੀ ਉਹ ਭੈਣੋ ਪੜੀਆਂ ਲਿਖੀਆਂ ਸਾਰੀਆਂ, ਲੁਧਿਆਣੇ ਦੇ ਲੋਕ ਬਹੁਤ ਤਿੱਖੇ ਹੈ, ਲੁਧਿਆਣੇ ਦੇ ਲੋਕ ਬਹੁਤ ਤੇਜ ਹੈ, ਭਲੇ ਮਾਨਸ ਨਹੀਂ। ਬਾਬਿਆਂ ਮਗਰ ਵੀ ਸਭ ਤੋਂ ਵੱਧ ਲੁਧਿਆਣਾ ਹੀ ਲੱਗਾ, ਤੇ ਦੂਜੇ ਪਾਸੇ ਵੀ ਅੱਗੇ ਉਨੇ ਹੀ ਸਪੀਡ ਨਾਲ ਭੱਜ ਸਕਦੇ ਜੇ ਦਿਮਾਗ ਚ ਲਾ ਲਓ। ਸੁਣੋ ਧਿਆਨ ਨਾਲ, ਹੁਣ ਇਕਾਗਰਤਾ ਨਾਲ ਸੁਣਿਓ। ਪਾਪੀ ਨੂੰ ਭਗਤੀ ਚੰਗੀ, ਲਓ ਵੀ ਜਿੰਨੇ ਵਿੱਚ ਸ਼ਰਾਬੀ ਬੈਠੇ ਹੋਣਗੇ ਤੁਹਾਡੇ ਚ, ਸੁਣੋ ਲਓ ਜਪੋ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰੁਕੋ ਰੁਕ ਜਾਓ, ਸ਼ਰਾਬੀਆਂ ਨੂੰ ਕੀ ਪ੍ਰੋਬਲਮ ਹੋਈ ਹੈ? ਤੇ ਹੁਣ ਆਪਾਂ ਗੱਲ ਸੁਣਾਉਂਦੇ ਹਾਂ ਤੁਹਾਨੂੰ, ਬਾਣੀ ਦੀ ਪੰਕਤੀ ਸ਼ੁਰੂ ਕਰਦੇ ਹਾਂ, ਲੋ ਪੜੋ। ਮਾਨਸ ਭਰਿਆ ਆਣਿਆ ਸ਼ਰਾਬੀਆਂ ਤੇ ਲੱਗਿਆ ਮੈਂ ਗੱਲ ਕਰਨ ਵੀ ਗੁਰਬਾਣੀ ਸ਼ਰਾਬੀਆਂ ਨੂੰ ਕਹਿੰਦੀ ਕੀ ਹੈ, ਸੁਣੋ ਜਰਾ।
ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਵਰਨ ਪਵੇ ਵਿੱਚ ਆਏ।
ਕਹਿੰਦੇ ਸ਼ਰਾਬ ਪੀਣ ਵਾਲੇ ਦੀ ਮੱਤ ਬਾਹਰ ਜਾਂਦੀ ਹੈ ਤੇ ਕਮਲ ਪੁਣਾ ਆ ਜਾਂਦਾ, ਝੱਲਾ ਹੋ ਜਾਂਦਾ। ਕਹਿੰਦੇ ਝੱਲ ਪੁਣਾ ਬੌਲ ਮਾਰਦਾ, ਬੌਲ ਸ਼ਰਾਬ ਪੀਣ ਵਾਲਾ ਬੰਦਾ ਕੀ ਕਰਨ ਲੱਗ ਜਾਂਦਾ, ਬੌਲ ਮਾਰਨ ਲੱਗ ਜਾਂਦਾ। ਵਿੱਚ ਬੈਠਾ ਪਤਾ ਕੀ ਕਹਿੰਦਾ ਹੋਣਾ, ਯਾਰ ਹੋਰ ਕੋਈ ਗੱਲ ਨੀ ਕੀਤੀ ਜਾਂਦੀ ਯਾਰ, ਇਹਨਾਂ ਗੱਲਾਂ ਦੀ ਆ ਜਾਂਦੇ ਨੇ, ਇਹਨਾਂ ਦੇ ਅਸੀਂ ਘਰੋਂ ਪੀਂਦੇ ਹਾਂ। ਕਈਆਂ ਦੇ ਆਉਂਦੀ ਆਉਂਦੀ ਹੋਣੀ ਕਿ ਨਵਾਜ਼ ਵੀ ਇਹ ਘਰ ਵਾਲੀ ਨੂੰ ਨਾਲ ਲਿਆਇਆ, ਉਹ ਤੇ ਅੱਗੇ ਕਹਿੰਦੀ ਰਹਿੰਦੀ ਵੀ ਛੱਡ ਦੇ ਹੁਣ ਇੱਥੇ, ਇਹਨੇ ਛੇੜ ਲਿਆ ਪੰਗਾ, ਤੂੰ ਨਾਮ ਹੀ ਜਪਾਖ। ਜਦੋਂ ਮੈਂ ਪਹਿਲਾਂ ਨੀ ਪੰਗ, ਜਦੋਂ ਆਪਾਂ ਵਾਹਿਗੁਰੂ ਕਰਦੇ ਸੀ ਉਹ ਫਿਰ ਸਭ ਤੋਂ ਵੱਧ ਸਿਰ ਮਾਰਦਾ, ਆਹ ਕਰਾਓ ਆਹ ਤੇ ਵਧੀਆ ਹੈ। ਸ਼ਰਾਬੀ ਨੂੰ ਪ੍ਰੋਬਲਮ ਸਮਝ ਆਉਂਦੀ ਹੈ ਵੀ ਬੰਦਗੀ ਕਿਹਨੂੰ ਕਹਿੰਦੇ ਆ, ਆਉਂਦੀ ਹੈ ਭਗਤੀ ਕਿਹਨੂੰ ਕਹਿੰਦੇ, ਪਾਪੀ ਭਗਤ ਨਾ ਭਾਵ ਹੀ ਹੈ ਕੀ, ਵੜਦੀ ਹੈ ਦਿਮਾਗ ਚ। ਆਹ ਡੈਡ ਹੋ ਗਿਆ ਜਿੱਦਣ ਸੋਚਿਆ, ਲੌਜੀਕਲੀ ਹੋਏ ਅਸੀਂ ਸਿੱਖ, ਸਿੱਖ ਤੇ ਲੌਜਿਕ, ਗੁਰੂ ਗ੍ਰੰਥ ਸਾਹਿਬ ਤੇ ਲੌਜਿਕ, ਕਮਾਲ ਸਾਰਾ ਹੀ ਲੌਜੀਕਲੀ ਸੋਚਿਆ। ਸੋਚ ਤਾਂ ਹੋ ਗਈ, ਜੇ ਸੋਚੀ ਲੱਖਾਂ ਵਾਰੀ ਨਾਲ ਆਵੇ ਮਾਨੇ ਦੇ ਨਾਲ ਸੋਚਿਆ ਹੀ ਨਹੀਂ ਹੁੰਦਾ, ਲੌਜਿਕ ਸ਼ੁਰੂ ਹੀ ਲੌਜਿਕ ਤੇ ਅੱਜ ਦਾ ਸਿੱਖ ਤੇ ਲੌਜਿਕ ਨਾ। ਅਗਲੇ ਜੋਕ ਬਣਾਉਂਦੇ ਨੇ ਸਾਡੇ ਤੇ, ਹੱਸਦੇ ਨੇ ਸਾਡੇ ਤੇ ਰੋਜ਼, ਪਰ ਮੈਨੂੰ ਮਾਫ ਕਰਨਾ ਵਿਰਲਿਆਂ ਨੂੰ ਛੱਡ ਕੇ ਬਹੁਤੇ ਅਸੀਂ ਹੱਸਣ ਦੇ ਯੋਗ ਹੀ ਆ, ਸਾਡਾ ਕੰਮ ਹੀ ਇਦਾਂ ਦਾ ਬਣਿਆ, ਬੁੱਧੂ ਬਣੇ ਆ। ਹੁਣ ਤੁਸੀਂ ਜਵਾਬ ਦੇਣਾ ਹੈ, ਜਦੋਂ ਆ ਪੰਗਤੀ ਦੇ ਅਰਥ ਕਰਨੇ ਨੇ, ਸ਼ਰਾਬੀ ਉਦੋਂ ਔਖਾ ਹੁੰਦਾ ਹੈ ਪਾਪੀ ਨੂੰ ਭਗਤੀ ਪਾਉਂਦੀ ਨਹੀਂ, ਕਿ ਜਦੋਂ ਵਾਹਿਗੁਰੂ ਕਰਦੇ ਆ। ਹੁਣ ਆਪਾਂ ਵਾਹਿਗੁਰੂ ਕਰਦੇ ਆ ਉਹਦੇ ਰਾਮ ਨਾਲ ਬਹਿ ਕੇ ਸੁਣਦਾ। ਲਓ ਹੁਣ ਵੇਖਿਓ, ਜਿੰਨੇ ਦੋ ਨੰਬਰੀਏ ਘਰ ਵਾਲੀ ਦੇ ਹੁੰਦਿਆਂ ਬਾਹਰ ਸੰਬੰਧ ਬਣਾ ਕੇ ਬੈਠੇ ਆ, ਘਰ ਵਾਲਾ ਹੈ ਬੀਬੀ ਉਹ ਤੁਹਾਡੇ ਚ ਜਿਹੜੀ ਬਾਹਰ ਸੰਬੰਧ ਬਣਾ ਕੇ ਬੈਠੀ ਹੈ, ਪੜਦੇ ਰੱਖੇ ਨੇ ਚੋਰੀਆਂ ਓਲਾ ਜਿੰਨੇ ਮੁੰਡੇ ਹੋ। ਸੁਣੋ ਹੁਣ, ਪਹਿਲਾਂ ਆਹ ਸੁਣੋ, ਵਾਹਿਗੁਰੂ ਬੋਲੋ ਬੋਲੋ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਰੁਕੋ, ਉਹ ਤੇ ਸਿਰ ਮਾਰਨਗੇ ਸਗੋਂ ਜ਼ਿਆਦਾ ਜ਼ੋਰ ਨਾਲ ਵੀ ਕਰਾਓ। ਪਰ ਦੇ ਕਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫੱਕੇ, ਬੂਹੇ ਬੰਦ ਸੀ ਪੜਦੇ ਲੱਗੇ ਸੀ, ਇਸਤਰੀ ਆਪਣੀ ਨਹੀਂ ਸੀ ਪਰਦਾਰਾ ਸੀ, ਕਿਹੜਾ ਕਿਸੇ ਨੂੰ ਪਤਾ ਲੱਗਿਆ। ਇਹ ਹੈ ਨਾ ਮੰਗਦੀ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ। ਚਿੱਤਰ ਗੁਪਤ ਮੰਗਣਗੇ ਲੇਖਾ, ਸਾਡੇ ਬਾਬਿਆਂ ਦੇ ਚਿੱਤਰ ਵੀ ਗੁਪਤ ਦੋ, ਇੱਕ ਚਿੱਤਰ ਸੱਜੇ ਇੱਕ ਬੈਠਾ ਇੱਕ ਖੱਬੇ ਬੈਠਾ, ਸਾਢੇ 700 ਕਰੋੜ ਬੰਦਾ, ਫਿਰ ਚਿੱਤਰ ਗੁਪਤ ਕਿੰਨੇ ਹੋਏ, 1500 ਕਰੋੜ। ਇਹ ਨਹੀਂ ਹੋਇਆ, ਮਤਲਬ ਇੱਕ ਇੱਕ ਬੰਦੇ ਤੇ ਦੋ ਦੋ ਛੱਡੇ ਆ ਵੀ ਹਿਸਾਬ ਕਿਤਾਬ ਕਰੀ ਚੱਲਣੀ ਨਾਲ ਦੀ ਨਾਲ, ਇੱਕ ਸਹੀ ਲਿਖੀ ਜਾਂਦਾ ਇੱਕ ਗਲਤ ਲਿਖੀ ਜਾਂਦਾ। ਚਿੱਤਰ ਗੁਪਤ ਕੀ ਵੀਰਾ, ਆਹ ਤੇਰਾ ਪ੍ਰਗਟ ਚਿੱਤਰ ਹੈ, ਜਿਹੜਾ ਤੇਰੇ ਅੰਦਰ ਚੱਲਦਾ ਉਹ ਗੁਪਤ ਚਿੱਤਰ ਹੈ। ਆ ਮੇਰਾ ਤੁਹਾਨੂੰ ਦੇਖਦਾ ਮੈਂ ਸਰੀਰ ਮੇਰਾ ਇਹ ਪ੍ਰਗਟ ਇੱਕ ਮੇਰੇ ਅੰਦਰ ਗੁਪਤ ਤਨ ਤੇ ਅੰਦਰ ਮੇਰਾ ਮਨ ਹੁਣ ਜਿਹੜੇ ਤੇਰੇ ਗੁਪਤ ਚਿੱਤਰ ਹੈ ਤੈਨੂੰ ਪਤਾ ਨਹੀਂ ਭਲਾ ਅੰਦਰ ਵਿਚਾਰ ਜਿਹੜੇ ਹੁਣ ਵੇਖਿਓ ਪਿਕਚਰ ਉੱਥੇ ਤੇ ਜੋ ਕੀਤਾ ਤੈਂ ਕੀਤਾ ਇੱਥੇ ਪਿਕਚਰ ਬਣੀ ਨੀ ਪਈ ਤੇਰੇ ਸਾਹਮਣੇ ਨੀ ਕਮਰਾ ਸ਼ਹਿਰ ਦਾ ਨਾਂ ਨੀ ਆਉਂਦਾ ਤੈਨੂੰ ਪਿੰਡ ਦਾ ਨਾਂ ਨੀ ਪਤਾ ਕਲੋਨੀ ਦਾ ਨਾਂ ਨੀ ਪਤਾ ਘਰ ਦਾ ਨਾਂ ਨੀ ਪਤਾ ਚਿੱਤਰ ਤੇਰੇ ਅੰਦਰ ਹੈ ਕਿ ਨਹੀਂ ਹੈ ਬੋਲੋ ਹੈ ਤੇ ਉਹ ਚਿੱਤਰ ਤੇ ਅੰਦਰ ਹੀ ਰਹਿੰਦਾ ਮਰਨ ਤੱਕ ਰਹੂ ਤੇਰੇ ਅੰਦਰ ਹੀ ਚੰਗੇ ਚਿੱਤਰ ਵੀ ਰਹਿਣਗੇ
ਮਾੜੇ ਵੀ ਰਹਿਣਗੇ
ਤੇਰਾ ਅੰਦਰ ਹੀ ਮਨ ਹੈ ਤੇਰਾ ਹੁਣ ਵੀਰਾ ਘਰ ਵਾਲੀ ਨੇ ਕਰਨੀ ਹੈ ਸੇਵਾ ਲੱਤ ਗਈ ਟੁੱਟ ਉਹ ਸੇਵਾ ਕਰਦੀ ਹੈ ਇਹ ਅੱਖਾਂ ਚੋਂ ਪਾਣੀ ਆਈ ਜਾਂਦਾ ਕਿਉਂ ਉਹ ਗੁਪਤ ਚਿੱਤਰ ਹੀ ਤੰਗ ਕਰਦਾ ਵੀ ਮੈਂ ਤੇਰੇ ਨਾਲ ਧੋਖਾ ਕੀਤਾ ਮੈਂ ਤੇਰੇ ਨਾਲ ਧੋਖਾ ਲੇਖਾ ਕੌਣ ਮੰਗਦਾ ਗੁਪਤ ਜਿੰਨਾ ਚਿਰ ਜਿਉਂਗਾ ਲੇਖਾ ਦੇਗਾ ਜਿੱਥੇ ਗੱਲ ਚੱਲੀ ਕਿਤੇ ਆ ਇੱਥੇ ਜਿੰਨੇ ਬੈਠੇ ਹੋ ਚੈੱਕ ਕਰੋ ਤਲੀਆਂ ਆਪਣੀਆਂ ਪਸੀਨਾ ਆ ਗਿਆ ਹੋਣਾ ਹੱਥਾਂ ਨੂੰ ਜਿੰਨੇ ਗੁਪਤ ਚਿੱਤਰਾਂ ਵਾਲੇ ਨੇ ਚੈੱਕ ਕਰਿਓ ਸਿਰ ਚ ਖਾਜ ਹੋਣ ਲੱਗ ਗਈ ਹੋਣੀ ਆ ਚਿਪ ਚਿਪ ਕਰਦੇ ਹੋਣਗੇ ਬੀਬੀ ਉਹ ਤੁਸੀਂ ਵੀ ਵੇਖ ਲਿਓ ਇਹ ਹੈ ਲੇਖਾ ਇਹਨੂੰ ਲੇਖਾ ਕਹਿੰਦੇ ਆ ਜਿਉਂਦਿਆਂ ਦਾ ਲੇਖਾ ਗੁਪਤ ਚਿੱਤਰ ਲੇਖਾ ਮੰਗੂ ਹੀ ਮੰਗੂ ਤੂੰ ਨਾ ਓਵਰ ਸਪੀਡ ਤੇ ਜਦੋਂ ਹੋ ਜਾਣਾ ਲੁਧਿਆਣੇ ਦੇ ਵਿੱਚ ਸਪੀਡ 60 ਹੈ 140 ਤੇ ਗੱਡੀ ਜਾਂਦੀ ਹੈ ਤੇ ਧੜਕਣ ਤੇਜ਼ ਹੋਣੀ ਹੋਣੀ ਕਿਉਂਕਿ ਤੂੰ ਗਲਤ ਕਰ ਰਿਹਾ 50 ਬੋਤਲਾਂ ਸ਼ਰਾਬ ਦੀਆਂ ਅੰਦਰ ਰੱਖ ਲੈ ਧੜਕਣ ਤੇਜ਼ 20 ਲੱਖ ਰੁਪਈਆ ਡਿੱਕੀ ਚ ਰੱਖ ਕੇ ਇਲੈਕਸ਼ਨ ਦੇ ਟਾਈਮ ਤੇ ਜਲੰਧਰ ਤੋਂ ਪਟਿਆਲੇ ਨੂੰ ਚੱਲ ਸਾਰੇ ਰਾਹ ਤੇਰੀ ਧੜਕਣ ਸਹੀ ਨਹੀਂ ਹੋਣੀ ਤੰਗ ਕੌਣ ਕਰਦਾ ਬੋਲੋ ਯਾਰ ਗੁਪਤ ਚਿੱਤਰ ਗਲਤ ਕੰਮ ਕਦੇ ਤੇਰੀ ਜਾਨ ਸੌਖੀ ਨਹੀਂ ਇਹ ਗੁਪਤ ਚਿੱਤਰ ਮੰਗਦਾ ਲੇਖਾ ਅੱਜ ਮੰਗਦਾ ਹੁਣ ਮੰਗਦਾ ਸਾਹਮਣੇ ਮੰਗਦਾ ਉਹ ਸਿੰਘਾਂ ਵਾਲੇ ਨਹੀਂ ਉਹ ਤੇ ਯਾਰ ਨਿੱਕੇ ਨਿੱਕੇ ਹੁੰਦੇ ਸੀ ਸੀਰੀਅਲ ਬਣਾਏ ਵੇਖੇ ਅਗਲੇ ਨੇ ਵੀ ਇਹ ਸਿੰਘ ਹਾ 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 ਕਰਦੇ ਨਹੀਂ ਹੁੰਦੇ ਐਡੇ ਐਡੇ ਉਹਨਾਂ ਦੇ ਸਿੰਘ ਦੰਦ ਐਡੇ ਐਡੇ ਸਿੰਘ ਉਵੇਂ ਹੀ ਸਾਡੇ ਦਿਮਾਗ ਚ ਵਾੜਿਆ ਪਿਆ ਵੀ ਸਿੰਘ ਹੋਣ ਸਿੰਘਾਂ ਵਾਲੇ ਹੋਣਗੇ ਏਦਾਂ ਦੇ ਹੋਣਗੇ ਆਪਾਂ ਵੀ ਸੱਚੀ ਏਦਾਂ ਹੀ ਸੋਚਦੇ ਨਹੀਂ ਦਿਮਾਗ ਚ ਬੜੀਆਂ ਬੈਠੀਆਂ ਚੀਜ਼ਾਂ ਹੁਣ ਜਦੋਂ ਇਹਦਾ ਅਰਥ ਕੀਤਾ ਫਿਰ ਨਿਕਲਦੀਆਂ ਚੀਕਾਂ ਗੁਪਤ ਚਿੱਤਰਾਂ ਵਾਲਿਆਂ ਦੀਆਂ ਭਗਤੀ ਜਦੋਂ ਹੋਈ ਔਖਾ ਹੋਇਆ ਕਿ ਨਹੀਂ ਹੋਇਆ ਵਿੱਚ ਬੈਠਾ ਰਿਸ਼ਤੇਦਾਰ ਜਿਹੜਾ ਆ ਕੇ ਸੱਚ ਕਹਿੰਦਾ ਉਹ ਛੱਡ ਦੇ ਆ ਕੰਮ ਛੱਡ ਦੇ ਅਸੀਂ ਆਪਣੀ ਧੀ ਤੈਨੂੰ ਵਿਆਹੀ ਸੀ ਤੇ ਉਹ ਜਿਹੜਾ ਆ ਕੇ ਅਕਲ ਦਿੰਦਾ ਹੈ ਉਹ ਬੜਾ ਭੈੜਾ ਲੱਗਦਾ ਪਾਪੀ ਨੂੰ ਭਗਤੀ ਸੱਚ ਕਹਿਣ ਵਾਲੀ ਭਗਤੀ ਚੰਗੀ ਨਹੀਂ ਲੱਗਦੀ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਵੇ ਚਿੱਤਰ ਗੁਪਤ ਵਾਲੇ ਦੇ ਘਰੇ ਆਵੇ ਆ ਕੇ ਵਾਹਿਗੁਰੂ ਸਵੇਰੇ ਉੱਠ ਕੇ ਲੱਗਿਆ ਰਵੇ ਕੋਈ ਪ੍ਰੋਬਲਮ ਨੀ ਬਾਪੂ ਜੀ 10 ਦਿਨ ਰਹੋ ਭਾਵੇਂ ਪਰ ਜੇ ਬਾਪੂ ਜੀ ਉਹਦੀ ਮੰਜੀ ਤੇ ਬਹਿ ਕੇ ਕਹਿਣਗੇ ਕਾਕਾ ਸਿਆਣਾ ਬਣ ਜਾ ਫਿਰ ਉਹੀ ਬਾਪੂ ਜ਼ਹਿਰ ਵਰਗਾ ਲੱਗੂਗਾ ਕੋ
ਸਤਨਾਮ
ਬਾਪੂ ਜੀ ਸਾਡੇ ਕਹਿੰਦੇ ਵਾਹਿਗੁਰੂ ਵਾਲੀ ਭਗਤੀ ਚੰਗੀ ਰਾਮ ਰਾਮ ਕਰ ਲਓ ਇਹਨੂੰ ਕਾਹਨੂੰ ਪੰਗਾ ਲੈਣਾ ਮੁੜ ਕੇ ਘਰੇ ਨੀ ਬਣਨ ਦੇਣਾ ਹੁਣ 2-2 ਰੋਟੀਆਂ ਸਬਜ਼ੀਆਂ ਬਣਾ ਕੇ ਖਵਾਉਂਦੇ ਹੈ ਮੁੜ ਕੇ ਮੈਨੂੰ ਕਿਹੜਾ ਪੁੱਛੂ ਵਾਹਿਗੁਰੂ ਵਾਹਿਗੁਰੂ ਵਾਲੀ ਠੀਕ ਹੈ ਸੱਜ ਸਾਡੀ ਸਾਰੀ ਕੌਮ ਕਹਿੰਦੀ ਹੈ ਰਾਮ ਰਾਮ ਕਰ ਲੋ ਸਾਰੀ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰ ਲੋ ਸੱਚ ਬੋਲਣੇ ਹੀ ਛੱਡ ਦਿੱਤੇ ਨੇ ਜਦੋਂ ਉਹਨਾਂ ਨੂੰ ਤੁਸੀਂ ਪੁੱਛੋਗੇ ਉਹ ਕਹੋ ਕੁਛ ਬੋਲੋ ਬੋਲ ਸੋ ਪੱਤਰ ਮੜੀਆ ਮੋਨ ਕੱਤ ਧਾਰੀ ਰਾਮ ਤੇ ਅੱਗੋਂ ਪਤਾ ਕੀ ਕਹਿਣਗੇ ਨਾ ਜੀ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਨਾ ਨਾਮ ਜਪਣਾ ਹੈ ਨਾਮ ਜਪਾਉਣਾ ਹੈ ਉਹ ਆਪੇ ਕਰ ਲਏਗਾ ਸਾਰਾ ਕੁਛ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਇਹ ਉਹ ਲੋਕ ਨੇ ਜਿਹੜੇ ਕਦੇ ਵੀ ਸਿਸਟਮ ਦੇ ਨਾਲ ਟੱਕਰ ਨਹੀਂ ਲੈ ਸਕਦੇ ਹਾਰੇ ਹੋਏ ਜਿਹੜੇ ਕਹਿੰਦੇ ਨਹੀਂ ਉਹਨੂੰ ਪੁੱਛਣ ਵਾਲਾ ਹੋਵੇ ਜੇ ਆਹ ਭਗਤੀ ਗੁਰੂ ਸਾਹਿਬ ਨੇ ਕੀਤੀ ਅਗਲਾ ਸਾਹਿਬਜ਼ਾਦੇ ਨੀਹਾਂ ਚ ਕਿਉਂ ਚਿਣਦਾ ਹੈ ਤਵੀਆਂ ਤੇ ਪਾਉਂਦੇ ਆ ਦੇਗਾਂ ਚੋਂ ਬਾਲਦੇ ਆ ਚਰਖੜੀਆਂ ਤੇ ਚਾੜੀ ਜਾਂਦੇ ਆ ਐਡੇ ਐਡੇ ਤਸੀਹੇ ਕਿਉਂ ਦਿੱਤੇ ਗਏ ਇਹ ਭਗਤੀ ਜਿਹੜੀ ਵਾਹਿਗੁਰੂ ਵਾਹਿਗੁਰੂ ਵਾਲੀ ਰਾਮ ਰਾਮ ਅੱਜ ਵੀ ਸੌਖੀ ਹੈ ਤੇ ਉਸ ਵੇਲੇ ਵੀ, ਤੇ ਵੀਰੋ ਸਾਰੀ ਜ਼ਿੰਦਗੀ ਕਰਿਓ ਸੌਖੇ ਰਹੋਗੇ। ਪਰ ਜੇ ਬੋਲੋਗੇ ਸੱਚ ਬੋਲਣ ਵਾਲੀ ਭਗਤੀ ਫਿਰ ਖੰਨਿਓ ਤਿੱਖੀ
ਵਾਲੋ ਨਿੱਕੀ
ਏਤ ਮਾਰਗ
ਜਾਣਾ
ਇਹ ਰਾਹ ਤੇ ਤੁਰਨਾ ਵਾਲ ਨਾਲੋਂ ਨਿੱਕਾ ਤੇ ਖੰਡੇ ਨਾਲੋਂ
ਤਿੱਖਾ
ਤਿੱਖਾ ਇਹ ਸਿੱਖੀ। ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਕਹਿੰਦੇ ਭਗਤਾਂ ਗੱਲ ਦਸਮ ਦੁਆਰ ਦੀ ਕਰਨੀ ਆਪਾਂ ਪਰ ਸਮਝ ਲਿਓ ਨਾਲ ਨਾਲ। ਭਗਤਾਂ ਕੀ ਚਾਲ ਨਿਰਾਲੀ। ਚਾਲ ਦਾ ਅਰਥ ਸਾਡੇ ਤੇ ਚਾਲ, ਭਗਤਾਂ ਕੀ ਚਾਲ। ਬਾਬਾ ਜੀ ਹੌਲੀ ਹੌਲੀ ਤੁਰਦੇ ਹੈ, ਸਹਿਜ ਸਹਿਜ ਠੁਮਕ ਠੁਮਕ ਪੈਰ ਰੱਖਦੇ ਹੈ। ਐ ਜਦੋਂ ਜਾਈਏ ਨਾ ਹੌਲੀ ਹੌਲੀ, ਹੋਰ ਭਾਈ ਠੀਕ ਠਾਕ ਹੋ, ਚੜ ਕਿੰਨੇ ਮਿੱਠੇ ਸਹਿਜ। ਉਹ ਅਰਥ ਉਹਦਾ ਇਹ ਕੱਢੀ ਜਾਂਦੇ। ਤੂੰ ਬਾਬੇ ਦੀ ਕਾਪੀ ਨਾ ਕਰੀ, ਤੇਰੀ ਘਰ ਵਾਲੀ ਨੇ ਛੱਡ ਕੇ ਭੱਜਣ। ਉਹ ਕਹੇਗੀ ਤੂੰ ਠੁਮਕ ਠੁਮਕ ਕਰਦਾ, ਜਿੰਨਾ ਸਲੋ ਤੂੰ ਹੋਇਆ ਫਿਰਦਾ, ਇਸ ਹਿਸਾਬ ਨਾਲ ਪਲ ਗਿਆ ਤੇਰੇ ਬੱਚੇ ਤੇਰੇ। ਅੱਜ ਦੀ ਦੁਨੀਆ ਐਕਟਿਵ ਹੈ, ਕਿਤੇ ਗੱਡੀਆਂ ਚਲਾਓ, ਲੁਧਿਆਣੇ 'ਚ ਯਾਰ ਗੱਡੀ ਚਲਾਉਣੀ ਸੌਖੀ ਹੈ। ਇੱਥੇ ਇਹਨਾਂ ਇਹਨਾਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਬੰਦੇ ਕਾਇਮ ਹੋਣਗੇ, ਐਕਟਿਵ ਹੋਣਗੇ ਤਾਂ ਕੰਮ ਚੱਲਦਾ। ਸਰੀਰ ਦਾ ਐਕਟਿਵ ਹੋਣ ਦੀ ਖੇਡ ਨਹੀਂ, ਮਨ ਸਹਿਜ 'ਚ ਹੁੰਦਾ। ਗਲਤ ਹੋਇਆ ਠੀਕ ਹੋਇਆ, ਮਾੜਾ ਹੋਇਆ ਚੰਗਾ ਹੋਇਆ, ਬਾਹਰ ਜੋ ਹੁੰਦਾ ਹੈ ਅੰਦਰ ਸਹਿਜ ਹੀ ਹੈ। ਬਾਹਰ ਅੰਦਰ ਨਹੀਂ ਅੱਗ ਲੱਗਣ ਦੇਣੀ, ਅੰਦਰ ਸ਼ਾਂਤ ਰੱਖਣਾ, ਅੰਦਰ ਸ਼ਾਂਤ ਸਹਿਜ ਰੱਖਣਾ, ਬੈਲੈਂਸ ਰੱਖਣਾ। ਭਗਤਾਂ ਕੀ ਚਾਲ ਦਾ ਅਰਥ ਹੈ ਫਲਾਣੇ ਬੰਦੇ ਦੀ ਲਾਈਫ ਸਟਾਈਲ, ਜੀਵਨ ਜਿਉਣ ਦਾ ਢੰਗ, ਜ਼ਿੰਦਗੀ ਜਿਉਣ ਦਾ ਤਰੀਕਾ। ਚਾਲ ਦਾ ਅਰਥ ਹੈ ਲਾਈਫ ਸਟਾਈਲ ਵੱਖਰਾ ਹੈ। ਬਾਕੀ ਸਾਰੇ ਏਦਾਂ ਜ਼ਿੰਦਗੀ ਜਿਉਂਦੇ ਹੈ ਪਰ ਇਹ ਇਕੱਲਾ ਹੀ ਜ਼ਿੰਦਗੀ ਐ ਜਿਉਂਦਾ, ਇਹਦਾ ਤਰੀਕਾ ਜਿਉਣ ਦਾ ਵੱਖਰਾ ਹੈ। ਭਗਤਾਂ ਕੀ ਉਹ ਜਿਹੜੇ ਸੱਚ ਦੇ ਰਾਹ ਤੇ ਤੁਰਦੇ ਆ, ਚਾਲ ਵੱਖਰੀ ਦੁਨੀਆ ਨਾਲੋਂ। ਚਾਲਾ ਨਿਰਾਲੀ ਇਹ ਵੀ ਸਾਰਿਆਂ ਨੂੰ ਆਉਂਦਾ, ਲੋ ਸੁਣੋ ਤੁਹਾਨੂੰ ਸਮਝ ਆਊ ਵੀ ਬਿਖਮ ਮਾਰਗ ਭਗਤੀ ਦਾ ਰਾਹ। ਭਗਤੀ ਦਾ ਅਰਥ ਵੀਰੋ, ਭਗਤ ਦਾ ਮਤਲਬ ਉਹਦੇ ਅੰਡਰ ਚੱਲਣ ਵਾਲਾ, ਨਿਯਮਾਂ 'ਚ ਚੱਲਣ ਵਾਲਾ, ਸੱਚ ਸਮਝਣ ਵਾਲਾ, ਸੱਚ ਕਹਿਣ ਵਾਲਾ। ਕਬੀਰ ਜੀ ਨੇ ਭਗਤ, ਰਵਿਦਾਸ ਜੀ ਨੇ ਭਗਤ, ਗੁਰੂ ਨਾਨਕ ਹੈ ਭਗਤ, ਅਰਜਨ ਦੇਵ ਜੀ ਨੇ ਭਗਤ, ਉਹ ਸਾਰੇ ਭਗਤ ਹੈ, ਉਹ ਅਸਲ ਸੱਚ ਸਮਝਦੇ ਹੈ। ਆਹ ਗੁਰੂ ਗ੍ਰੰਥ ਸਾਹਿਬ ਸਬੂਤ ਨੇ ਇਸ ਗੱਲ ਦਾ, ਉਹ ਅਸਲੀ ਭਗਤੀ ਕਰਦੇ ਹੈ। ਤਾਂ ਅਗਲੇ ਕਿਤੇ ਹਾਥੀਆਂ ਦੇ ਥੱਲੇ, ਕਦੇ ਨਹਿਰਾਂ ਦੇ ਵਿੱਚ ਡੋਬੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਨਹਿਰ ਦੇ ਵਿੱਚ ਡੋਬਿਆ ਗਿਆ। ਇਹ ਕਹਿੰਦੇ ਵੀ ਨਵਾਉਣ ਗਏ, ਇਸ਼ਨਾਨ ਕੀਤਾ ਤਾਂ ਨਿਕਲੇ ਹੀ ਨਹੀਂ, ਏਦਾਂ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪਾਣੀ ਦੇ ਵਿੱਚ ਡੋਬ ਦਿੱਤਾ ਗਿਆ, ਉੱਤੋਂ ਸਿਰ ਏਦਾਂ ਫੜ ਕੇ ਸੀਸ ਉਹਨਾਂ ਦਾ ਏਦਾਂ ਵਿੱਚ ਦੱਬਿਆ ਗਿਆ, ਡੋਬਿਆ ਗਿਆ ਫੜ ਕੇ। ਕਿਉਂ ਡੋਬਣਗੇ ਅਗਲੇ, ਪਤਾ ਹੈ ਜੇ ਜਿਉਂਦਾ ਰਹਿ ਗਿਆ ਲੋਕਾਂ ਦੇ ਅੰਦਰ ਬਗਾਵਤ ਪੈਦਾ ਹੋ ਜਾਣੀ, ਇਨਕਲਾਬ ਲੈ ਆਓ, ਚੇਂਜ ਲੈ ਆਓ। ਇਹ ਬਦਲਾਵ ਲਿਆ ਸਕਦਾ, ਇਹ ਚੇਂਜ ਕਰ ਸਕਦਾ ਸਾਰਾ ਕੁਛ, ਉਹ ਭਗਤੀ। ਤੇ ਪਤਾ ਗੁਰੂ ਅਰਜਨ ਦੇਵ ਜੀ ਨੂੰ ਵੀ ਹੈ ਵੀ ਜਿਹੜੇ ਰਾਹ ਤੇ ਮੈਂ ਤੁਰਿਆ ਇਹ ਸੌਖਾ ਨਹੀਂ। ਇਹਨੂੰ ਕਹਿੰਦੇ ਖੰਨਿਓ ਤਿੱਖੀ ਏਤ ਮਾਰਗ ਜਾਣਾ, ਇਹ ਮਾਰਗ ਤੇ ਤੁਰਨਾ ਸੌਖਾ ਨਹੀਂ, ਆ ਬੜਾ ਸੌਖਾ ਹੈ। ਤੁਸੀਂ ਸਾਰੀ ਰਾਤ ਲੱਗੇ ਰਹੋ, ਸਾਰਾ ਦਿਨ ਲੱਗੇ ਰਹੋ, 2 ਸਾਲ ਲੱਗਾ ਰਹੇ, 10 ਸਾਲ ਲੱਗਾ ਰਹੇ, ਚੇਤਾ ਰੱਖਿਓ ਉਹਨਾਂ ਬੰਦਿਆਂ ਨੂੰ, ਸਰਕਾਰ ਡੇਰਿਆਂ ਨੂੰ ਕੋਈ ਸਰਕਾਰਾਂ ਤੋਂ ਖਤਰੇ ਨਹੀਂ ਜਿੱਥੇ ਇੱਦਾਂ ਕਰਾਇਆ ਜਾ, ਲੱਗੇ ਰਹੋ ਭਾਵੇਂ ਦਾ। ਉਹ ਕਹਿੰਦੇ ਸਾਨੂੰ ਕੀ ਪ੍ਰੋਬਲਮ ਹੈ, ਪਰ ਜਿੱਦਣ ਤੁਸੀਂ ਸੱਚ ਦੇ ਰਾਹ ਤੇ ਤੁਰੇ ਨਹੀਂ ਉਦਣ ਹੀ ਪੰਗੇ ਪੈ ਜਾਣ। ਤੀਸਰੇ ਪਾਤਸ਼ਾਹ ਦਾ ਬਚਨ ਸੁਣਿਓ, ਭਗਤੀ ਵੇਖਿਓ ਜੇ ਕਰ ਸਕਦੇ ਹਾਂ ਤੇ ਕਰੀਏ, ਨਹੀਂ ਤੇ ਭਾਈ ਜੋਗੀਆਂ ਵਾਲੀ ਤੇ ਕਰ ਹੀ ਰਹੇ ਹਾਂ। ਆਖੋ
ਸਤਨਾਮ,
ਜੋਗੀਆਂ ਵਾਲੀ ਤੇ ਚੱਲਦੀ ਹੋਈ ਹੈ ਸਾਡੀ, ਬਣਿਆ ਤੇ ਇੱਥੋਂ ਜੋਗੀ ਵੀ ਨਹੀਂ ਜਾਣਾ ਯਾਰ, ਤੈਨੂੰ ਉੱਧਰ ਵੀ ਸਿਰੇ ਲੱਗ ਜਾਂਦਾ, ਉਹ ਵੀ ਨਹੀਂ ਪਤਾ, ਉਹ ਵੀ ਤਰੀਕਾ ਨਹੀਂ ਆਉਂਦਾ। ਜੋਗੀ ਤੇ 100-100 ਸਾਲ ਉਮਰਾਂ ਵਧਾ ਲੈਂਦੇ ਆ, ਲੰਮੀਆਂ ਲੈ ਜਾਂਦੇ ਉਮਰਾਂ, ਬੈਠੇ ਰਹਿੰਦੇ ਏਦਾਂ। ਏਦਾਂ ਦਾ ਸਮਾਜ ਨਹੀਂ ਗੁਰੂ ਸਾਹਿਬ ਨੇ ਬਣਾਇਆ। ਸਾਡੀ ਭਗਤੀ ਤੇ ਉਹਨਾਂ ਦੀ ਭਗਤੀ ਦੇ ਵਿੱਚ ਫਰਕ ਹੈ। ਵੱਟ ਸਮਝੇ ਸੀ ਨਾ ਸ਼ੁਰੂ ਤੋਂ ਗੱਲ ਚੱਲੀ ਜਿਹੜੀ ਵੀ ਵੱਟ 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 ਪੰਜ ਜਗ੍ਹਾ ਸ਼ਬਦ ਹੈ ਵੱਟ ਪਰ ਅਰਥ ਕਿਤੇ ਹੋਰ ਹੈ ਕਿ ਕਿਤੇ ਹੋਰ ਹੈ ਵੱਟ ਚ ਦਿਸ ਵੀ ਕਹਿੰਦੇ ਨੇ ਇੰਗਲਿਸ਼ ਵਿੱਚ ਵੱਟ ਚ ਦਿਸ ਉੱਥੇ ਵੀ ਵੱਟ ਸ਼ਬਦ ਹੀ ਵਰਤਾਂਗੇ ਪਰ ਕਿੱਥੇ ਕੋਈ ਹੈ ਫਰਕ ਮੇਲ ਹੈ ਕਿਤੇ ਇਸੇ ਤਰ੍ਹਾਂ ਆ ਭਗਤੀ ਤੇ ਉਹ ਭਗਤੀ ਆ ਬੰਦਗੀ ਤੇ ਉਹ ਬੰਦਗੀ ਆ ਦਸਮ ਦੁਆਰ ਤੇ ਉਹ ਦਸਮ ਦੁਆਰ ਦਾ ਦਿਨ ਰਾਤ ਦਾ ਫਰਕ ਗਲਤ ਨਾ ਸਮਝੀ ਕਿਤੇ ਜਿੰਨਾ ਮਰਜ਼ੀ ਭੱਜ ਲੈ ਵੀਰਾ ਜੇ ਮੂੰਹ ਤੇਰਾ ਐ ਨੂੰ ਹੈ ਨਾ ਦਿੱਲੀ ਕੰਨੀ ਜਾਣਾ ਤੂੰ ਅੰਮ੍ਰਿਤਸਰ ਸੀ ਸਪੀਡ ਜਿੰਨੀ ਮਰਜ਼ੀ ਵਧਾ ਲੈ ਤੂੰ ਦਿੱਲੀ ਹੀ ਪਹੁੰਚੇਗਾ ਰਾਹ ਪਹਿਲਾਂ ਸਹੀ ਕਰ ਤੁਹਾਨੂੰ ਲੱਗਦਾ ਸਾਡੀ ਕੌਮ ਕਿਤੇ ਪਹੁੰਚੀ ਹੈ ਬੋਲੋ ਲੱਗਦਾ ਕਿਤੇ ਪਹੁੰਚ ਗਈ ਗਰ ਗੱਜ ਕੇ ਕਿਉਂ ਨੀ ਪਹੁੰਚੀ ਭਲਾ ਕਿਉਂਕਿ ਮੂੰਹ ਕਿਸੇ ਹੋਰ ਪਾਸੇ ਕਰੀ ਜੜ ਪੱਟੋ ਅੱਜ ਦੀ ਜਿਹੜੀ ਸਿੱਖੀ ਹੈ ਅੱਜ ਦੇ ਜਿਹੜੇ ਲੋਕ ਨੇ ਅੱਜ ਦੇ ਜਿਹੜੇ ਝਗੜੇ ਹੈ ਅੱਜ ਦੀਆਂ ਸਾਡੀਆਂ ਦੋਗਲਾਪਨ ਹੈ ਅੱਜ ਦੇ ਵਿੱਚ ਭਰੂਣ ਹੱਤਿਆ ਸਿੱਖਾਂ ਚ ਇੱਕ ਨੰਬਰ ਦਾਜ ਦੀ ਲਾਲਚ ਇੱਕ ਨੰਬਰ ਫੁਕਰ ਪੈਂਟੀ ਇੱਕ ਨੰਬਰ ਦਿਖਾਵੇ ਇੱਕ ਨੰਬਰ ਭਰਾ ਮਾਰੂ ਜੰਗ ਇੱਕ ਨੰਬਰ ਸਾਰਾ ਕੁਝ ਇੱਕ ਨੰਬਰ ਇਹਨੂੰ ਫੋਲਿਓ ਤੁਹਾਨੂੰ ਇਹਦੀਆਂ ਜੜਾਂ ਦੇ ਵਿੱਚ ਇਹ ਜਿਹੜੇ ਫਲ ਨੇ ਨਾ ਇਹ ਕਿਸੇ ਹੋਰ ਬੂਟੇ ਨੂੰ ਲੱਗੇ ਹੈ ਇਹ ਬੂਟਾ ਕੋਈ ਹੋਰ ਹੈ ਇਹਦੀ ਜੜ ਵਿੱਚ ਬੈਠਾ ਤੁਹਾਨੂੰ ਕੋਈ ਹੋਰ ਦਿਸੇਗਾ ਜੇ ਗੁਰੂ ਨਾਨਕ ਦੇ ਫਲ ਹੁੰਦੇ ਤੇ ਇਹੋ ਜਿਹੇ ਨਹੀਂ ਸੀ ਹੋਣੇ ਆਖੋ
ਸਤਨਾਮ
ਆ ਸਾਡੇ ਵਰਗੇ ਗੁਰੂ ਨਾਨਕ ਦੇ ਫਲ ਨੇ ਇਹੋ ਜਿਹੇ ਹੋਣੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਫਲ ਲੱਗਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਫਲ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਜਿੱਦੇ ਫਲ ਲੱਗੂ ਅਜੀਤ ਸਿੰਘ ਤੇ ਜੁਝਾਰ ਸਿੰਘ ਵਰਗਾ ਲੱਗੂ ਤਾਰੂ ਸਿੰਘ ਵਰਗਾ ਫਲ ਲੱਗਣਾ ਹੈ ਜਿੱਦੇ ਗੁਰੂ ਦੀ ਸੋਚ ਨੂੰ ਫਲ ਲੱਗਿਆ ਉਹ ਭਾਈ ਲਹਿਣਾ ਲੱਗਣਾ ਜਿਹੜਾ ਗੁਰੂ ਅੰਗਦ ਸਾਹਿਬ ਬਣਦਾ ਹੈ ਆਹ ਜਿਹੜਾ ਫਲ ਹੈ ਸਾਨੂੰ ਆਲੇ ਦੁਆਲੇ ਤੋਂ ਵੇਖਿਓ ਤੁਹਾਨੂੰ ਲੱਗੇਗਾ ਇਹਨੂੰ ਲੱਭੋ 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 ਵਿੱਚੋਂ ਤੁਹਾਨੂੰ ਗੁਰੂ ਨਾਨਕ ਨੇ ਕੋਈ ਹੋਰ ਬੈਠਾ ਦੱਸੇਗਾ ਇਹ ਅਸਲੀ ਨਹੀਂ ਇਹ ਪਿਉਂਦ ਕਰ ਦਿੱਤਾ ਗਿਆ ਸਿੱਖ ਧਰਮ ਦੀ ਵਿਚਾਰਧਾਰਾ ਪਿਉਂਦ ਕਰ ਦਿੱਤੀ ਗਈ ਹੈ ਪੂਰੀ ਤਰ੍ਹਾਂ ਪਿਉਂਦ ਕਰਤੀ ਅਰਥ ਕੁਝ ਹੋਰ ਹੈ ਤੇ ਦੱਸਿਆ ਕੁਝ ਹੋਰ ਗਿਆ ਭਗਤੀ ਕਰਨੀ ਸੀ ਪਰ ਜੇ ਅਸਲੀ ਭਗਤੀ ਕਰਦੇ ਤੇ ਕਮਾਲ ਹੋ ਜਾਂਦਾ ਲੋ ਸੁਣੋ ਭਗਤ ਭਗਤਾਂ ਕੀ ਹਾਂਜੀ ਇੱਕ ਬੇਨਤੀ ਨੂੰ ਸੁਣੋ ਬਈ ਵੀਰੋ ਕਮਾਲ ਹੋ ਗਈ ਦਸ ਵੱਜ ਗਏ ਆਪਾਂ ਨੂੰ ਜਦੋਂ ਤਕਰੀਬਨ ਆਪਾਂ ਨੂੰ ਪੌਣੇ ਦੋ ਘੰਟੇ ਹੋ ਚੱਲੇ ਸ਼ੁਰੂ ਕੀਤਿਆਂ ਇੱਕ ਘੰਟਾ ਜਿਹੜਾ ਹੁਣ ਮੈਂ ਲਗਾਤਾਰ ਬੋਲਦਾ ਰਿਹਾ ਪਤਾ ਨਹੀਂ ਲੱਗਿਆ ਇੰਨੀ ਛੇਤੀ ਟਾਈਮ ਲੰਘ ਗਿਆ ਇੱਕ ਘੰਟਾ ਤੇ ਤੁਹਾਨੂੰ ਮੇਰੀ ਬੇਨਤੀ ਹੈ ਵੀ ਜੇ ਜ਼ਿਆਦਾ ਨਹੀਂ ਤੇ ਅੱਧਾ ਕੁ ਘੰਟਾ ਆਪਾਂ ਟਕਾ ਰੱਖਾਂਗੇ ਸਾਢੇ ਕੁ ਦਸ ਆਪਾਂ ਸਮਾਪਤੀ ਕਰ ਦਿਆਂਗੇ ਅੱਧਾ ਘੰਟਾ ਟਕਾ ਰੱਖੋ ਸਾਰੇ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਵੀ ਟਕਾ ਹੀ ਰੱਖਿਓ ਕਈ ਵਿਚਾਰੇ ਔਖੇ ਔਖੇ ਜੇ ਹੁੰਦੇ ਮੈਂ ਵੇਖਿਆ ਕਈ ਤੇ ਹਿੱਲ ਹੁੱਲ ਗਏ ਮਾੜੇ ਮੋਟੇ ਪਰ ਉਹ ਹੈ ਦੋ ਚਾਰ ਹੀ ਸੀ ਬਾਕੀ ਸਾਰੇ ਪਤਾ ਨਹੀਂ ਹੁਣ ਔਖੇ ਹੈ ਕਿ ਸੌਖੇ ਹੈ ਪਰ ਹੁਣ ਕੱਲ੍ਹ ਨੂੰ ਹਿਸਾਬ ਲਾ ਲਿਓ ਪਹਿਲਾਂ ਹੀ ਘਰੇ ਹੀ ਵੀ ਜਾਣਾ ਹੈ ਤੇ ਬਹਿਣਾ ਹੈ ਨਹੀਂ ਤੇ ਆਰਾਮ ਨਾਲ ਸੌਣਾ ਕੱਲ੍ਹ ਨੂੰ ਸੋਚ ਲਿਓ ਪਰ ਅੱਜ ਜੋ ਹੈ ਉਹ ਸੁਣਨਾ ਹੀ ਪੈਣਾ ਕੌੜਾ ਘੁੱਟ ਭਰਨਾ ਹੀ ਪੈਣਾ ਔਖਾ ਸੌਖਾ ਬੈਠਾ ਰਹਿ ਦੀਵਾਨ ਹੋਰ ਵੀ ਕਈ ਬਾਬਿਆਂ ਦੇ ਚੱਲਦੇ ਨੇ ਕੱਲ੍ਹ ਨੂੰ ਫਿਰ ਉੱਥੇ ਚੱਲੀ ਜਿੱਥੇ ਮਰਜ਼ੀ ਬਹਿ ਜਾ ਕੋਈ ਪ੍ਰੋਬਲਮ ਨਹੀਂ ਉੱਥੇ ਸਭ ਤੋਂ ਅੱਗੇ ਬਹਿ ਜੀ ਚੌਂਕਣਾ ਮਾਰ ਕੇ ਐ ਸਿਰ ਥੱਲੇ ਨੂੰ ਕੱਲ ਨਜ਼ਾਰਾ ਆਈ ਜਾਊ ਬਸ ਕੋਈ ਪ੍ਰੋਬਲਮ ਨਹੀਂ ਕੋਈ ਨਾ ਪੁੱਛੇ ਨਾ ਗੱਲ ਨਾ ਬਾਤ ਸਿਰ ਤਾਂ ਚੱਕਣ ਦੀ ਲੋੜ ਹੀ ਨਹੀਂ ਐਂ ਸਰ ਲਓ ਹੁਣ ਸੁਣੋ
ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ
ਇਹ ਬਿਖਮ ਮਾਰਗ ਹੈ ਆ ਔਖਾ ਮਾਰਗ ਥੋੜਾ ਹੈ ਬਿਖਮ ਮਾਰਗ ਬਿਖੜਾ ਮਾਰਗ ਇਹ ਕਿੱਥੇ ਹੈ ਇਹ ਤੇ ਦੁਨੀਆ ਹੀ ਕਰ ਲੈਂਦੀ ਹੈ ਦੁਨੀਆ ਹੀ ਕਰਦੀ ਹੈ ਬੜੇ ਬੜੇ ਬੰਦੇ ਲੈਣਾ ਲਾਈ ਬੈਠੇ ਆ ਜੀ ਰੋਜ਼ ਇਹ ਔਖਾ ਮਾਰਗ ਨਹੀਂ ਔਖਾ ਮਾਰਗ ਹੁੰਦਾ ਹੈ ਸੱਚ ਨੂੰ ਸੱਚ ਕਹਿਣਾ, ਗਲਤ ਨੂੰ ਗਲਤ ਕਹਿਣਾ, ਸਹੀ ਨੂੰ ਸਹੀ ਕਹਿਣਾ, ਖੁੱਲ ਕੇ ਕਹਿਣਾ, ਇਹ ਔਖਾ ਹੈ। ਇੱਕ ਗੱਲ ਦਾ ਜਵਾਬ ਦਿਓ, ਜੇ ਤੁਸੀਂ ਟੋਕਦੇ ਰਹੋ ਤੇ ਸਿਸਟਮ ਬਦਲ ਸਕਦਾ ਕਿ ਨਹੀਂ? ਅੱਜ ਭਲਾ ਦੱਸੋ ਵੀ ਜਿੰਨੀਆਂ ਵੱਡੀਆਂ ਲੋਕੀ ਅੱਜ ਤੋਂ 30 ਸਾਲ ਪਹਿਲਾਂ ਪੈਸਾ ਲੈਂਦੇ ਸੀ ਸਰ, ਕੀ ਅੱਜ ਵੀ ਸ਼ਰਿਆਂ ਇਦਾਂ ਹੀ ਪੈਸੇ ਲੈਂਦੇ? ਕੁਝ ਫਰਕ ਪਿਆ ਮਾੜਾ ਮੋਟਾ? ਪਤਾ ਕਿਉਂ ਪਿਆ? ਹਰੇਕ ਹੀ ਫੋਨ ਖੋਲ ਕੇ ਖੜ ਜਾਂਦਾ ਹੁਣ ਹੁਣ ਮੰਗ ਪੈਸੇ। ਮੁੰਡੇ ਸਾਡੇ ਕਰਦੇ ਨੀ ਕਈ, ਦਸ ਦਸ ਕੀ ਕਹਿੰਦਾ ਸੀ, ਦਸ ਦਸ ਮੰਗ, 500 ਮੰਗਦਾ ਸੀ, ਐ ਫੋਨ ਖੋਲ ਲੈਂਦੇ ਆ ਹੁਣ ਬੋਲ। ਟੋਕਣਾ ਸ਼ੁਰੂ ਹੋਇਆ ਕਿੰਨੇ ਪਰਸੈਂਟ? 5%। 95% ਅਜੇ ਗੰਦ ਹੈ, ਖਲਾਰਾ ਹੈ। 95% ਉਹੀ ਕੋਈ ਹੈ, 5% ਠੀਕ ਹੋਇਆ ਹੈ। ਤੇ ਕਿਉਂ ਹੋਇਆ ਹੈ? ਲੋਕੀ ਬੋਲਣ ਲੱਗੇ ਹੈ, ਗੱਲ ਕਰਨੀ ਸ਼ੁਰੂ ਕੀਤੀ ਹੈ। ਤੇ ਜਿੱਦਣ ਸਾਡਾ ਸਮਾਜ ਸਟਾਰਟ ਕਰ ਦੇਗਾ ਨਾ, ਸਾਰਾ ਭਗਤੀ ਕਰਨ ਲੱਗੇ ਸਾਰੇ, ਉਹ ਸ਼ੁਰੂ ਕਰੋ। ਆਪਣਾ ਮੁੰਡਾ ਵੀ ਹੋਇਆ ਟੋਕਾਂਗੇ, ਆਪਣੇ ਮੁੰਡੇ ਨੂੰ ਵੀ ਕਹਾਂਗੇ, ਉਹ ਤਨਖਾਹ ਲੈਂਦਾ 40,000, ਤੈਨੂੰ ਸ਼ਰਮ ਨਹੀਂ ਆਉਂਦੀ? ਇੱਕ ਮਹੀਨੇ ਦੇ ਵਿੱਚ 10-10 ਛੁੱਟੀਆਂ ਕਰਦਾ ਹੈ, ਬੱਚਿਆਂ ਨੂੰ ਦੀ ਬਜਾਏ ਇੱਥੇ ਲੰਮਾ ਪਿਆ ਰਹਿੰਦਾ ਹੈ। ਸਰਕਾਰੀ ਨੌਕਰੀ ਲੈਣੀ ਔਖੀ, ਕਰਨੀ ਔਖੀ ਨਹੀਂ ਲੱਗਦੀ? ਇਸੇ ਕਰਕੇ ਰੋਂਦਾ ਸੀ ਸਰਕਾਰੀ ਨੌਕਰੀ ਮਿਲੇ, ਇੰਨੀਆਂ ਛੁੱਟੀਆਂ, 8 ਵਜੇ ਤੂੰ ਬੱਚਿਆਂ ਦੇ ਕੋਲ ਹੋਣਾ ਚਾਹੀਦਾ ਸੀ, ਤੂੰ ਜਾਣਾ 10-10 ਵਜੇ। ਜਿੱਦਣ ਤੁਸੀਂ ਐ ਆਪਣੇ ਉਹ ਟੋਕਣ ਲੱਗੇ ਕੰਮ, ਹਰ ਬੰਦਾ ਫਰਜ਼ ਪਛਾਣੇ, ਫਿਰ ਪ੍ਰਾਈਵੇਟ ਸਕੂਲ ਥੋੜਾ ਰਹਿਣਾ ਕੋਈ। ਸਰਕਾਰੀ ਸਕੂਲ ਦੀ ਫੀਸ ਅੱਜ ਵੀ 50 ਰੁਪਏ ਹੋਣੀ ਹੈ, ਕਿੰਨੀ ਬੋਲੋ? ਗਵਰਨਮੈਂਟ ਸਕੂਲ ਦੀ ਫੀਸ ਕਿੰਨੀ ਹੈ ਬੱਚੇ ਦੀ? 20 ਰੁਪਈਏ ਹੈ, 20 ਰੁਪਈਏ। ਉਹ ਸੁਣੋ, ਅਮਰੀਕਾ ਕੈਨੇਡਾ ਵਿੱਚ ਐਜੂਕੇਸ਼ਨ ਫਰੀ ਹੈ ਕਿ ਨਹੀਂ ਫਰੀ? ਗੱਜ ਕੇ ਗੱਜ ਕੇ। ਤੇ ਮੈਡੀਕਲ ਫਰੀ ਹੈ ਨਾ? ਸਿਸਟਮ ਸਾਡੇ ਵੀ ਉਦਾਂ ਹੀ ਹੈ, ਪਰ ਕਿਸੇ ਨੇ ਟੋਕਿਆ ਹੀ ਨਹੀਂ। ਜਿੱਦਣ ਸਾਡੇ ਵਰਗੇ ਨੂੰ ਨੌਕਰੀ ਮਿਲ ਜਾਂਦੀ ਹੈ, ਹੁਣ ਆਪਾਂ ਸਾਰੇ ਕਹਿੰਦੇ ਹਾਂ ਹਾਂ ਜੀ ਹਾਂ, ਹੋ ਜਿਹੜਾ ਸਕੂਲਾਂ ਦਾ ਸਿਸਟਮ ਹੈ ਨਾ, ਪੜ੍ਹਾਉਂਦੇ ਨਹੀਂ। ਜਿੱਦਣ ਸਾਡੇ ਮੁੰਡੇ ਨੂੰ ਨੌਕਰੀ ਮਿਲ ਗਈ, ਉਦਣ ਕਹਾਂਗੇ ਚੱਲ ਤੂੰ ਵੀ ਰਹਿਣ ਦਿਆ ਕਰ, ਜਦੋਂ ਬਾਕੀ ਵੀ ਫਰਲੋ ਮਾਰਦੇ ਨੇ ਤੂੰ ਵੀ ਮਾਰੀ ਚੱਲ। ਅਸੀਂ ਇੱਦਾਂ ਹੀ ਕਹਿੰਦੇ ਹਾਂ, ਬਾਕੀ ਵੀ ਨਿਕੰਮੇ ਆ, ਤੂੰ ਵੀ ਨਿਕੰਮਾ ਬਣ, ਬਾਕੀ ਰਿਸ਼ਵਤਾਂ ਲੈਂਦੇ ਆ ਤੂੰ, ਅਗਲੇ ਨੇ ਤੈਨੂੰ ਪਤਾ ਨੀ ਵੀ ਗੱਡੀ ਕਿੱਡੀ ਵੱਡੀ ਕਢਾ ਲਈ, ਤੂੰ ਮਰੂਤੀ ਤੇ ਲਈ ਫਿਰਦਾ ਸਾਨੂੰ, ਤੂੰ ਮੋਟਰਸਾਈਕਲ ਤੇ ਲਈ ਫਿਰਦਾ, ਤੂੰ ਵੀ ਕੁੰਡੀ ਕੰਢੀ ਲਾਲ ਕਰ ਮਾੜੀ ਮੋਟੀ। ਸਾਡੇ ਬੰਦੇ ਇੱਦਾਂ ਹੀ ਸਿਖਾਉਂਦੇ ਆ, ਅਸੀਂ ਵੀ ਇਹੀ ਸਮਝਾਉਂਦੇ ਆ ਨਾ ਵੀਰੋ। ਜਿੱਦਣ ਸਾਡਾ ਜਿੱਥੇ ਕਿਤੇ ਸਾਡਾ ਪੈਰ ਟਿਕ ਜਾਂਦਾ ਹੈ, ਜਿਹੜੇ ਮਹਿਕਮੇ ਚ ਅਸੀਂ ਜਿੰਨੇ 90% ਬੇਈਮਾਨ ਹੁੰਦੇ ਸੀ ਉਹਨਾਂ ਚ ਸ਼ਾਮਿਲ ਹੋ ਜਾਂਦੇ ਹਾਂ, ਜਾ ਕੇ ਫੱਟ ਉੱਧਰ ਜਾਂਦੇ ਹਾਂ। ਅਸੀਂ ਵੀ ਧੋਖੇ ਬੇਈਮਾਨੀਆਂ ਹੀ ਕਰਨ ਵਾਲੇ ਹਾਂ, ਸਾਡੀ ਮੈਂਟੈਲਿਟੀ ਏਦਾਂ ਦੀ ਹੈ, ਸਾਡੀ ਸੋਚ ਏਦਾਂ ਦੀ ਹੈ। 20 ਰੁਪਈਆਂ ਦੇ ਵਿੱਚ ਬੱਚਾ ਪੜ੍ਹ ਸਕਦਾ, 20,000 ਰੁਪਈਆ ਪ੍ਰਾਈਵੇਟ ਸਕੂਲ ਚ ਬੱਚੇ ਆਮ ਫੀਸ ਹੈ ਛੋਟੇ ਜੇ ਦੀ, ਇੱਕ ਸਾਲ ਚ 50,000-50,000 ਤੇ ਬੱਚਾ ਪੜ੍ਹ ਰਿਹਾ, ਲੱਖ-ਲੱਖ ਤੇ ਬੱਚਾ ਪੜ੍ਹਦਾ ਹੈ। ਤੇ ਹਿਸਾਬ ਲਾ ਕੇ ਵੇਖੋ ਵੀਰੋ, ਭਾਈਓ, ਭੈਣੋ, ਜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈਆਂ ਹੁੰਦੀਆਂ ਤੇ ਕਿੰਨਾ ਅਰਬਾਂ ਖਰਬਾਂ ਰੁਪਈਆ ਸਿੱਖ ਕੌਮ ਦਾ ਬਚਦਾ, ਸਾਰੀ ਕੌਮ ਦੀ, ਸਾਰੀ ਕਮਿਊਨਿਟੀ ਦਾ, ਹਿੰਦੂ ਸਾਰਿਆਂ ਦਾ ਹੀ ਬਚਦਾ। ਪਰ ਸਿਸਟਮ ਜਿਹੜਾ ਹੈ ਉਹ ਖਰਾਬ ਹੈ, ਉਧਰ ਖਾਣ ਵਾਲੇ ਹੈ। ਪ੍ਰਾਈਵੇਟ ਸਕੂਲ ਦੇ ਟੀਚਰ ਦੀ ਤਨਖਾਹ 5,000 ਤੇ ਸਰਕਾਰੀ ਸਕੂਲ ਦੇ ਟੀਚਰ ਦੀ 50,000। ਹੁਣ ਜਿਹੜੇ ਵਿੱਚ ਸਰਕਾਰੀ ਸਕੂਲ ਵਾਲੇ ਟੀਚਰ ਬੈਠੇ ਹੋਣਗੇ, ਕੱਲ ਨੂੰ ਕਹਿਣਗੇ ਵੀ ਭਾਈ ਸਭ ਕਥਾ ਬਹੁਤ ਸੋਹਣੀ ਕਰਦੇ ਨੇ, ਉਹ ਕਹਿਣਗੇ ਮਰ ਜਾਣੇ ਨੂੰ ਇਹਨੂੰ ਇਹੋ ਹੀ ਲੱਭਦਾ ਟੀਚਰ। ਪਤਾ ਇਹਨਾਂ ਨੇ ਕੀ ਕਹਿਣਾ, ਕਿਸੇ ਦੀ ਲੱਤ ਫੜਨੀ, ਕਿਸੇ ਦੀ ਬਾਂਹ ਫੜ, ਕਿਉਂਕਿ ਇਹਦੀ ਲੱਤ ਫੜਦੀ ਨਾ, ਤਾਂ ਹੀ ਕਹਿੰਦੇ ਲੱਤ ਫੜਨੀ ਕਿਸੇ ਦੀ ਬਾਂਹ, ਪੱਕਾ ਉਸ ਬੰਦੇ ਦੀ ਲੱਤ ਫੜੀ ਹੋਣੀ। ਤੁਸੀਂ ਨੋਟ ਕਰ ਲਓ, ਜਿਹੜੇ ਬੰਦੇ 3 ਦਿਨ ਸਾਡੀ ਕਥਾ ਚੋਂ ਇਹ ਆ ਕੇ ਕਹਿਣ ਵੀ ਕਿਸੇ ਦੀ ਲੱਤ ਕਿਸੇ ਦੀ ਬਾਂਹ, ਪੱਕੀ ਉਸ ਬੰਦੇ ਦੇ ਨਾਲ ਰਿਲੇਟਡ ਗੱਲ ਹੋਈ ਹੈ, ਕੋਈ ਉਹਦੇ ਨਾਲ ਗੱਲ ਰਿਲੇਟ ਕਰੀ, ਉਹ ਤਾਂ ਕਹਿੰਦਾ ਵੀ ਲੱਤ ਫੜ ਲੈਂਦੇ ਨੇ, ਬਾਹੇ ਦੀ ਫੜੀ ਕਰੀ ਹੋਣੀ ਤਾਂ ਚੀਕਾ ਮਾਰਦੇ ਆ। ਹੁਣ ਸੁਣੋ ਪਿਆਰਿਓ, ਬੀ ਨਾਸ ਨੀ, ਇਹ ਵੀ ਮੈਂ ਨਾਲ ਗੱਲ ਕਵਾਂ, ਮੈਂ ਅੱਗੇ ਵੀ ਦੱਸਿਆ ਤੁਹਾਨੂੰ ਸਾਡੇ ਪਿੰਡ ਰੱਤੋ ਕੇ ਢੱਡਰੀਆਂ ਦੇ ਨਾਲ ਪਿੰਡ ਹੈ, ਸਰਕਾਰੀ ਸਕੂਲ ਹੈ, ਅੱਠਵੀਂ ਤੱਕ ਕਰਾਤਾ। ਰੱਤੋ ਕੇ ਪਿੰਡ ਹੈ, ਸਰਕਾਰੀ ਸਕੂਲ ਹੈ, ਪਤੀ ਪਤਨੀ ਦੋ ਨੇ, ਬੁਲਾਡੇ ਏਰੀਏ ਦੇ ਹੈ। ਚਾਰ ਸਾਲ ਦੀ ਬੁਕਿੰਗ ਹੈ ਜੀ, ਬੱਚਾ ਜੇ ਦੋ ਸਾਲ ਦਾ ਹੁੰਦਾ ਹੈ ਉੱਥੇ ਪਹਿਲਾਂ ਹੀ ਦਾਖਲਾ ਲੈਣਾ ਪੈਂਦਾ। ਜੇ ਤੁਸੀਂ ਅੱਜ ਬੱਚੇ ਦੀ ਐਡਮਿਸ਼ਨ ਕਰਾਉਣ ਜਾਣੀ ਹੈ ਤੇ 2023 ਚ ਹੋਊ, ਤੇ ਸਰਕੂਲ ਸਕੂਲ ਸਰਕਾਰੀ ਹੈ ਤੇ ਪਤੀ ਪਤਨੀ ਬੱਚਿਆਂ ਨੂੰ ਕਹਿੰਦੇ ਨੇ 2 ਵਜੇ ਜਾਓ, 3 ਵਜੇ ਫੇਰ ਆ ਜਾਓ, ਤੇ 7-7 ਵਜੇ ਤੱਕ ਬੈਠੇ ਪੜ੍ਹਾਉਂਦੇ ਆ। ਕਿਰਾਏ ਤੇ ਕਮਰਾ ਲੈ ਕੇ ਲੈਂਦੇ ਤੇ ਉਹ ਵੀ 80,000 ਹੈ, 40-40,000 ਦੋਵੇਂ ਪਤੀ ਪਤਨੀ। ਪਰ ਸਿੰਗਾਪੁਰ ਤੋਂ ਆ ਕੇ ਲੋਕ ਉਹਨੂੰ ਸਕੂਲ ਸਵਾਰ ਕੇ ਗਏ ਹੈ, ਪਤਾ ਨੀ ਕਿੰਨੇ ਕੁ ਚੈਨਲਾਂ ਤੇ ਉਹ ਸਕੂਲ ਵਿਖਾਇਆ ਜਾਂਦਾ। ਉਹ ਪਤੀ ਪਤਨੀ ਨੂੰ ਪੈਸ਼ਨ ਹੈ, ਕਹਿੰਦੇ ਪੜ੍ਹਾਉਣੇ ਆ ਬੱਚੇ, ਅਸੀਂ ਪੜ੍ਹਾਉਣੇ ਆ। ਉਹ 40,000 ਲੈਂਦੇ ਆ ਤੇ 80,000 ਦਾ ਇੱਕ ਜਣਾ ਕੰਮ ਕਰ ਰਿਹਾ, ਇੱਕ ਜਣਾ। ਉਹ ਵੀ ਲੋਕ ਹੈ ਤੇ ਜਿੱਦਣ ਨਾ ਅਸੀਂ ਕਹਿਣ ਲੱਗ ਗਏ ਕਿਤੇ ਆ ਅਸਲੀ ਭਗਤੀ ਕੀਤੀ ਹੁੰਦੀ, ਅੱਜ ਨੂੰ ਸਾਡਾ ਸਮਾਜ ਕਦੋਂ ਦਾ ਬਦਲ ਜਾਂਦਾ। ਹਰੇਕ ਮਹਿਕਮਾ, ਹਰੇਕ ਫੀਲਡ ਵਿੱਚ ਤੁਸੀਂ ਚੇਂਜ ਵੇਖ ਲਏ, ਹਰ ਚੀਜ਼ ਬਦਲੀ। ਕਿਤੇ ਤੁਸੀਂ ਅਸਲੀ ਭਗਤੀ ਕਰਦੇ, ਉਹ ਭਗਤੀ ਜਿਹੜੀ ਗੁਰੂ ਨਾਨਕ ਨੇ ਕੀਤੀ, ਉਹ ਭਗਤੀ ਜਿਸ ਭਗਤੀ ਤੋਂ ਔਰੰਗਜ਼ੇਬ ਡਰਦਾ ਸੀ ਵੀ ਗੁਰੂ ਗੋਬਿੰਦ ਸਿੰਘ ਦੀ ਆਹ ਭਗਤੀ ਹੈ ਨਾ ਜਿਹੜੀ, ਇਹਨੇ ਲੋਕੀ ਅਵੇਅਰ ਕਰ ਦੇਣੇ ਆ। ਔਰੰਗਜ਼ੇਬ ਕਹਿੰਦਾ ਸੀ ਇਹ ਅਨੰਦਪੁਰ ਵਸਣਾ ਨਹੀਂ ਚਾਹੀਦਾ, ਮੇਰਾ ਰਾਜ ਹੈ, ਮੇਰੀ ਕੰਟਰੀ ਹੈ, ਮੈਂ ਬਾਦਸ਼ਾਹ ਤੇ ਮੇਰੀ ਬਾਦਸ਼ਾਹਤ ਦੇ ਵਿੱਚ ਅਨੰਦਪੁਰ ਕਿੱਥੋਂ ਬਣ ਗਿਆ? ਇਹ ਢਾਂਚੇ ਤੇ ਸਵਾਲ ਕਰਨ ਵਾਲਾ ਕੌਣ ਹੈ? ਇਨਕਲਾਬ ਆ ਸਕਦਾ, ਲੋਕ ਬਦਲ ਸਕਦੇ ਆ, ਲੋਕੀ ਸੋਚਣ ਲੱਗ ਜਾਣਗੇ। ਉਹ ਕਹਿੰਦਾ ਸੀ ਖਤਮ ਕਰ ਦਿਓ, ਬੰਦ ਕਰ ਦਿਓ ਇਹ ਆਵਾਜ਼, ਇਹ ਚੱਲਣੀ ਨਹੀਂ ਚਾਹੀਦੀ। ਤੇ ਜੇ ਇਹ ਭਗਤੀ ਕਰਦੇ ਨਾ ਵੀਰੋ ਆਪਾਂ, ਤੇ ਹਰ ਬੰਦਾ ਕਰਦਾ ਹੈ, ਤੇ ਬੰਦੇ ਨੂੰ ਸਿੱਧਾ ਹੋਣਾ ਪੈਂਦਾ ਹੈ, ਸਮਾਜ ਦਾ ਢਾਂਚਾ ਆਪਣੇ ਆਪ ਠੀਕ ਹੁੰਦਾ ਹੈ। ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਪਿੰਡਾਂ ਦੇ ਵਿੱਚ ਜਿਵੇਂ ਔਰਤਾਂ ਨੂੰ ਕੁੱਟਦੇ ਵੇਖਦੇ ਸੀ, ਮੈਂ ਆਪਣੀ ਗੱਲ ਕਰਦਾ ਵੀ 25 ਸਾਲ ਪਹਿਲਾਂ ਮੈਂ ਆਪਣੇ ਪਿੰਡ ਰਹਿੰਦਾ ਸੀ, ਤੇ ਮੈਂ ਆਪਣੇ ਪਿੰਡ ਦੇ ਵਿੱਚ ਰੋਜ਼ ਘਰ ਵਾਲਾ ਘਰ ਵਾਲੀ ਨੂੰ ਡੰਡਿਆਂ ਨਾਲ ਕੁੱਟਦਾ, ਥੱਪੜਾਂ ਨਾਲ ਕੁੱਟਦਾ, ਭਾਂਡੇ ਚੱਕ ਚੱਕ ਮਾਰਦਾ, ਰੋਜ਼ ਵੇਖਦਾ ਸੀ। ਪਰ ਕੀ ਅੱਜ ਵੀ ਪਿੰਡਾਂ ਦੇ ਵਿੱਚ ਇੱਦਾਂ ਹੀ ਹੁੰਦਾ? ਬੋਲੋ ਵੀ ਘਰ ਵਾਲੇ ਹੋ, ਬਦਲ ਗਏ ਹੁਣ ਕਿ ਨਹੀਂ ਤੁਸੀਂ? ਹੁਣ ਅੰਦਰ ਖਾਤੇ ਭਾਵੇਂ ਮਾੜਾ ਮੋਟਾ ਚੱਲਦਾ ਹੋਵੇ, ਪਰ ਗਲੀਆਂ 'ਚ ਨਹੀਂ ਹੁੰਦਾ, ਸਾਹਮਣੇ ਨਹੀਂ ਹੁੰਦਾ। ਅੱਜ ਦੀ ਬੀਬੀ ਪਤਾ ਕੀ ਕਹਿੰਦੀ ਹੈ? ਰੱਖਣਾ ਤੇ ਇੱਜ਼ਤ ਨਾਲ ਰੱਖ, ਬੰਦਿਆਂ ਵਾਂਗੂ ਰਹਿ, ਰੱਖਣਾ ਰੱਖ, ਨਹੀਂ ਤੇ ਮੈਂ ਚੱਲੀ। ਪਰ ਪਹਿਲੀ ਔਰਤ ਬੋਲਦੀ ਸੀ, ਕੁੱਟ ਖਾਂਦੀ ਸੀ, ਮਾਰ ਖਾਂਦੀ ਸੀ, ਪੇਕੇ ਜਾਂਦੀ ਸੀ, ਪੇਕੇ ਕਹਿੰਦੇ ਸੀ ਘਰ ਵਾਲਾ ਕੁੱਟਦਾ ਹੀ ਹੁੰਦਾ, ਖਾਇਆ ਕਰ, ਤੇਰੇ ਕਰਮਾਂ 'ਚ ਲਿਖਿਆ ਹੀ ਇਹ ਹੈ। ਹੁੰਦਾ ਸੀ ਨਾ ਇੱਦਾਂ? ਪਰ ਹੁਣ ਔਰਤ ਅਵੇਅਰ ਹੋਈ ਹੈ ਕਿ ਨਹੀਂ ਹੋਈ? ਭੈਣੋ ਬੋਲੋ ਜਰਾ, ਔਰਤ ਹੁਣ ਕਾਇਮ ਹੋਈ ਹੈ ਕਿ ਹੁਣ ਵੀ ਥੱਪੜ ਖਾ ਲੈਂਦੀ? ਕੋਈ ਕੋਈ ਹੋਣੀ ਹੈ ਬੇਚਾਰੀ, ਕੋਈ ਕੋਈ। ਪਰ ਅੱਗੋਂ ਐ ਕਿਵੇਂ? ਅੱਖਾਂ ਕੱਢ ਕੇ ਕੱਢਣੀਆਂ, ਕਾਇਮ ਹੋਣਾ, ਚੇਂਜ ਹੋਇਆ ਕਿ ਨਹੀਂ ਹੋਇਆ? ਬੋਲੋ ਵੀ, ਜ਼ਮਾਨਾ ਬਦਲਿਆ ਕਿ ਨਹੀਂ
ਬਦਲਿਆ?
ਲੜਕੀਆਂ ਪੜ੍ਹਦੀਆਂ ਨਹੀਂ ਸੀ, ਹੁਣ ਚੱਲੀਆਂ ਕੈਨੇਡਾ ਜਾ ਰਹੀਆਂ। ਇੱਥੇ ਖਾਸੀ ਕਲਾਂ ਪਿੰਡ ਦੇ ਨੇੜੇ, ਜਿਹੜੇ ਤੁਹਾਡੇ ਲੁਧਿਆਣੇ ਦੇ ਨੇੜੇ ਪਿੰਡ ਹੈ, ਇਹੋ ਜਿਹੇ ਪਿੰਡਾਂ ਦੇ ਪਿੰਡਾਂ ਦੀਆਂ ਕੁੜੀਆਂ ਨੂੰ ਲੋਕਾਂ ਨੇ ਪਿੰਡ 'ਚ ਹੀ ਪੜ੍ਹਾਇਆ। ਜੇ ਉਦਣ ਉਹਨੇ ਕਿਹਾ ਮੈਂ ਲੁਧਿਆਣੇ ਪੜ੍ਹਨ ਜਾਣਾ, ਕਹਿੰਦੇ ਨਹੀਂ ਜਾਣ ਦੇਣਾ। ਤੇ ਅੱਜ ਉਹ ਪਿਓ ਸੀ ਉਦੋਂ, ਅੱਜ ਬਣ ਗਿਆ ਦਾਦਾ, ਤੇ ਅੱਜ ਦਾਦਾ ਕਹਿੰਦਾ ਹੈ ਬੇਟਾ ਚੱਲ ਕੈਨੇਡਾ ਪੜ੍ਹ ਕੇ ਆ। ਸੋਚ ਬਦਲੀ ਕਿ ਨਹੀਂ ਬਦਲੀ?
ਬਦਲੀ।
ਜੇ ਬਦਲਣਾ ਚਾਹੋਗੇ ਤੇ ਜ਼ਮਾਨਾ ਬਦਲੇਗਾ, ਜੇ ਬਦਲਣਾ ਚਾਹੋਗੇ। ਪਰ ਜਿਹੜੀ ਧੀ ਪਹਿਲਾਂ ਕੈਨੇਡਾ ਗਈ ਹੋਣੀ, ਸਭ ਤੋਂ ਪਿੰਡ 'ਚ ਇਲਾਕੇ 'ਚ ਲੋਕਾਂ ਦੀਆਂ ਕਿੰਨੀਆਂ ਗੱਲਾਂ ਸੁਣਨੀਆਂ ਪਈਆਂ ਹੋਣਗੀਆਂ। ਪਰ ਜਦੋਂ ਇੱਕ ਚਲੇ ਗਈ, ਐਗਜ਼ੈਂਪਲ ਹੋ ਗਈ, ਦੂਜੇ ਦੀ ਲੜਕੀ ਨੇ ਜਾ ਕੇ ਘਰੇ ਪਤਾ ਕੀ ਕਿਹਾ? ਪਿਤਾ ਜੀ ਫਲਾਣੇ ਦੀ ਬੇਟੀ ਵੀ ਤੇ ਗਈ ਹੋਈ ਹੈ, ਮੈਨੂੰ ਵੀ ਭੇਜ ਦਿਓ। ਉਹ ਜਿਹੜਾ ਮੰਨਦਾ ਨਹੀਂ ਸੀ ਹੁਣ ਮੰਨ ਗਿਆ। ਐਗਜੈਂਪਲ ਫਿੱਟ ਕਰਤੀ। ਕਲਗੀਆਂ ਵਾਲੇ ਕਹਿੰਦੇ ਸੀ ਬੱਚੇ ਸ਼ਹੀਦ ਹੁੰਦੇ ਨੇ ਹੋ ਜਾਣ, ਆਨੰਦਪੁਰ ਛੱਡਣਾ ਪਏਗਾ, ਛੱਡ ਦੀਏ। ਇੱਕ ਵਾਰੀ ਲੱਗੇਗਾ ਉੱਜੜ ਗਿਆ ਕਲਗੀਆਂ ਵਾਲਾ, ਕਹਿੰਦਾ ਉੱਜੜ ਗਿਆ, ਕਹਿਣਗੇ ਲੋਕ, ਕਹਿ ਦੋ ਯਾਰ ਜੋ ਕਹਿਣਾ ਹੈ, ਪਰ ਐਗਜੈਂਪਲ ਫਿੱਟ ਕਰਕੇ ਜਾਊਂ। ਮੇਰੇ ਵਰਗੇ ਗੋਬਿੰਦ ਸਿੰਘ ਹਜ਼ਾਰਾਂ ਕੈਮ ਹੋ ਜਾਣ। ਮੈਂ ਐਗਜੈਂਪਲ ਬਣੂ ਕਰਕੇ ਵਿਖਾਉਂ, ਚੇਂਜ ਕਰਕੇ ਵਿਖਾਉਂ। ਤੇ ਵੀਰੋ, ਕਲਗੀਆਂ ਵਾਲੇ ਦੇ ਜਾਣ ਤੋਂ ਬਾਅਦ ਸਿੱਖ ਰਾਜ ਆਇਆ। ਇਹ ਪਲੈਨ ਬੀ, ਪਲੈਨ ਏ। ਜੇ ਆਹ ਘਟਨਾਵਾਂ ਘਟੀਆਂ, ਆਨੰਦਪੁਰ ਛੱਡਣਾ ਪਿਆ, ਜੇ ਸਰਸਾ ਤੇ ਵਿਛੜੇ, ਜੇ ਬੱਚੇ ਸ਼ਹੀਦ ਹੁੰਦੇ ਆ, ਤੇ ਪਲੈਨ ਬੀ ਉਹ ਹੈ ਬੰਦਾ ਸਿੰਘ ਬਹਾਦਰ ਵਾਲਾ। ਆਪਣਾ ਬੰਦਾ ਹੈ ਬੰਦਾ ਬਹਾਦਰ, ਸਿਖਾਇਆ ਬੰਦਾ ਹੈ ਬੰਦਾ ਬਹਾਦਰ, ਟ੍ਰੇਨਿੰਗਾਂ ਕਰਾ ਕੇ ਬਿਠਾਇਆ ਹੋਇਆ ਉੱਥੇ ਬਹਿ ਜਾ ਕੇ ਆਪਣਾ। ਪੰਜ ਮਿੰਟ ਵਿੱਚ ਕੌਮ ਦੀ ਵਾਗਡੋਰ ਨਹੀਂ ਸੰਭਾਲੀ, ਉਹਦਾ ਤਜਰਬਾ ਹੈ, ਤਜਰਬਾ ਹੈ ਬੜਿਆਂ ਸਾਲਾਂ ਦਾ। ਬਿਠਾਇਆ ਹੈ ਸਾਧ ਬਣਾ ਕੇ ਬੈਠਾ ਰਿਹਾ ਚੁੱਪ ਕਰਕੇ, ਮੌਕਾ ਆਊ। ਜੇ ਤੇ ਜਿਉਂਦਿਆਂ ਜਿਉਂਦਿਆਂ ਪਲੈਨ ਏ ਚੱਲਿਆ, ਸੁਣਿਓ ਇੱਧਰ ਚੱਲੇਗਾ, ਹਾਜ਼ਰ ਰਹੋ ਵੀਰੋ, ਧਿਆਨ ਇੱਧਰ। ਤੇ ਜੇ ਮੈਂ ਸ਼ਹੀਦ ਹੁੰਦਾ ਫਿਰ ਪਲੈਨ ਬੀ ਚੱਲੇਗਾ। ਤੇ ਜੇ ਸਿੱਖ ਰਾਜ ਬੰਦਾ ਸਿੰਘ ਲੈ ਕੇ ਆਉਂਦਾ, ਸਿੰਘ ਦੀ ਆਪਣੀ ਸੋਚ ਹੈ, ਇਹ ਉਹਨਾਂ ਦਾ ਆਪਣਾ ਬੰਦਾ। ਉਹ ਬੰਦਾ ਇੱਕ ਮਿੰਟ ਚ ਸਾਧ ਤੋਂ ਬੰਦਾ ਨਹੀਂ ਬਣਿਆ, ਉਹ ਬੰਦਾ ਬਿਠਾਇਆ ਬੰਦਾ, ਉਹ ਗੁਰੂ ਸਾਹਿਬ ਦਾ ਆਪਣਾ ਬੰਦਾ, ਉਹ ਸਿਖਾਇਆ ਬੰਦਾ, ਦਾ ਪੇਚ ਸਭ ਸਿਖਾ ਕੇ ਉਹ ਬੰਦਾ। ਤੇ ਤਾਂ ਕਰਕੇ ਆਏਗਾ ਸਿੱਖ ਰਾਜ, ਫਿਰ ਆਇਆ ਵੀ ਉਹ ਜਿਹੜੀ ਜੇ ਕਹੀਏ ਨਾ ਵੀ ਉਹ ਰੁਕਿਆ ਨਹੀਂ, ਉਹ ਕਾਫਲਾ ਬਹੁਤ ਵੱਡਾ ਹੋ ਗਿਆ। ਕੱਲਾ ਤੁਰਦਾ ਬੰਦਾ ਕਾਫਲਾ ਬਣ ਜਾਂਦਾ ਹੈ, ਪਰ ਤੁਰਨਾ ਪਹਿਲਾਂ ਕੱਲਿਆਂ ਹੀ ਪੈਂਦਾ। ਤਾਂ ਕਰਕੇ ਜੇ ਬਦਲਣਾ ਚਾਹੋਗੇ ਤੇ ਜ਼ਮਾਨਾ ਬਦਲੇਗਾ। ਜੇ ਆਵਾਜ਼ ਅਸਲੀ ਭਗਤੀ ਕਰੋਗੇ ਤੇ ਤੁਹਾਨੂੰ ਉਹਦੇ ਨਤੀਜੇ ਸਾਹਮਣੇ ਆਉਣਗੇ, ਤੁਹਾਨੂੰ ਦੁਨੀਆ ਬਦਲਦੀ ਦਿਸੇਗੀ। ਬੁਲੰਦ ਆਵਾਜ਼ ਉਠਾਓਗੇ ਜੇ, ਕਹੋਗੇ ਕਬੀਰ ਜੀ ਵਰਗੇ। ਇੱਧਰ ਸੁਣੋ, ਕਬੀਰ ਜੀ ਕਹਿੰਦੇ ਆ ਸਾਨੂੰ ਸ਼ੂਦਰ ਸ਼ੂਦਰ ਕਹੀ ਜਾਂਦਾ, ਆਪ ਬਣ ਗਿਆ ਸਿਰ ਤੇ ਬਹਿ ਗਿਆ ਸਾਡੇ। ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਇਹ ਭਗਤੀ ਕਰ ਸਕਦਾ ਕੋਈ? ਡਿਕਟੇਟਰਸ਼ਿਪ ਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਨਹੀਂ, ਡਿਕਟੇਟਰਸ਼ਿਪ ਦੇ ਵਿੱਚ ਐਡੀ ਵੱਡੀ ਗੱਲ ਕਹਿਣੀ ਰਾਜੇ ਸ਼ੀ ਮੁਕੱਦਮ ਕੁੱਤੇ, ਆ ਭਗਤੀ ਸਾਡਾ ਬਾਬਾ ਕਰਦਾ। ਉਹ ਬੰਦਾ ਦੇਖੋ ਅੱਜ ਦੇ ਸਮੇਂ ਦੇ ਵਿੱਚ ਰਾਜੇ ਨੂੰ ਰਾਜਾ ਸ਼ੀ ਮੁਕੱਦਮ ਕੁੱਤਾ ਕਹਿਣਾ, ਡੈਮੋਕ੍ਰੇਸੀ ਵਿੱਚ ਆਪਣੀ। ਪਰ ਜਿਸ ਵੇਲੇ ਗੁਰੂ ਸਾਹਿਬ ਭਗਤੀ ਕਰਦੇ ਆ ਸੱਚ ਕਹਿੰਦੇ ਆ, ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ, ਜੀਆਂ ਘਾਏ ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਹ ਜਾੜੇ ਕਾ ਬੰਦ, ਆ ਸੁਖਾ ਆ ਭਗਤੀ ਜਿਹੜੀ ਗੁਰੂ ਸਾਹਿਬ ਨੇ ਕੀਤੀ ਹੈ। ਇਹ ਬਿਖਮ ਮਾਰਗ ਹੈ ਜੀ, ਇਹ ਔਖਾ ਰਾਹ। ਲਓ ਥੋੜੀ ਜੀ ਸੁਸਤੀ ਜੀ ਲਾ ਲਿਓ, ਕਾਇਮ ਹੋ ਜਿਓ। ਸਵਾ ਦਸ ਹੋ ਗਏ, ਮੈਂ ਸਾਢੇ ਦਸ ਗਿਆ ਸੀ, ਪੰਦਰਾਂ ਮਿੰਟ ਦਸਵਾਂ ਦਵਾਰ ਸੁਣ ਕੇ ਜਾਣੀ ਗੱਲ। ਨੌ ਦੁਆਰੇ ਕਾਇਆ ਕੋਟ ਹੈ ਦਸਵਾਂ ਗੁਪਤ ਰੱਖੀ, ਵਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁੱਲੀ ਜਾਏ। ਉਹ ਸ਼ਬਦ ਤੀਸਰੇ ਪਾਤਸ਼ਾਹ
ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ।
ਚਾਲ ਦੇ ਬੰਦਰੇ
ਕਾਂਜੀ ਚਾਲ ਦੇ ਆਈ
ਓ ਦੁਨੀਆ ਤੋਂ
ਡਰਦੇ ਤੇਰੇ ਪਿਆਰੇ ਆਂਦੀ ਚਾਲ ਦੇ ਆਈ
ਦੁਨੀਆ ਤੋਂ ਡਰਦੇ ਤੇਰੇ ਪਿਆਰੇ ਆਂਦੀ ਓ ਦੁਨੀਆ ਤੋਂ ਚੱਲ ਦੇ ਵੱਖਰੇ ਤੇਰੇ
ਕੀ ਕਥਾ ਨਰਾਰੀ ਰੇ ਆਵ ਹੈ ਨਾ ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ ਕਹਿੰਦੇ ਸਾਰਿਆਂ ਤੋਂ ਵੱਖਰਾ ਹੀ ਚੱਲਦਾ ਓਏ ਫਕੀਰ ਬੜੇ ਹੋਏ ਸਾਧ ਬੜੇ ਹੋਏ ਭਗਵੇਂ ਕੱਪੜਿਆਂ ਵਾਲਿਆਂ ਦਾ ਪਰ ਬਾਬਾ ਨਾਨਕ ਸਾਰਿਆਂ ਤੋਂ ਵੱਖਰਾ ਹੀ ਚੱਲਦਾ ਕਹਿੰਦੇ ਵੱਖਰਾ ਹੀ ਚੱਲਦਾ ਸਾਰਿਆਂ ਉਹ ਕਹਿੰਦੇ ਬੜੇ ਪਰ ਆ ਗੁਰੂ ਗੋਬਿੰਦ ਸਿੰਘ ਸਾਰਿਆਂ ਤੋਂ ਵੱਖਰਾ ਹੀ ਚੱਲਦਾ ਬੱਚੇ ਬੜੇ ਆ ਪਰ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਸਾਰਿਆਂ ਤੋਂ ਵੱਖਰੇ ਹੀ ਚੱਲਦੇ ਆ ਆ ਵੱਖਰਾ ਚਾਲ ਇਹਨੂੰ ਕਹਿੰਦੇ ਆ ਲਾਈਫ ਸਟਾਈਲ ਜੀਵਨ ਜਿਉਣ ਦਾ ਢੰਗ ਜ਼ਿੰਦਗੀ ਜਿਉਣ ਦਾ ਮੈਥਡ ਵੱਖਰਾ ਉਹਨਾਂ ਦੀ ਰਾਹ ਹੀ ਵੱਖਰੇ ਤਾਂ ਕਰਕੇ ਜ਼ਿੰਦਗੀ ਵੱਖਰੇ ਢੰਗ ਨਾਲ ਜਿਉਣੀ ਆਪਣੇ ਰਾਹ ਬਣਾਉਣੇ ਬੜੇ ਜ਼ਰੂਰੀ ਤਾਂ ਕਰਕੇ ਬਿਖਮ ਮਾਰਗ ਚੱਲਣਾ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ
ਨਿਰਾਲੀ
ਹੁਣ ਜ਼ਿਆਦਾ ਹਿਲਜੁਲ ਹੋ ਰਹੀ ਹੈ ਬੇਨਤੀ ਕਰਾਂਗਾ ਯਾਰ ਪਿਆਰਿਓ ਪੰਜ ਸੱਤ ਮਿੰਟ ਟਕਾ ਰੱਖ ਲਓ ਕੱਲ ਚੇਤਾ ਰੱਖਿਓ ਅੱਜ ਤੇ ਸਾਰਾ ਕੱਲ ਜ਼ਰੂਰ ਖਿਆਲ ਰੱਖਿਓ ਮੈਂ ਬਾਰ ਬਾਰ ਹੱਸ ਕੇ ਵੀ ਗੱਲ ਪਤਾ ਕਿਉਂ ਕਰਦਾ ਕਈ ਬੰਦੇ ਨਾ ਉਹ ਤੇ ਹੱਸੀ ਜਾਂਦੇ ਦੀਵਾਨ ਚ ਪਿਆਰਿਓ ਸਾਨੂੰ ਨਾ ਉਹ ਗੱਲ ਸਮਝਣੀ ਪੈਣੀ ਜੋ ਕਹਿਣੀ ਚਾਹੁੰਦਾ ਮੈਂ ਸੀਰੀਅਸ ਹੋ ਕੇ ਵੀ ਕਹਿ ਸਕਦਾ ਬੜੇ ਗੁੱਸੇ ਨਾਲ ਵੀ ਕਹਿ ਸਕਦਾ ਪਰ ਮੈਂ ਜਿੰਨਾ ਲਾਈਟਲੀ ਹੋ ਸਕਦੀ ਹੌਲੀ ਵੀ ਸਾਡੀ ਜਿਹੜੀ ਗੱਲ ਹੈ ਸੌਖੀ ਵੀ ਹੋਵੇ ਸਮਝਣ ਯੋਗ ਵੀ ਹੋਵੇ ਤੇ ਹੱਸਦਿਆਂ ਹੱਸਦਿਆਂ ਹੀ ਸਮਝ ਜਾਓ ਬਸ ਜ਼ਰੂਰੀ ਨਹੀਂ ਉਹ ਗੱਲ ਤੁਸੀਂ ਉਵੇਂ ਹੀ ਕਹਿਣੀ ਹੁੰਦੀ ਹੱਸਣਾ ਮਾੜਾ ਨਹੀਂ ਕਿਸੇ ਨੂੰ ਰਵਾ ਕੇ ਨਾ ਹੱਸੋ
ਹੱਸਣਾ ਥੋੜਾ ਮਾੜਾ ਕਿਤੇ ਇਹ ਤੇ ਇਹਨਾਂ ਬੰਦਿਆਂ ਨੇ ਕਿਹਾ ਵੀ ਬਹੁਤਾ ਹੱਸਦੇ ਨਹੀਂ ਹੁੰਦੇ ਬਹੁਤਾ ਖਾਂਦੇ ਨਹੀਂ ਇਹ ਤੇ ਇਹ ਕਹਿੰਦੇ ਆ ਹੁਣ ਅਗਲਾ 8-8 ਘੰਟੇ ਕਈ ਚਲਾਉਂਦਾ ਤੂੰ ਕਹ ਖਾਂਦੇ ਨਹੀਂ ਹੁੰਦੇ ਅਗਲਾ ਸਾਰਾ ਸਾਰਾ ਦਿਨ ਕੰਮ ਕਰਦਾ ਤੇ 10 ਰੋਟੀਆਂ ਵੀ ਖਾਏਗਾ ਪਿਆਰਿਆ ਜਿਹੜਾ ਬੰਦਾ ਕੰਮ ਤੇ ਬੈਠਾ ਕੰਪਿਊਟਰ ਤੇ ਕੰਮ ਕਰਨਾ ਉਹ 2 ਹੀ ਖਾਵੇ ਉਹ 8 ਵੀ ਖਾਏਗਾ ਉਹ 8 ਵੀ ਖਾਏਗਾ ਉਹ ਜਿਹੜੇ ਬੰਦੇ ਨੇ ਮਿਹਨਤ ਕਰਨੀ ਉਹਨੂੰ ਪ੍ਰਸ਼ਾਦਾ ਜ਼ਿਆਦਾ ਚਾਹੀਦਾ ਸਰੀਰ ਜਿਹੜੇ ਬੰਦੇ ਦਾ ਤਕੜਾ ਉਹਨੂੰ ਜ਼ਿਆਦਾ ਚਾਹੀਦਾ ਹੁਣ ਮੈਂ 2 ਰੋਟੀਆਂ ਖਾਵਾਂ ਠੀਕ ਹੈ ਇੱਕ ਬੰਦਾ 7 ਫੁੱਟ ਦੇ ਨੇੜੇ ਤੇੜੇ ਹੈ ਉਹ ਕੀ ਕਰੂ ਫਿਰ ਉਹ ਸਾਨੂੰ ਸਮਝਣਾ ਪੈਣਾ ਤਾਂ ਕਰਕੇ ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ ਸੱਚਾ ਗਿਆਨ ਵੇਲੇ ਜ਼ਿੰਦਗੀ ਜਿਉਣ ਦਾ ਢੰਗ ਜੁਗਤ ਅਸਲੀ ਜੁਗਤ ਮਿਲ ਗਈ ਤਰੀਕਾ ਆ ਗਿਆ ਜ਼ਿੰਦਗੀ ਜਿਉਣ ਦਾ ਹਾਸਨੇ ਆ ਖੇ ਲੈਂਦੇ ਆ ਪਹਿ ਲੈਂਦੇ ਆ ਖਾ ਬੰਦੇ ਆ ਜੇ ਹੋਵੇ ਮੁਕਤ ਕਹਿੰਦੇ ਅਕਲ ਆ ਜੇ ਨਾ ਜਦੋਂ ਬੰਦਾ ਖਾਂਦਾ ਪੀਂਦਾ ਹੱਸਦਾ ਖੇਡਦਾ ਉਹਦੇ ਵਿੱਚ ਵੀ ਬਦੋ ਮੁਕਤ ਰਹਿੰਦਾ ਇਹ ਔਖਾ ਮਾਰਗ ਹੈ ਜੀ ਇਸ ਰਾਹ ਤੇ ਚੱਲਣਾ ਤਾਂ ਕਰਕੇ ਪਿਆਰਿਓ ਸਾਡੀ ਭਗਤੀ ਵਿੱਚ ਇਹਦਾ ਫਰਕ ਹੈ ਤੇ ਦਸਵਾਂ ਦੁਆਰ ਨੌ ਦੁਆਰੇ ਪ੍ਰਗਟ ਕੀਏ ਨੌ ਦੁਆਰੇ ਪ੍ਰਗਟ ਇੱਕ ਦੁਆਰਾ ਗੁਪਤ ਹੈ ਤੇ ਮੈਨੂੰ ਤੁਸੀਂ ਜਵਾਬ ਦੇਣਾ ਵੀਰੋ ਆ ਜਿਹੜਾ ਸਾਊਂਡ ਸਿਸਟਮ ਇੰਨਾ ਵਧੀਆ ਜਿਹੜਾ ਚੱਲ ਰਿਹਾ ਅੱਜ ਤੋਂ 40 ਸਾਲ ਪਹਿਲਾਂ ਇਦਾਂ ਦਾ ਸਾਊਂਡ ਹੁੰਦਾ ਸੀ ਗੱਜ ਕੇ ਜੀ ਤੇ ਇਹ ਜਿਹੜੀ ਕਾਢ ਹੈ ਕਿਸੇ ਬੰਦੇ ਨੇ ਕਿੱਥੋਂ ਕੱਢੀ ਹੈ ਭਲਾ ਆਪਣਾ ਜਿਹੜੇ ਉਹਦੇ ਅੰਦਰ ਥੋਟ ਆਉਂਦੇ ਆ ਉਹਦਾ ਕੋਈ ਰੂਪ ਹੈ ਪ੍ਰਗਟ ਹੈ ਜਿਹੜੇ ਵਿਚਾਰ ਨੇ ਭਲਾ ਜੇ ਉਹਦਾ ਦਿਮਾਗ ਖੋਲੀਏ ਕਿਤੋਂ ਲੱਭ ਜਾਣਗੇ ਜੇ ਜਿਹੜੇ ਬੰਦੇ ਦੇ ਅੰਦਰ ਵੀ ਇਦਾਂ ਦੇ ਵਿਚਾਰ ਆਉਂਦੇ ਆ ਉਹਦਾ ਦਿਮਾਗ ਤੇ ਆਪਾਂ ਜਦੋਂ ਉਹਨੂੰ ਖੋਲ ਕੇ ਵੇਖੀਏ ਉਹਨੂੰ ਖੋਲੀਏ ਉਹਦੇ ਅੰਦਰ ਕਿਤੇ ਵਿਚਾਰਾਂ ਦੇ ਢੇਰ ਲੱਗੇ ਪਏ ਆ ਕਿੱਥੋਂ ਆਉਂਦੇ ਆ ਇਹ ਦਰਵਾਜ਼ਾ ਪ੍ਰਗਟ ਹੈ ਕਿ ਗੁਪਤ ਹੈ ਜਿੱਥੋਂ ਵਿਚਾਰ ਆਉਂਦੇ ਆ ਬੋਲੋ ਗੁਪਤ ਤੇਰਾ ਦਿਮਾਗ ਇਹ ਗੁਪਤ ਹੈ ਇਹ ਬੰਦ ਹੈ ਤੇ ਇਹ ਖੁੱਲਦਾ ਹੈ ਗਿਆਨ ਨਾਲ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਜੇ ਤੁਸੀਂ ਕਹਿਣਾ ਵੀ ਏਦਾਂ ਖੁੱਲਦਾ ਹੈ ਨਹੀਂ ਅਮਰੀਕਾ ਵਾਲਿਆਂ ਜਪਾਨੀਆਂ ਨੇ ਸਾਰਿਆਂ ਨੇ ਖੋਲਿਆ ਇਹਨੂੰ ਚਾਬੀ ਲਾਈ ਹੈ ਉਹ ਜੋਗੀਆਂ ਵਾਂਗੂ ਨਹੀਂ ਖੋਲਿਆ ਉਹਨਾਂ ਨੇ ਗਿਆਨ ਦੇ ਸਮਝ ਲੈ ਕੇ ਨੌਲੇਜ ਲੈ ਕੇ ਪੜ੍ਹਾਈ ਕਰਕੇ ਇਹਨੂੰ ਆਪਣੇ ਆਪ ਨੂੰ ਖੋਲਿਆ ਲੌਜਿਕ ਪੈਦਾ ਕੀਤਾ ਹੈ ਜਿਹੜਾ ਜੋਗੀ ਕਹਿੰਦਾ ਸੀ ਇੱਥੇ ਸਾਹ ਚੜ੍ਹਦੇ ਆ ਆਹ ਏਦਾਂ ਆਵਾਜ਼ਾਂ ਸੁਣਦੀਆਂ ਏਦਾਂ ਦੇ ਤਾਰੇ ਦਿਸਦੇ ਆ ਉਹ ਜੋਗੀ ਦੀ ਮਨੋਕਲਪਤ ਗੱਲ ਹੈ ਉਹ ਜੋਗੀ ਦੇ ਜੋਗੀ ਦਾ ਓਪੀਨੀਅਨ ਹੈ ਪਰ ਗੁਰਮਤ ਦੇ ਵਿੱਚ ਜਿਹੜਾ ਗਿਆਨ ਨਾਲ ਸ਼ਬਦ ਨਾਲ ਖੁੱਲਦਾ ਹੈ ਉਹ ਆ ਦਰਵਾਜ਼ਾ ਹੈ ਦਸਵਾਂ ਦਵਾਰ ਖੁੱਲਾ ਹਰੇਕ ਦਾ ਹੈ ਕਿਸੇ ਦਾ ਥੋੜਾ ਤੇ ਕਿਸੇ ਦਾ ਜ਼ਿਆਦਾ ਵੇਖਿਓ ਜੋ ਨਿਕਲੂ ਇਹਦੇ ਚੋਂ ਨਿਕਲੂ ਅੱਜ ਤੋਂ 40 ਸਾਲ ਬਾਅਦ ਸਾਊਂਡ ਇਦਾਂ ਦਾ ਹੀ ਹੋਏਗਾ ਨਾ ਜਾਣਾ ਕਿੱਥੋਂ ਕਿਸੇ ਬੰਦੇ ਨੇ ਐ ਸੋਚਿਆ ਮਟੀਰੀਅਲ ਇੱਥੇ ਹੀ ਪਿਆ ਲੋਹਾ ਇੱਥੇ ਹੀ ਪਿਆ ਸਭ ਕੁਝ ਇੱਥੇ ਪਿਆ ਤੇਲ ਵੀ ਧਰਤੀ ਦੇ ਵਿੱਚ ਸੀ ਇੱਥੇ ਸੋਚਦਾ ਰਿਹਾ ਰੋਕਟ ਦੀ ਕਾਢ ਕੱਢੀ ਇੰਟਰਨੈਟ ਦਾ ਬਣਾਇਆ ਵੱਡੇ ਵੱਡੇ ਚੀਜ਼ ਇਹਦੇ ਚ ਆ ਰਹੀ ਹੈ ਬੰਦ ਹੈ ਇਹਨੂੰ ਖੋਲਣਾ ਇਹਨੂੰ ਚਲਾਉਣਾ ਸਭ ਕੁਛ ਹੈ ਇਹਦੇ ਵਿੱਚ ਜੋ ਮਰਜ਼ੀ ਕੱਢ ਸਕਦੇ ਹੋ ਉਹ ਜੋ ਮਰਜ਼ੀ ਵੇਖਿਓ ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤ ਹੈ ਅਰਜਨ ਦੇਵ ਜੀ ਵੀ ਗੁਰੂ ਰਾਮਦਾਸ ਜੀ ਦੇ ਪੁੱਤ ਨੇ ਪਰ ਇੱਕ ਦਾ ਆ ਚੱਲਦਾ ਤੇ ਇੱਕ ਦਾ ਨਹੀਂ ਚੱਲਦਾ ਇੱਕ ਨੇ ਖੋਲ ਲਿਆ ਤੇ ਇੱਕ ਨੇ ਨਹੀਂ ਖੋਲਿਆ ਜੋ ਮਰਜ਼ੀ ਕੱਢਿਓ ਇਹਦੇ ਚੋਂ ਚੱਲ ਪੈਣਾ ਇਹਨੇ ਸਾਨੂੰ ਗੁਰੂ ਸਾਹਿਬ ਨੇ ਆ ਖੋਲਣ ਨੂੰ ਕਿਹਾ ਵੇਖਿਓ ਸੁਣੋ ਆ ਸ਼ਬਦ ਨੌ ਦੁਆਰੇ ਕਾਇਆ ਕੋਟ ਹੈ ਲੋ
ਨੌ ਦਰਵਾਜ਼ੇ ਕਾਇਆ ਕੋਟ ਹੈ
ਦਸਵਾਂ ਗੁਪਤ ਹੈ ਖੁੱਲਦਾ ਕਿਵੇਂ ਪੜੋ
ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ
ਕਪਾਟ ਨਾ ਉਹ ਕਪਾਟ ਉਹ ਕਵਾੜ ਖੁੱਲਦੇ ਨਹੀਂ ਤੇ ਕਿਵੇਂ ਖੁੱਲਦੇ ਹੈ ਜਦੋਂ ਅਸੀਂ ਗਿਆਨ ਲੈਂਦੇ ਹਾਂ ਅਕਲ ਲੈਂਦੇ ਹਾਂ ਆ ਜਿਹੜੇ ਮੇਰੇ ਵੀਰ ਹੋ ਵੇਖੋ ਕਈ ਕਿੰਨੇ ਭੁਲੇਖਿਆਂ ਚ ਜਿਉਂ ਆਪਾਂ ਆਪਣੀ ਗੱਲ ਕਰੀਏ ਜਿੰਨੇ ਸੁਣਨ ਵਾਲੇ ਆਪਾਂ ਕਿੰਨੇ ਭੁਲੇਖਿਆਂ 'ਚ ਜਿਉਂਦੇ ਸੀ, ਪਰ ਹੁਣ ਚਾਨਣ ਹੋਇਆ ਕਿ ਨਹੀਂ, ਅਕਲ ਆਈ ਕਿ ਨਹੀਂ, ਕਈ ਗੱਲਾਂ ਦੇ ਭੁਲੇਖੇ ਨਿਕਲੇ, ਜਿਹੜੀਆਂ ਚੀਜ਼ਾਂ ਬੱਜਰ ਕਪਾਟ ਸੀ ਅੱਜ ਖੁੱਲ ਗਏ, ਬੱਜਰ ਕਪਾਟ ਨਾ ਖੁੱਲਣੀ ਤੇ ਕਿਵੇਂ ਖੁੱਲਦੇ? ਗੁਰੂ ਦੇ ਗਿਆਨ ਜਦੋਂ ਸਮਝ ਲੈਣ ਲੱਗੇ, ਅਕਲ ਲੈਣ ਲੱਗੇ, ਨੌਲੇਜ ਲੈਣ ਲੱਗੇ ਤੇ ਖੁੱਲ ਗਏ, ਗੁਰ ਸ਼ਬਦ ਖੁੱਲੀ ਜਾ ਅੱਗੇ।
ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ,
ਕਹਿੰਦੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ। ਬੜੇ ਤਰ੍ਹਾਂ ਦਾ ਕੁਦਰਤ ਦੇ ਵਿੱਚ ਵਾਜੇ ਹੈ, ਬੜੇ ਤਰ੍ਹਾਂ ਦਾ ਸਾਰਾ ਕੁਛ ਹੈ, ਪਰ ਫੀਲਿੰਗ ਮਿਸ ਹੈ। ਅਸੀਂ ਨਾ ਕਈ ਵਾਰੀ ਸੁਣਿਓ, ਸਾਡੇ ਘਰਾਂ ਦੇ ਵਿੱਚ ਇੰਨੇ ਸੋਹਣੇ ਫੁੱਲ ਹੁੰਦੇ ਆ, ਕਦੇ ਵੇਖੇ ਹੀ ਨਹੀਂ। ਫੁੱਲ ਨੂੰ ਕਿਸੇ ਕੀੜੇ ਨੂੰ ਨਿੱਕੇ ਚ ਨਿੱਕੇ ਨਿੱਕੇ ਚਾਹੀਦਾ ਯਾਰ, ਹਿੱਲ ਜੁੱਲ ਨਹੀਂ ਹੋਣੀ ਚਾਹੀਦੀ।
ਜਿੱਥੇ ਵੀ ਕਿਤੇ ਦੀਵਾਨ ਲੱਗਦੇ ਆ ਨਾ, ਮੈਂ ਅੱਜ ਤੱਕ ਕਦੇ ਕਿਸੇ ਤੋਂ ਇੱਕ ਰੁਪਈਆ ਨਹੀਂ ਮੰਗਿਆ ਵੀ ਸਾਨੂੰ ਇੰਨੀ ਭੇਟਾ ਦਿਓ ਅਸੀਂ ਫਿਰ ਕੀਰਤਨ ਕਰਾਂਗੇ, ਪਰ ਇੰਨਾ ਕੁ ਜ਼ਰੂਰ ਹੁੰਦਾ ਵੀ ਸੱਚੀ ਕਈ ਵਾਰੀ ਸਾਰਾ ਜ਼ੋਰ ਲੱਗ ਜਾਂਦਾ ਯਾਰ। ਸਾਰੀ ਦੁਨੀਆ ਇਹੀ ਕਰ ਰਹੀ ਹੈ, ਉਹਦੇ ਤੋਂ ਉਲਟ ਕਹਿ ਰਿਹਾ ਮੈਂ ਗੱਲ। ਤੁਹਾਨੂੰ ਲੱਗਦਾ ਵੀ ਇਹ ਸਟੇਟਮੈਂਟਾਂ ਦੇਣੀਆਂ ਸੌਖੀਆਂ? ਅਗਲਾ ਫੱਟੀਆਂ ਲੈ ਕੇ ਮੈਨੂੰ ਬਲਾਤਕਾਰੀ ਲਿਖਦੇ ਨੇ, ਅਗਲੇ ਰੇਪਿਸਟ ਕੇ ਸ਼ਬਦ ਯੂਜ ਕਰਦੇ, ਵੜਨ ਨਹੀਂ ਦਿੰਦੇ, ਕਹਿੰਦੇ ਗੁਰਦੁਆਰਿਆਂ 'ਚ ਵੜਨ ਨਹੀਂ ਦੇਣਾ। ਆਹ ਸਟੇਟਮੈਂਟਾਂ ਦੇ ਰਿਹਾ ਤਾਂ ਔਖਾ ਕਰ ਹੀ ਰਿਹਾ, ਔਖਾ ਹੋ ਕੇ। ਤੁਹਾਡੇ ਲੁਧਿਆਣੇ 'ਚ ਹੀ ਛਬੀਲ ਲੱਗੀ ਸੀ, ਭੁਪਿੰਦਰ ਸਿੰਘ ਖਾਸੀ ਕਲਾਂ ਮਾਰਿਆ ਨਹੀਂ ਤੁਹਾਡੇ ਸਾਹਮਣੇ? ਤੁਹਾਨੂੰ ਲੱਗਦਾ ਵੀ ਸੌਖੀ ਆ ਗੱਲ ਕਹਿਣੀ ਸਟੇਜ ਤੇ ਬਹਿ ਕੇ ਵੀ ਭਗਤੀ ਇਹ ਭਗਤੀ ਨਹੀਂ, ਤੇ ਜਿੰਨੇ ਭਗਤੀਆਂ ਕਰਨ ਵਾਲੇ ਉਹਨਾਂ ਦੇ ਚੀਕਾਂ ਨਹੀਂ ਨਿਕਲਦੀਆਂ? ਸਾਰੇ ਮੇਰੇ ਵਿਰੁੱਧ ਭੁਗਤਦੇ ਆ ਇਸ ਗੱਲ ਕਰਕੇ ਵੀ ਇਕੱਲਾ ਹੀ ਅੱਡ ਵੱਖਰੀ ਗੱਲ ਕਰਦਾ। ਮੈਂ ਚਾਹੁੰਦਾ ਬੋਝ ਲੈਣਾ ਚਾਹੀਦਾ, ਸੱਚ ਹੈ ਪਿਆਰਿਓ, ਇੰਨਾ ਸੌਖਾ ਨਹੀਂ ਇੱਦਾਂ ਕਹਿਣਾ, ਆ ਗੱਲ ਕਹਿਣੀ। ਅਗਲਾ ਸਾਰਾ ਢਾਂਚਾ ਹਿੱਲਦਾ, ਅਗਲੇ ਦਾ ਜੜ੍ਹਾਂ ਹਿੱਲ ਜਾਂਦੀਆਂ ਵੀ ਜੇ ਲੋਕ ਇਹ ਲੋਕਾਂ ਦੇ ਦਿਮਾਗ 'ਚ ਇਹ ਗੱਲ ਬਹਿ ਗਈ ਰੋਜ਼ ਉਸ ਗੱਲ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਕਦੇ ਗਧੇ ਦੇ ਮੂੰਹ ਤੇ ਫੋਟੋ ਲਾ ਦੇਣਗੇ, ਕਦੇ ਕੁੱਤਾ ਗਧਾ, ਕਿੰਨਾ ਕੁਝ ਨੈੱਟ ਤੇ ਤੁਸੀਂ ਸੁਣਦੇ ਪੜ੍ਹਦੇ ਲਿਖਦੇ ਆ ਲੋਕ। ਪਰ ਰਿਸਕ ਲੈ ਕੇ ਨਾ ਪਿਆਰਿਓ, ਰਿਸਕ ਲੈ ਕੇ ਇਹ ਸਟੇਟਮੈਂਟਾਂ ਦਿੰਦੀਆਂ। ਮੈਂ ਕਹਿੰਦਾ ਹੁੰਦਾ ਵੀ ਨੈੱਟ ਤੇ ਸੁਣ ਰਹੇ ਆ, ਦੋ ਚਾਰ ਸਾਲ ਮੈਂ ਜੇ ਗੱਲਾਂ ਕਵਾਂ ਤੇ ਘੱਟ ਤੋਂ ਘੱਟ ਸਾਡੇ ਜਿੰਨੇ ਭਰਮ ਪਏ ਆ, ਸਾਡੇ ਭੁਲੇਖੇ ਨੇ, ਸਾਡੀ ਜਵਾਨੀ ਸੌਖੀ ਹੋ ਜਾਏ, ਬੋਝ ਪਾਇਆ ਇਹਨਾਂ ਲੋਕਾਂ ਨੇ ਦਿਮਾਗ ਤੇ, ਭਾਰ ਪਾਇਆ ਸਾਡੇ ਉੱਤੇ, ਥੋੜੇ ਜਿਹੇ ਬੰਦੇ ਸਾਡੇ ਸਿਰ ਤੇ ਬਹਿ ਗਏ ਆ ਕੇ, ਹੌਲੇ ਹੋ ਜਾਓ, ਜ਼ਿੰਦਗੀ ਜਿਉਣ ਦਾ ਚੱਜ ਆ ਜੇ, ਗੁਰਬਾਣੀ ਦਾ ਅਸਲ ਪਿਆਰ ਪੈਦਾ ਹੋਵੇ, ਗੁਰਬਾਣੀ ਦਾ ਲੌਜਿਕ ਸਮਝ ਆਵੇ। ਏਦਾਂ ਨਹੀਂ ਵੀ ਹੱਸ ਕੇ ਮੰਨ ਲਓ ਵੀ ਹਾਂ ਦੀਵਾਨ ਲੱਗਿਆ ਜੀ ਬੱਲੇ ਬੱਲੇ, ਨਹੀਂ ਪਿਆਰਿਓ, ਮੈਂ ਸੱਚ ਕਹਿ ਰਿਹਾ। ਮੈਂ 14-15 ਸਾਲ ਬੜੀ ਮੌਜ ਕੀਤੀ ਹੈ, ਤੇ ਹੁਣ ਜਦੋਂ ਸਿਕਿਉਰਿਟੀ ਲੱਗ ਕੇ ਇੰਨੀਆਂ ਪਰਮਿਸ਼ਨਾਂ ਲੈ ਕੇ, ਹਰ ਵੇਲੇ ਨਾ ਹਰ ਵੇਲੇ ਬੰਦਾ ਮੇਰੇ ਤੱਕ ਆਉਂਦਾ, ਉਹਨੂੰ ਚੈੱਕ ਕਰਦੇ ਆ ਪਹਿਲਾਂ। ਮੈਂ ਖੁੱਲਾ ਫਿਰਦਾ ਸੀ, ਸਾਰੀ ਇਕੱਲੀ ਗੱਡੀ ਲੈ ਕੇ ਮੈਂ ਫਿਰਦਾ ਹੁੰਦਾ। ਮੈਂ ਖਾਸੀ ਕਲਾਂ 20 ਵਾਰ ਆਇਆ ਹੋਣਾ ਇਕੱਲੀ ਗੱਡੀ ਲੈ ਕੇ, ਬਾਬਾ ਭੁਪਿੰਦਰ ਸਿੰਘ ਨੂੰ ਮਿਲਣ। ਮੇਰਾ ਇੰਨਾ ਜਿੱਥੇ ਮਰਜ਼ੀ ਮੈਂ ਜਾਂਦਾ ਸੀ, ਆਜ਼ਾਦੀ ਨਾਲ ਘੁੰਮਦਾ ਸੀ। ਪਰ ਮੈਂ ਇੱਦਾਂ ਨਹੀਂ ਰਿਸਕ ਲੈ ਕੇ ਸਟੇਟਮੈਂਟਾਂ ਦੇਣਾ, ਇੰਨਾ ਸੌਖਾ ਨਹੀਂ ਹੁੰਦਾ, ਹੱਸ ਕੇ ਨਹੀਂ ਇਹਨੂੰ ਸਾਰੀ ਦਾ ਹੁੰਦਾ, ਸਮਝਣਾ ਹੁੰਦਾ ਉਸ ਗੱਲ ਨੂੰ, ਇੰਨਾ ਸੌਖਾ ਨਹੀਂ ਪਿਆਰਿਓ। ਤਾਂ ਮੈਂ ਕਹਿੰਦਾ ਵੀ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਸਾਨੂੰ ਟਿਕ ਕੇ। ਮੈਂ ਹੈਰਾਨ, ਇੱਥੇ ਹੁਣ ਪੂਰੀ ਲਾਈਨ ਬੈਠੀ ਸੀ ਅੱਗੇ, 15 ਜਣੇ ਇੱਥੋਂ ਉੱਠ ਕੇ ਗਏ, ਜਾਂ ਤਾਂ ਬੰਦਾ ਪਿੱਛੇ ਬੈਠਾ ਹੋਵੇ ਪਿੱਛੇ ਦੀ ਪਿੱਛੇ ਲੰਘ ਗਿਆ, ਇੱਥੋਂ ਸਾਹਮਣੇ ਬਏ। ਤੁਸੀਂ ਜਿੱਥੇ ਇੰਨਾ ਚਿਰ ਬੈਠੇ 10 ਮਿੰਟ ਹੋਰ ਬੈਠੋ। ਸੋ ਆਓ ਹੁਣ ਆਪਾਂ ਇੱਦਾਂ ਕਰਾਂਗੇ, ਗੱਲ ਆਪਾਂ ਕੱਲ ਕਰ ਲਾਂਗੇ ਪੂਰੀ। ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜੋ, ਹੁਕਮਨਾਮੇ ਸੁਣੋ, ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਸਭ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਜਿਨ੍ਹਾਂ ਅਮਰ ਛਕਣਾ ਉਹ ਮਨ ਬਣਾਓ ਤੇ ਪ੍ਰਬੰਧਕਾਂ ਕੋਲ ਆਪਣੇ ਨਾਮ ਬਹੁਤ ਵੀਰਾਂ ਦਾ ਧੰਨਵਾਦ ਹੈ ਉਦਮ ਬਹੁਤ ਕੀਤਾ ਹੈ ਸ਼ਹਿਰ ਚ ਦੀਵਾਨ ਰੱਖਣੇ ਉਦਮ ਕਰਨਾ ਤੇ ਤੁਸੀਂ ਅੱਜ ਪਹਿਲੇ ਦਿਨ ਹੀ ਬਹੁਤ ਵੱਡੀ ਗਿਣਤੀ ਚ ਆਏ ਹੋ ਇਸ ਗੱਲ ਦਾ ਵੀ ਬਹੁਤ ਧੰਨਵਾਦ ਬਹੁਤ ਵੱਡਾ ਇਕੱਠ ਹੈ ਪਹਿਲੇ ਦਿਨ ਤੇ ਕੱਲ ਨੂੰ ਵੱਧ ਚੜ ਕੇ ਹੋਰ ਵੀ ਆਉਣਾ ਤਕੜੇ ਹੋ ਕੇ ਆਉਣਾ ਤੇ ਪਰਸੋਂ ਦਾ ਲਾਸਟ ਦੀਵਾਨ ਹੈ ਸਾਰਿਆਂ ਨੇ ਹਾਜ਼ਰੀ ਭਰਨੀ ਹੈ 8 ਵਜੇ ਸ਼ੁਰੂ ਕਰਾਂਗੇ ਕੋਸ਼ਿਸ਼ ਕਰਿਓ ਵੇਲੇ ਨਾਲ ਆਓ ਫਿਰ ਆਪਾਂ ਸਮਾਪਤੀ ਲੇਟ ਨਹੀਂ ਹੋਏਗੀ ਫਿਰ 10:30 ਭੋਗ ਪੈ ਸਕਦਾ ਵੇਲੇ ਨਾਲ ਆਉਣਾ ਹੈ ਤੇ ਵੇਲੇ ਨਾਲ ਹੀ ਆਪਾਂ ਸਮਾਪਤੀ ਕਰ ਦਿਆਂਗੇ ਇਸ ਕਰਕੇ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁਲੀਜੈ ਅਨਹਦ ਧੁਨ ਅਨਹਦ ਨਾਦ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਬੜੇ ਤਰ੍ਹਾਂ ਦੇ ਨਾਦ ਨੇ ਜੀ ਕੁਦਰਤ ਦੇ ਵਿੱਚ ਪਰ ਹੁਣ ਅਕਲ ਨਾ ਹੋਣ ਕਰਕੇ ਸਮਝ ਨਾ ਹੋਣ ਕਰਕੇ ਸ਼ਾਂਤੀ ਨਾ ਹੋਣ ਕਰਕੇ ਸੁਣਦੇ ਜਦੋਂ ਗਿਆਨ ਆਉਂਦਾ ਹੈ ਫਿਰ ਜਿਹੜਾ ਅੱਜ ਭੈੜੀ ਭੈੜੀ ਲੱਗਦੀ ਹੈ ਕੁਦਰਤ ਉਹੀ ਚੰਗੀ ਚੰਗੀ ਲੱਗਣ ਲੱਗ ਜਾਂਦੀ ਹੈ ਸਵਾਦ ਆ ਜਾਂਦਾ ਪਿਆਰਿਆ ਫੀਲਿੰਗ ਦਾ ਫਰਕ ਹੈ ਇੱਥੇ ਬੰਸਰੀ ਵੱਜਦੀ ਹੈ ਇੱਕ ਬੰਦੇ ਨੂੰ ਕੋਈ ਫੀਲਿੰਗ ਨਹੀਂ ਇੱਕ ਬੰਦਾ ਐਂ ਹੋ ਜਾਂਦਾ ਵਾਹ ਫੀਲਿੰਗ ਬਦਲ ਫਰਕ ਹੈ ਉਹ ਚੇਂਜ ਹੋ ਗਿਆ ਸਾਰਾ ਕੁਛ ਨਾਦ ਤੇਰੇ ਵੱਜ ਰਹੇ ਹੈ ਤੂੰ ਗੈਰ ਹਾਜ਼ਰ ਸੀ ਤੇ ਗੁਰੂ ਦੇ ਗਿਆਨ ਨਾਲ ਤੈਨੂੰ ਹਾਜ਼ਰ ਕਰ ਦੇਣਾ ਸਮਝ ਆ ਗਈ ਜਿਹੜਾ ਦਰਖਤ ਤੂੰ ਫੁੱਲ ਪਹਿਲਾਂ ਨਹੀਂ ਸੀ ਵੇਖਿਆ ਹੁਣ ਤੈਨੂੰ ਵਿਖਾਇਆ ਜਾਏਗਾ ਆਹ ਵੇਖ ਮਿਸ ਹੀ ਕਰਦਾ ਸੀ ਤੇਰੇ ਘਰ ਚ ਗੁਲਾਬ ਲੱਗਿਆ ਤੂੰ ਕਦੇ ਨੇੜੇ ਹੋ ਕੇ ਫੁੱਲ ਦੀ ਸੁੰਦਰਤਾ ਨੂੰ ਵੇਖਿਆ ਕਦੇ ਤੂੰ ਇਸ ਮਹਿਕ ਨੂੰ ਮਾਣ ਕਦੇ ਇਸ ਕੋਇਲ ਦੀ ਆਵਾਜ਼ ਨੂੰ ਤੂੰ ਗੌ ਨਾਲ ਸੁਣਿਆ ਕੁਦਰਤ ਦੇ ਵਿੱਚ ਰੱਬ ਦੇ ਫੈਲੀ ਹੋਈ ਕੁਦਰਤ ਕੁਦਰਤ ਦੇ ਵਿੱਚ ਰੱਬ ਤਰ੍ਹਾਂ ਤਰ੍ਹਾਂ ਦੇ ਜੀਵ ਤਰ੍ਹਾਂ ਤਰ੍ਹਾਂ ਦੇ ਵਾਜੇ ਤਰ੍ਹਾਂ ਤਰ੍ਹਾਂ ਦੀਆਂ ਹਵਾਵਾਂ ਤਰ੍ਹਾਂ ਤਰ੍ਹਾਂ ਦਾ ਖੇੜਾ ਇਹਦੇ ਵਿੱਚ ਹੈ ਪਰ ਅਸੀਂ ਮਿਸ ਕਰਦੇ ਹਾਂ ਮਿਸ ਤੇ ਗਿਆਨ ਆਇਆ ਜਦੋਂ ਇਕਾਗਰਤਾ ਬਣੀ ਫਿਰ ਉਹ ਮੈਂ ਤੇ ਵੇਖੇ ਮੈਨੂੰ ਕਿਸੇ ਦੀ ਮਾਸੂਮੀਅਤ ਨਹੀਂ ਦਿਸਦੀ ਮੈਨੂੰ ਖਿੜਿਆ ਫੁੱਲ ਨਹੀਂ ਦਿਸਦਾ ਮੈਨੂੰ ਪੱਤਿਆਂ ਦੀ ਉਹ ਖੜਕਣ ਦੀ ਆਵਾਜ਼ ਨਹੀਂ ਸੁਣਦੀ ਪਰ ਜਦੋਂ ਇਕਾਗਰਤਾ ਵਧੀ ਸਮਝ ਪੱਧਰ ਵਧਿਆ ਉੱਚਾ ਹੁੰਦਾ ਗਿਆ ਸਮਝ ਦਾ ਪੱਧਰ ਉੱਚਾ ਹੋਇਆ ਫਿਰ ਫੀਲਿੰਗ ਬਣ ਗਈ ਰਸ ਆਉਣ ਲੱਗ ਇਹ ਨਹੀਂ ਨਵਾਂ ਆਉਣਾ ਕੁਛ ਇੱਥੇ ਸਭ ਕੁਝ ਹੈ ਜੋ ਕੁਛ ਪਾਇਆ ਸੋ ਇੱਕ ਵਾਰ ਮੈਂ ਗੈਰ ਹਾਜ਼ਰ ਸੀ ਮੈਨੂੰ ਗੁਰੂ ਦੇ ਗਿਆਨ ਨੇ ਹਾਜ਼ਰ ਕਰਤਾ ਹੁਣ ਦਿਸਣ ਲੱਗ ਹੁਣ ਸਮਝ ਆਉਣ ਲੱਗ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਅਨਹਦ ਨਾਦ ਧੁਨ ਵੱਜਦੇ ਗੁਰ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੇ ਅੱਗੇ
ਤਿਤ ਕਟ ਅੰਤਰ ਕਰ ਭਗਤ ਮਿਲੀ ਜੈ
ਵੀਰਾ ਤੇਰੇ ਅੰਦਰ ਗਿਆਨ ਦਾ ਖੂਹ ਹੈ ਚਾਨਣ ਤੈਨੂੰ ਅੰਦਰ ਹੀ ਹੋ ਜਾਣਾ ਪਰ ਜਦੋਂ ਅਕਲ ਆਵੇ ਸਮਝ ਆਵੇ ਫਿਰ ਸਾਰੀਆਂ ਹੀ ਘੁੰਡੀਆਂ ਖੁੱਲ ਜਾਂਦੀਆਂ ਇੱਥੇ ਦਾ ਚਾਨਣ ਹੋਇਆ ਫਿਰ ਹਰੇਕ ਰਿਸ਼ਤੇ ਹੀ ਚਾਨਣ ਹੋ ਜਾਣਾ ਕੀ ਗਲਤ ਹੈ ਕੀ ਠੀਕ ਹੈ ਸਾਰਾ ਹੀ ਪਤਾ ਲੱਗ ਜਾਣਾ ਕਾਮਨ ਸੈਂਸ ਡਿਵੈਲਪ ਹੋ ਜਾਣੀ ਹੈ ਕੱਲਾ ਧਰਮ ਦਾ ਨਹੀਂ ਪਤਾ ਲੱਗਣਾ ਸਾਰੀਆਂ ਹੀ ਘੁੰਡੀਆਂ ਖੁੱਲ ਜਾਣਗੀਆਂ ਜੇ ਅਕਲ ਲੈ ਲੈ ਅੱਗੇ
ਸਭ ਮਹਿਕ ਵਰਤੂ ਦਾ ਜਿਹਨੇ ਆਪੇ ਰਚਨ ਰਚਾਈ
ਬਸ ਉਹਨੇ ਹੀ ਸਾਰੀ ਰਚਨ ਰਚਾਈ ਹੈ ਉਹ ਇੱਕ ਨਿਯਮ ਦੇ ਰੂਪ ਵਿੱਚ ਪਰਮਾਤਮਾ ਕਹਿ ਲਓ ਨਿਯਮ ਕਹਿ ਲਓ ਲੋ ਕਹਿ ਲਓ ਸਾਰਿਆਂ ਦੇ ਵਿੱਚ ਵਰਤ ਰਿਹਾ ਉਸੇ ਦੀ ਖੇਡ ਹੈ ਸਾਰੀ ਸਮਝ ਨਹੀਂ ਸੀ ਗੈਰ ਹਾਜ਼ਰ ਸੀ ਮੈਂ ਉਹ ਵਾਜਿਆਂ ਵਾਲੇ ਨੂੰ ਫੀਲ ਹੀ ਨਹੀਂ ਸੀ ਕਰਦਾ ਹੁਣ ਰਸ ਆਉਣ ਲੱਗ ਪਿਆ ਹੁਣ ਜ਼ਿੰਦਗੀ ਉਹੀ ਹੈ ਹੁਣ ਸਵਾਦ ਆਉਣ ਲੱਗ ਪਿਆ ਹੁਣ ਪਤਾ ਲੱਗਦਾ ਹੁਣ ਆਨੰਦ ਆ ਰਿਹਾ ਹੁਣ ਸਵਾਲ ਹਰ ਜੀਓ ਨੂੰ ਹੁਣ ਆਪਾਂ ਪੂਰਾ ਕਰ ਹੀ ਦਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਉਹਨੇ ਹਰ ਜੀਓ ਹਰ ਹਰੀ ਨੇ ਜੀਓ ਗੁਫਾ ਅੰਦਰ ਰੱਖ ਕੇ ਜਿੰਦੇ ਦੇ ਚ ਟਕਾਈ ਹਰ ਨੂੰ ਅਲੱਗ ਕਰੋ ਹਰ ਹਰ ਨੇ ਹਰੀ ਨੇ ਜੀਓ ਗੁਫਾ ਅੰਦਰ ਰੱਖ ਕੇ ਜਿੰਦ ਇਹ ਸਰੀਰ ਦੇ ਵਿੱਚ ਰੱਖ ਕੇ ਵਾਜਾ ਪਵਨ ਵਜਾ ਸਾਹ ਆਹ ਵਾਜਾ ਵੱਜ ਰਿਹਾ ਹਵਾ ਨਾਲ ਆਕਸੀਜਨ ਦਾ ਸਿਸਟਮ ਬਣਿਆ ਨਿਜਮ ਨੇ ਇਹ ਢਾਂਚਾ ਰਚਿਆ ਅੱਗੇ ਵਜਾਇਆ ਵਾਜਾ ਪਾਉਣ,
ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।
ਠੀਕ ਹੈ ਜੀ, ਆ ਜਿਹੜਾ ਗੁਪਤ ਹੈ ਜਿਹੜੇ ਆਈ ਜਾਂਦੇ ਨਵੇਂ ਨਵੇਂ ਵਿਚਾਰ, ਇਹ ਕੁੱਤਿਆਂ ਨੂੰ ਥੋੜਾ ਆਉਣੇ ਆ, ਗਧਿਆਂ ਨੂੰ ਥੋੜਾ ਆਉਣੇ ਆ, ਇਹ ਤੇ ਬੰਦੇ ਨੂੰ ਹੀ ਆਉਣੇ ਆ, ਤੈਨੂੰ ਹੀ ਆਉਣੇ ਆ। ਇਹ ਹੈ ਤੇਰਾ ਦਸਵਾਂ ਦਵਾਰ ਜਿਹੜਾ ਤੇਰੇ ਕੋਲ ਹੀ ਹੈ, ਜਿੰਨਾ ਮਰਜ਼ੀ ਗੱਡੀ ਜਾਈ ਨਵੇਂ ਤੋਂ ਨਵਾਂ। ਪਿਓ ਦਾਦੇ ਕਾ ਖੋਲ ਡਿੱਠਾ
ਖਜ਼ਾਨਾ,
ਖਜ਼ਾਨਾ ਆ ਖਜ਼ਾਨਾ। ਲਓ ਇੱਕ ਮਿੰਟ ਵਿੱਚ ਸਮਾਪਤੀ ਆਨੰਦ ਸਾਹਿਬ ਪੜਾਂਗੇ। ਹਾਂਜੀ ਪੜੋ ਅੱਗੇ।
ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ।
ਜਿਹੜਾ ਗੁਰੂ ਦੇ ਤੇ ਭਾਵਨਾ ਬਣਾਵੇ, ਗੁਰੂ ਮਤਲਬ ਗਿਆਨ ਲਵੇ, ਗੁਰੂ ਦੁਆਰੇ ਗਿਆਨ ਦੇ ਰਾਹ ਤੁਰੇ, ਜਿਹੜਾ ਗਿਆਨ ਦੇ ਦੁਆਰੇ ਤੁਰੇ, ਅਕਲ ਲੈਣ ਵਾਲੇ ਪਾਸੇ ਤੁਰੇ, ਉਹ ਦਸਵਾਂ ਦਵਾਰ ਵੇਖ ਲੇਗਾ, ਵੇਖ ਲੂ ਭਾਵ, ਖੋਲ ਲੂ ਇਹਨੂੰ। ਬੇਅਕਲ ਸੀ, ਅਕਲ ਵਾਲਾ ਹੋ ਜਾਣਾ ਉਹਨੇ, ਗਿਆਨ ਵਾਲੇ ਪਾਸੇ ਤੁਰ, ਆ ਵੇਖੇਗਾ, ਹੈਰਾਨ ਇਹ ਹੋਏਗਾ ਵੀ ਇੰਨਾ ਕੁਝ ਆਈ ਕਿੱਥੋਂ ਜਾਂਦਾ। ਆਖੋ
ਸਤਨਾਮ।
ਲੋਕੀ ਸਲਾਹ ਲੈਣ ਆਉਣਗੇ, ਜਦੋਂ ਤੂੰ ਏਦਾਂ ਵੀਰੋ, ਜਿਹੜੇ ਬੰਦੇ ਮਸ਼ੀਨਾਂ ਬਣਾਉਂਦੇ ਪਟਿਆਲਾ ਤੁਹਾਡਾ ਲੁਧਿਆਣਾ ਤੇ ਭਰਿਆ ਪਿਆ ਮਸ਼ੀਨਾਂ ਵਾਲੇ ਬੰਦਿਆਂ ਨਾਲ, ਜਿਹੜੇ ਬੰਦੇ ਮਸ਼ੀਨਾਂ ਬਣਾਉਂਦੇ ਆ ਕੋਈ ਨਵੀਂ ਕਾਢ, ਇਹ ਸੋਚਦਾ ਵੀ ਪਿਛਲੇ ਸਾਲ ਹੋਰ ਸੀ, ਫਿਰ ਮੱਥਾ ਜਾ ਹੋਰ 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 ਖਾਵਾ ਖਰਚਾ, ਰਲ ਮਿਲ ਭਾਈ ਟੋਟ ਨਾ ਆਵੇ, ਇਹਨੂੰ ਚਲਾ, ਇਹਨੂੰ ਚਲਾ, ਇਹਨੂੰ ਖੋਲ ਦਸੋ ਦਵਾਰ, ਐ ਨਾ ਸੜ ਜੇ ਕਿਤੇ ਅੱਗੇ।
ਤਹਿ ਅਨੇਕ ਰੂਪ ਨਾਉ ਨਵ ਨਿਤ, ਇਸ ਦਾ ਅੰਤ ਨ ਜਾਈ ਪਾਇਆ।
ਬੇਅੰਤ ਹੈ ਕੁਦਰਤ ਦੇ ਵਿੱਚ ਨਾਉ ਨਿਧੀਆਂ, ਉਹ ਖਜ਼ਾਨੇ ਤਰ੍ਹਾਂ ਤਰ੍ਹਾਂ ਦੇ ਨੇ, ਬੇਅੰਤ ਨੇ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਕਲ ਦੇ ਨਾਲ ਉਹਨੂੰ ਮਾਣੋ, ਸਵਾਦ ਲਓ, ਚੱਖੋ। ਅੱਗੇ
ਕਹੇ ਨਾਨਕ ਹਰ ਪਿਆਰੇ ਜੀਓ,
ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਦਾ ਰੱਖ। ਹਾਂਜੀ
ਵਾਜਾ ਪਵਨ ਵਜਾਇਆ,
ਫਿਰ ਇਕੱਠੀ ਪੰਗਤੀ ਪੜੋ।
ਕਹੇ ਨਾਨਕ ਹਰ ਪਿਆਰੇ ਜੀਓ, ਗੁਫਾ ਅੰਦਰ ਰੱਖੂ ਕੇ ਵਾਜਾ ਪਵਨ ਵਜਾਇਆ।
ਕਹੇ ਨਾਨਕ ਹਰ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ। ਸਵਾਓ ਆਪਾਂ ਦਸੋਂ ਦਵਾਰ ਖੋਲਣਾ, ਤੇ ਜੇ ਜੋਗੀਆਂ ਵਾਲਾ ਖੋਲਣਾ ਭਾਈ, ਜਿਹੜਾ ਜੋਗੀਆਂ ਵਾਲਾ ਦਸੋਂ ਦਵਾਰ ਹੈ ਉਹ ਲੱਗੇ ਰਹੋ, ਉਹ ਦਸਵਾਂ ਦਵਾਰ ਨੇ ਸਾਡਾ ਇੱਦਾਂ ਨਹੀਂ, ਉਹ ਇੱਥੇ ਸਵਾਲ ਚੜ ਵੀ ਗਏ। ਸੁਣੋ ਭਾਈ, ਜੇ ਤੁਸੀਂ ਲੱਗੇ ਰਹੋਗੇ ਅੰਦਰ ਹੀ ਆ, ਲਾਈਟਾਂ ਜੀਆਂ ਦਿਸ ਵੀ ਪਈਆਂ, ਉਹ ਜੋਗ ਮਤ ਦਾ ਰਾਹ ਹੈ, ਇੱਕ ਵੱਖਰਾ ਹੈ ਜੋਗ ਮਤ ਦਾ, ਉਹਦੇ ਨਾਲ ਸਮਾਜ ਨਹੀਂ ਸਵਰ ਜਾਣਾ, ਤੇਰਾ ਪਰਿਵਾਰ ਨਹੀਂ ਸਵਰ ਜਾਣਾ, ਬਾਹਰ ਨਹੀਂ ਕੁਛ ਬਦਲ ਜਾਣਾ। ਤਾਂ ਕਰਕੇ ਵੇਖੋਗੇ ਜਿਹੜੇ ਚਾੜਨ ਵਾਲੇ ਵੀ ਸਾਨੂੰ ਰਾਜੀ ਨਹੀਂ। ਆਖੋ ਸਤਨਾਮ। ਜੇ ਪਿਆਰਿਓ ਇਹਦੇ ਉੱਤੇ ਸ਼ੱਕ ਹੋਵੇ, ਇਸ ਟੌਪਿਕ ਤੇ ਗੱਲ ਕਰਨੀ ਹੋਵੇ, ਲਿਖ ਲਿਓ, ਚੇਤਾ ਰੱਖਿਓ, ਅੱਜ ਵਾਲਾ ਦੀਵਾਨ ਚੇਤਾ ਰੱਖਿਓ, ਜਦੋਂ ਕਦੇ ਟਾਈਮ ਹੋਇਆ, ਕਿਉਂਕਿ ਸਾਰੇ ਤਜਰਬੇ ਕਰਕੇ ਵੇਖੇ ਹੈ ਜੀ। ਸਾਡੇ ਪਰਮੇਸ਼ਰ ਦੁਆਰ ਦੇ ਵਿੱਚ ਨਾ ਅਸੀਂ ਛੱਪਰੀਆਂ ਬਣਾਈਆਂ, ਦਸ ਦਸ ਘੰਟੇ, ਬਾਰਾਂ ਬਾਰਾਂ ਘੰਟੇ, ਆਪ ਵੀ ਬਹਿ ਕੇ, ਬੰਦੇ ਵੀ ਭਾ ਭਾ ਕੇ ਸਾਰੇ, ਵੀ ਕਿਹੜਾ ਦਸਵਾਂ ਦੁਆਰ ਹੁੰਦਾ, ਕਿਵੇਂ ਖੁੱਲਦਾ, ਕਿਹੜੇ ਵਾਜੇ ਸੁਣਦੇ ਹੈ, ਬੜੇ ਮੱਥੇ ਮਾਰੇ ਹੈ, 20 ਸਾਲ ਪ੍ਰਚਾਰ ਕੀਤਾ ਹੈ, 10-12 ਸਾਲ ਇਹਨਾਂ ਚੀਜ਼ਾਂ ਬਾਰੇ ਪੂਰਾ ਤਜਰਬਾ ਹੈ। ਜੇ ਮੈਂ ਸਟੇਜ ਤੇ ਇਹ ਕਰ ਕਹਿੰਦਾ ਨਾ ਮੈਂ ਗੱਲਾਂ, ਤੇ ਐਕਸਪੀਰੀਅੰਸ ਕਰਕੇ ਕਿਹਾ, ਇਹਦੇ ਵਿੱਚੋਂ ਕੁਛ ਨਹੀਂ ਨਿਕਲਿਆ, ਬੈਠੇ ਰਹਿਣਾ, ਸੁੰਨ ਹੋ ਜਾਣਾ, ਸਰੀਰ ਦੀ ਸੁੱਧ ਬੁੱਧ ਭੁੱਲ ਜਾਣੀ। 2012 ਦੇ ਸਾਡੇ ਦੀਵਾਨ ਸੁਣਿਓ ਇੰਟਰਨੈਟ ਤੇ ਨਾ, 2012 ਦੇ ਦੀਵਾਨ ਭਰਿਓ, ਵਾਹਿਗੁਰੂ ਵਾਹਿਗੁਰੂ ਜਦੋਂ ਮੈਂ ਕਰਾਉਂਦਾ ਸੀ ਨਾ ਇੱਦਾਂ ਸਟੇਜ ਤੇ, ਸਾਡੇ ਅੱਧੇ ਸਾਜੀ ਬੈਠੇ ਹੀ ਰਹਿ ਜਾਂਦੇ ਸੀ, ਅਰਦਾਸ ਚ ਖੜੇ ਨਹੀਂ ਸੀ ਹੁੰਦੇ, ਇੱਦਾਂ ਹੀ ਬਸ ਚੱਲੀ ਜਾਂਦੇ ਸੀ। ਕਈਆਂ ਨੂੰ ਅਸੀਂ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਪਾਉਂਦੇ ਸੀ, ਘੜੀ ਇੱਦਾਂ ਨਾ ਚੱਕ ਕੇ ਲਿਜਾਣਾ ਗੱਡੀ ਚ ਬਿਠਾਉਣਾ, ਸੁੰਨ ਹੋ ਜਾਂਦੇ ਸੀ ਸਰੀਰ ਉਹਨਾਂ ਦੇ। 2 ਕੁ ਦਿਨ ਤੇ ਐਂ ਕਰਦੇ ਸੀ ਵੀ ਵਾਹ ਬਈ ਵਾਹ ਨਜ਼ਾਰਾ ਬੜਾ ਆਇਆ, ਮੁੜ ਕੇ ਫੇਰ ਉਹੀ ਕੁਛ। ਆਖੋ ਸਤਨਾਮ। ਉਹ ਦੇਖਿਓ ਇਹ ਸਰੀਰ ਦੇ ਵਿੱਚ ਸਵਾਦ ਹੈ, ਸਰੀਰ ਦਾ ਸਵਾਦ ਹੈ, ਆਨੰਦ ਜਿਹਾ ਬੜਾ ਆਉਂਦਾ ਹੈ, ਐਂ ਲੱਗਦਾ ਵੀ ਕੁਝ ਹੋ ਰਿਹਾ, ਉੱਪਰ ਨੂੰ ਜਾ ਰਿਹਾ ਮੈਂ, ਸੁੰਨ ਹੋ ਜਾਂਦਾ ਹੈ, ਮੁੜ ਕੇ ਫੇਰ ਉੱਥੇ। ਬੜੇ ਤਜਰਬੇ ਇਸ ਵਿਸ਼ੇ ਤੇ। ਜੇ ਕੋਈ ਬੰਦਾ ਮਾਹਰ ਹੋਵੇ ਜਿਹੜਾ ਕਹਿੰਦਾ ਵੀ ਅਸੀਂ ਜੀ 2-2 ਸਾਲ ਲਾ ਕੇ ਸਵਾਸ ਚਾੜੇ ਹੈ, ਉਹਨੂੰ ਨਾਲ ਲੈ ਕੇ ਆਇਓ, ਜਿਹੜਾ ਇਸ ਟੌਪਿਕ ਤੇ ਗੱਲ ਕਰੇਗਾ ਉਹ ਬਹਿ ਕੇ ਮੇਰੇ ਨਾਲ ਗੱਲ ਕਰੇ, ਅਸੀਂ ਇਸ ਵਿਸ਼ੇ ਤੇ ਪੂਰੀ ਚੰਗੀ ਤਰ੍ਹਾਂ ਸਮਝਿਆ ਮੈਂ ਇਸ ਚੀਜ਼। ਮੈਂ ਜਾਣਦਾ, ਮੈਂ ਤਾਂ ਕਹਿ ਰਿਹਾ ਇਹ ਯੋਗ ਮਤ ਹੈ, ਇਹਦਾ ਗੁਰਮਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਰਾਹ ਕਿਹੜਾ ਅਪਣਾਉਣਾ ਹੈ, ਜ਼ਿੰਮੇਵਾਰ ਬਣਨਾ ਹੈ, ਫਰਜ਼ ਪਛਾਣਨੇ ਨੇ, ਆਪਣੇ ਕੰਮ ਨੂੰ ਦਿਲੋਂ ਕਰਨਾ ਹੈ, ਆਪਣੇ ਕਰਮ ਨੂੰ ਧਰਮ ਬਣਾਉਣਾ ਹੈ। ਆਖੋ ਸਤਨਾਮ। ਸਾਡਾ ਕਰਮ ਸਾਡਾ ਧਰਮ ਬਣੇ ਤੇ ਸਾਡਾ ਧਰਮ ਸਾਡਾ ਕਰਮ ਬਣੇ, ਸਾਡੇ ਕੰਮਾਂ ਚ ਸਾਡਾ ਧਰਮ ਝਲਕੇ, ਜੀਵਨ ਵਿੱਚ ਧਰਮ ਝਲਕੇ, ਪ੍ਰੈਕਟੀਕਲਿਟੀ ਚ ਝਲਕੇ, ਵਿਹਾਰ ਚ ਝਲਕੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾਇਓ ਜੀ, ਪਰਸੋਂ ਆਪਾਂ ਦਾਖਲਾ ਲਈਏ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ, ਬੜਾ ਵਧੀਆ ਸਕੂਲ ਹੈ ਜੀ, ਚਾਹ ਨਾਲ ਪੜ੍ਹੀਏ, ਸ਼ੌਂਕ ਨਾਲ ਪੜ੍ਹੀਏ, ਦਾਖਲਾ ਲਈਏ ਤੇ ਮਾਣ ਕਰੀਏ ਜੀ। ਗਾਤਰਾ ਪਾਇਆ ਜੀ, ਆ ਵੇਖੋ ਕਿਰਪਾਨ ਪਾਈਏ ਤੇ ਬੜਾ ਮਾਣ ਕਰਦੇ ਹਾਂ ਵੀ ਇਸ ਸਕੂਲ ਦੇ ਸਟੂਡੈਂਟ ਆ ਤੇ ਆਹ ਸਾਡੀ ਯੂਨੀਫਾਰਮ ਹੈ, ਆਹ ਸਾਡੀ ਵਰਦੀ ਹੈ, ਬੜਾ ਮਾਣ ਕਰਦੇ ਹਾਂ ਇਸ ਚੀਜ਼ ਤੇ। ਤੇ ਗੁਰੂ ਗ੍ਰੰਥ ਸਾਹਿਬ ਤੋਂ ਐਜੂਕੇਸ਼ਨ ਲੈਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਜ ਰੱਜ ਕਰਦੇ ਹਾਂ। ਕਿਉਂ? ਕਿਉਂਕਿ ਇਹਨਾਂ ਤੋਂ ਸਾਨੂੰ ਸਮਝ ਮਿਲੀ ਹੈ, ਇਹਨਾਂ ਤੋਂ ਸਾਨੂੰ ਅਕਲ ਮਿਲੀ ਹੈ। ਗੱਜ ਕੇ ਆਨੰਦ ਸਾਹਿਬ, ਅਸੀਂ ਝੋਲੀਆਂ ਅੱਡਣ ਵਾਲੀ ਗੱਲ ਨਹੀਂ ਮੰਨਦੇ, ਪਿਆ ਝੋਲੀਆਂ ਅੱਡ ਕੇ ਖਾਣਾ, ਆ ਖੋਲ ਆ ਖੋਲ, ਝੋਲੀਆਂ ਤੇ ਭਰਦੀਆਂ ਰਹਿਣਗੀਆਂ। ਆਖੋ ਸਤਨਾਮ, ਆ ਦਿਮਾਗ ਖੋਲ ਲੈ, ਆ ਚਲਾ ਲੈ ਮਹਾਰਾਜ। ਆਨੰਦ ਸਾਹਿਬ ਚ ਗੱਜ ਕੇ ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲੈਣਾ ਹੈ, ਗੁਰੂ ਜੀ ਜਾਣਗੇ ਮਗਰ ਮਗਰ ਚੱਲਦੇ ਆ। ਜਿੱਥੇ ਇੰਨਾ ਚਿਰ ਬੈਠੇ ਹੋ, ਪੰਜ ਮਿੰਟ ਅਰਦਾਸ ਹੁਕਮਨਾਮੇ ਹੋ ਲੈਣ ਦਿਓ, ਫਿਰ ਚੱਲ ਪਾਣਾ। ਕੱਲ ਨੂੰ ਸੋਚ ਕੇ ਆਉਣਾ ਵੀਰੋ ਭਾਈਓ, ਜਿੰਨਾ ਬਹਿਣਾ ਬਹਿਣਾ ਹੈ, ਪਹਿਲਾਂ ਹੀ ਸੋਚ ਕੇ ਆਇਓ, ਕੱਲ ਹਿਲਜੁਲ ਨਾ ਹੋਵੇ। ਜਿੰਨਾ ਮੱਥਾ ਨਹੀਂ ਟੇਕਿਆ ਟੇਕੋ, ਮੋਬਾਈਲ ਪਰਸ ਗਹਿਣੇ ਸੰਭਾਲ ਕੇ ਰੱਖਿਓ ਜੀ, ਮੋਬਾਈਲ ਗਹਿਣੇ ਸੰਭਾਲਿਓ, ਬੱਚੇ ਸੰਭਾਲਿਓ ਆਪਣੇ, ਜਿਵੇਂ ਸੰਗਤ ਨੂੰ ਲੈ ਕੇ ਆਏ ਆ, ਲੈ ਕੇ ਵੀ ਉਦਾਂ ਹੀ ਆਰਾਮ ਨਾਲ ਜਾਣਾ, ਧੱਕਾ ਨਹੀਂ ਕਰਨਾ। ਗੁਰੂ ਸਾਹਿਬ ਜਾਣਗੇ ਫਿਰ ਚਾਲਾ ਪਾਵਾਂਗੇ। ਗੱਜ ਕੇ ਆਨੰਦ ਸਾਹਿਬ, ਜਿੰਨਾ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਉਹ ਛੱਕ ਕੇ ਜਾਇਓ, ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਭਾਈ ਸਾਰੇ ਛੱਕ ਕੇ ਜਾਇਓ, ਪ੍ਰਬੰਧਕਾਂ ਨੇ ਪ੍ਰਬੰਧ ਕਰਿਆ ਹੋਣਾ, ਤਿਆਰ ਕੀਤਾ ਹੋਣਾ, ਤੇ ਜਿਹਨਾਂ ਕੋਲ ਵਹੀਕਲ ਨੇ ਹੋਰ ਸੰਗਤ ਨੂੰ ਨਾਲ ਪ੍ਰੇਰ ਕੇ ਲੈ ਕੇ ਆਓ, ਰਲ ਕੇ ਲਾਹਾ ਲਈਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ
ਸ਼ਬਦ ਗਾਵਨ ਆਈਆਂ, ਕਹਿ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ, ਸਭ ਸਾਹਿਬਾ ਨਹੀਂ ਕਰਦੇ।
ਪਿੰਡ ਸਭ
ਤੇਰੀ ਰਾਸ ਤੁਮ ਮਾਤ ਪਿਤਾ ਕੰਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ